ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਦ ਗਾਇਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਛਤਰ ਛਾਇਆ ਹੇਠ ਅੰਮ੍ਰਿਤ ਵੇਲਾ ਆਪ ਜੀ ਨੇ ਸੰਭਾਲਿਆ ਹੈ, ਜੋ ਲੜੀਵਾਰ ਕਥਾ ਦਾ ਆਨੰਦ ਮਹਾਰਾਜ ਨੇ ਬਖਸ਼ਿਆ ਹੋਇਆ ਹੈ। ਆਓ ਉਸ ਦਾ ਆਨੰਦ ਮਾਣਨ ਵਾਸਤੇ ਮਨ ਵਿਅਕਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਵਿਅਰਥ ਜਾ ਰਹੇ ਸਵਾਸ ਆਪਣੇ ਸਫਲੇ ਹੋਣ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਟੋਡੀ ਮਹੱਲਾ ਪੰਜਵਾ।
ਟੋਡੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ,
ਰਸਨਾ ਗੁਣ ਗੋਪਾਲ ਨਿਦ ਗਾਇਣ।
ਰਸਨਾ ਨਾਮ ਜੀਭਾ ਦਾ ਹੈ, ਜਿਹੜੀ ਰਸਾਂ ਨੂੰ ਚਖਦੀ ਹੈ। ਪਰ ਇੱਥੇ ਅੰਤਰੀ ਭਾਵ ਦੇ ਫਰਮਾਉਂਦੇ ਹੈ, ਜਿਨ੍ਹਾਂ ਨੇ ਪ੍ਰੀਤ ਰੂਪੀ ਰਸਨਾ ਜੀਭਾ ਦੇ ਨਾਲ ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਗੁਣਾਂ ਦਾ ਨਿੱਧ ਜੋ ਖਜ਼ਾਨਾ ਸਮੁੰਦਰ ਹੈ ਪਰਮੇਸ਼ੁਰ, ਉਸ ਦੇ ਜਸ ਨੂੰ ਗਾਇਨ ਕੀਤਾ ਹੈ, ਜਾਂ ਪਰਮੇਸ਼ੁਰ ਦੇ ਸੁਭ ਗੁਣ ਗਾਇਨ ਗਾਉਣਾ ਕੀਤੇ ਹਨ, ਜਸ ਕੀਤਾ ਹੈ।
ਸ਼ਾਂਤ ਸਹਿਜ ਰਹਿਸ ਮਨ ਉਪਜਿਓ।
ਉਹਨਾਂ ਦੇ ਮਨ ਦੇ ਵਿੱਚ ਗੁਣ ਗਾਉਣ ਕਰਕੇ ਲਾਭ ਕੀ ਪ੍ਰਾਪਤ ਹੋਇਆ? ਆਤਮਕ ਸ਼ਾਂਤ ਸ਼ਾਂਤੀ ਪ੍ਰਾਪਤ ਹੋ ਗਈ। ਉਸ ਤੋਂ ਬਾਅਦ ਸਹਿਜ ਗਿਆਨ ਤੇ ਬੇਰਹੱਸ ਆਨੰਦ ਉਪਜਿਓ। ਇਹ ਤਿੰਨ ਚੀਜ਼ਾਂ ਪ੍ਰਾਪਤ ਹੋ ਗਈਆਂ, ਇਸ ਕਰਕੇ ਉਪਜੇ ਪੈਦਾ ਹੋਇਆ। ਫਿਰ ਉਹਨਾਂ ਨੂੰ ਆਨੰਦ
ਸਗਲੇ ਦੁੱਖ ਪਲਾਇਣ।
ਸਾਰੇ ਜੰਮਣ ਮਰਨ ਆਦਿ ਦੇ ਜਿਹੜੇ ਦੁੱਖ ਸੀ, ਉਹ ਸਾਰੇ ਪਲਾਇਣ ਭੱਜੇ ਗਏ, ਦੌੜੇ ਗਏ, ਦੂਰ ਹੋ ਗਏ, ਨਿਵਿਰਤ ਹੋ ਗਏ।
ਰਹਾਉ
ਅਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਜੋ ਮੰਗ ਹੈ ਸੋਈ ਸੋਈ ਪਾਵਹਿ।
ਅੱਗੇ ਬੋਲੋ ਸਾਰੀ ਤੋਂ।
ਸੇਵਾ ਹਰ ਕੇ ਚਰਨ ਰਸਾਇਣ।
ਜਿਨ੍ਹਾਂ ਨੇ ਰਸਾਇਣ ਰਸ ਐਨ ਰਸਾਂ ਦੇ ਐਨ ਘਰ, ਰਸਾਂ ਦੇ ਕਣ ਘਰ ਰੂਪ ਹਰ ਪਰਮੇਸ਼ੁਰ ਦੇ ਚਰਨਾਂ ਨੂੰ ਸੇਵ ਸੇਵਨਾ ਕੀਤਾ ਹੈ, ਜਾਂ ਫਿਰ ਇਉਂ ਕਹੋ ਜੋ ਪਰਮੇਸ਼ੁਰ ਦੇ ਚਰਨ ਰਸਾਂ ਦਾ ਘਰ ਹਨ, ਉਸ ਪਰਮੇਸ਼ੁਰ ਦੇ ਨਾਮ ਰੂਪ ਚਰਨਾਂ ਨੂੰ ਚਿੱਤ ਚਰਨ ਨਾਮ, ਕਿਉਂਕਿ ਨਾਮ ਨੂੰ ਚਰਨ ਮੰਨਿਆ। ਜਿਨ੍ਹਾਂ ਨੇ ਉਹਨਾਂ ਚਰਨਾਂ ਨੂੰ ਨਾਮ ਰੂਪ ਚਰਨਾਂ ਨੂੰ ਸੇਵਨ ਕੀਤਾ ਜਾਂ ਸੇਵਨ ਵਾਲੇ ਨੇ, ਉਹ ਪੁਰਖ ਜਿਗਿਆਸੂ ਅਵਸਥਾ ਵਿੱਚ ਜੋ ਜੋ ਵੀ ਪਦਾਰਥ ਮੰਗ ਹੈ ਮੰਗਦੇ ਹੈ, ਜੋ ਮੰਗ ਹੈ ਸੋਈ ਸੋਈ ਪਾਵੇ, ਸੋਈ ਸੋਈ ਉਹੀ ਉਹੀ ਧਰਮ ਅਰਥ ਕਾਮ ਮੋਖ ਇਹ ਪਦਾਰਥ ਪਾਵੇ ਪ੍ਰਾਪਤ ਕਰ ਲੈਂਦੇ ਹਨ।
ਜਨਮ ਮਰਨ ਦੋਹ ਤੇ ਛੂਟ ਹੈ।
ਉਹ ਜੰਮਣ ਤੇ ਮਰਨ ਦੇ ਦੋਨਾਂ ਦੁੱਖਾਂ ਤੋਂ ਛੁਟਕਾਰਾ ਪਾ ਲੈਂਦੇ ਹਨ।
ਭਵ ਜਲ ਜਗਤ ਤਰਾਇਣ।
ਤੇ ਜਗਤ ਦਾ ਅਰਥ ਹੀ ਹੈ ਜਾ ਉਤਪਤ ਹੋਣ ਵਾਲਾ ਅਤੇ ਗਸ ਨਾਥ ਹੋਣ ਵਾਲਾ, ਜਿਹਦੇ ਚ ਦੋਹ ਨੂੰ ਜਗਤ ਕਹਿੰਦੇ। ਐਸਾ ਜਿਹੜਾ ਪੈਦਾ ਹੋ ਕੇ ਨਾਸ ਹੋਣ ਵਾਲਾ ਜਗਤ ਸੰਸਾਰ ਹੈ, ਭਵ ਜਲ ਜਗਤ ਤਰਾਇਣ, ਉਹ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਾਇਣ ਤਰ ਜਾਂਦੇ ਨੇ, ਜਾਂ ਫਿਰ ਇਉਂ ਕਹੋ ਵੀ ਹੋਰਨਾਂ ਨੂੰ ਵੀ ਤਾਰਨ ਵਾਲੇ ਬਣ ਜਾਂਦੇ ਹਨ।
ਖੋਜਤ ਖੋਜਤ ਤਤ ਵਿਚਾਰਿਓ।
ਤੇ ਉਹਨਾਂ ਨੇ ਹਰੀ ਪਰਮੇਸ਼ੁਰ ਦੇ ਜਿਹੜੇ ਦਾਸ ਨੇ, ਇਹ ਸਾਰੀ ਤੋਂ ਇਕੱਠੀ ਬੋਲੋ ਜੀ।
ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪ੍ਰਾਇਣ।
ਉਹਨਾਂ ਹਰੀ ਦੇ ਦਾਸ ਸੇਵਕਾਂ ਨੇ ਵੇਦਾਂ ਨੂੰ ਖੋਜਤ ਖੋਜਦਿਆਂ, ਸ਼ਾਸਤਰਾਂ ਨੂੰ ਖੋਜਦਿਆਂ, ਜਾਂ ਮਨ ਕਰਕੇ ਖੋਜਤ ਖੋਜਦਿਆਂ ਹੋਇਆਂ ਸਾਧ ਸੰਗਤ ਦੁਆਰਾ ਸਰੂਪ ਦਾ ਤਤ ਗਿਆਨ ਵਿਚਾਰਿਓ ਵਿਚਾਰ ਕੇ ਵੇਖਿਆ ਕਿ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ੁਰ ਦੇ ਪ੍ਰਾਇਣ ਆਸਰੇ ਰਹਿਣਾ ਹੀ ਸੁਖਾਂ ਦਾ ਮੂਲ ਹੈ, ਮੁੱਢ ਹੈ ਸੁਖਾਂ ਦਾ।
ਅਵਨਾਸੀ ਖੇਮ ਚਾਹ ਹੈ ਜੀ ਨਾਨਕ।
ਸਤਿਗੁਰੂ ਜੀ ਕਥਨ ਕਰਦੇ ਹੈ, ਜੇਕਰ ਤੂੰ ਅਵਨਾਸੀ, ਨਾਸ ਤੋਂ ਰਹਿਤ ਹੋਣ ਵਾਲਾ ਜਿਹੜਾ ਆਤਮਕ ਸੁਖ, ਉਹਦੀ ਖੇਮ ਸੁਖ ਪ੍ਰਾਪਤ ਕਰਨਾ ਚਾਹੇ ਹੈ, ਚਾਹੁੰਦਾ ਹੈ, ਜਿਹੜਾ ਸੁਖ ਨਾਸ ਨਹੀਂ ਕਦੇ ਹੁੰਦਾ, ਜੇਕਰ ਤੂੰ ਅਵਨਾਸੀ ਪਰਮੇਸ਼ਰ ਦੀ ਪ੍ਰਾਪਤੀ ਅਤੇ ਖੇਮ ਰੱਖਿਆ ਨੂੰ ਚਾਹੁੰਦਾ ਹੈ।
ਸਦਾ ਸਿਮਰ ਨਾਰਾਇਣ,
ਤਾਂ ਹੇ ਜਗਿਆਸੂ ਸਦਾ ਹਮੇਸ਼ਾ ਹੀ ਨਾਰਾਇਣ ਪਰਮੇਸ਼ਰ ਦਾ ਸਿਮਰ ਸਿਮਰਨ ਕਰਿਆ ਕਰ, ਫੇਰ ਤੇਰੀ ਮੁਕਤੀ ਹੋ ਜਾਏਗੀ।
ਟੋਡੀ ਮਹੱਲਾ ਪੰਜਵਾ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਸ ਵੇਲੇ ਉਚਾਰਿਆ ਹੈ ਜਿਸ ਵੇਲੇ ਸੁਲੀ ਖਾਂ ਪ੍ਰਿਥੀ ਚੰਦ ਦੀ ਸਹਾਇਤਾ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜ ਕੇ ਆਇਆ। ਰਸਤੇ ਵਿੱਚ ਸੀ ਅਜੇ, ਰਸਤੇ ਵਿੱਚ ਇਹ ਭਗਤੇ ਦੇ ਕੋਲ ਜਿਹੜਾ ਸੋਢੀਆਂ ਦਾ ਕੋਠਾ ਵੱਜਦਾ ਹੈ, ਉਸ ਨਗਰ ਦੇ ਵਿੱਚ ਕੋਠੇ ਗ੍ਰਾਮ ਦੇ ਅੰਦਰ ਪ੍ਰਿਥੀਏ ਦੇ ਆਵੇ ਨੂੰ ਵੇਖਣ ਵੀ ਇੱਕੋ ਸਾਹ ਤੇ ਚੜ੍ਹਨਾ ਹੈ। ਘੋੜਾ ਦੁੜਾ ਕੇ ਭਜਿਆ, ਘੋੜਾ ਤਰਵ ਕੇ ਉਹ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ, ਪੱਠੇ 'ਚ ਪੈ ਕੇ ਸੜ ਗਿਆ ਸੀ। ਉਹਦਾ ਨਾਸ ਹੁਣ ਜਦੋਂ ਸੁਣਿਆ ਗੁਰੂ ਸਾਹਿਬ ਜੀ ਨੇ, ਫਿਰ ਸਤਿਗੁਰਾਂ ਨੇ ਪਰਮੇਸ਼ਰ ਦੇ ਧੰਨਵਾਦ ਵਿੱਚ ਇਹ ਰੱਖਿਆ ਦਾ ਸ਼ਬਦ ਉਚਾਰਨ ਕੀਤਾ ਵੀ ਸੰਗਤਾਂ ਦੀ ਰੱਖਿਆ ਹੋਈ ਹੈ। ਅਤੇ ਮਹਾਰਾਜ ਸਾਹਿਬ ਨੂੰ ਤਾਂ ਕੋਈ ਸੰਸਾ ਨਹੀਂ ਸੀ, ਜਿਨ੍ਹਾਂ ਨੂੰ ਸੰਸੇ ਸੀ ਉਹਨਾਂ ਦੀ ਰੱਖਿਆ ਪਰਮੇਸ਼ਰ ਨੇ ਕੀਤੀ ਹੈ। ਅਤੇ ਉਸ ਭਾਵ ਦੇ ਵਿੱਚ ਫਿਰ ਇਹ ਸ਼ਬਦ ਉਚਾਰਨ ਕੀਤਾ ਹੈ।
ਨਿੰਦਕ ਗੁਰ ਕਿਰਪਾ ਤੇ ਹਟਿਓ,
ਇਹ ਭਾਈ ਗੁਰੂ ਘਰ ਦਾ ਜਿਹੜਾ ਨਿੰਦਕ ਨਿੰਦਿਆ ਕਰਨ ਵਾਲਾ ਕੌਣ ਸੀ? ਸੁਲਹੀ ਗੁਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਕਰਨ ਤੋਂ, ਗੁਰੂ ਦੀ ਕਿਰਪਾ ਦੇ ਨਾਲ ਹਟਿਓ ਹਟ ਗਿਆ, ਗਲੋਂ ਲੈ ਗਿਆ ਸਦਾ ਵਾਸਤੇ।
ਪਾਰ ਬ੍ਰਹਮ ਪ੍ਰਭ ਭਏ ਦਇਆਲਾ,
ਤੇ ਜਿਸ ਪਾਰਵਿਮ ਪਰਮੇਸ਼ਰ ਦੀ, ਕਿਉਂਕਿ ਅੰਮ੍ਰਿਤਸਰ ਸਾਹਿਬ ਦੀ ਸੰਗਤ ਦੀ ਰੱਖਿਆ ਕਰਨ ਵਾਸਤੇ, ਤੇ ਜਿਹੜਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਪ੍ਰਕਿਰਤੀ ਉਰੇ ਹੈ, ਉਹ ਪਾਰ ਹੈ, ਬ੍ਰਹਮ ਵਿਆਪਕ ਹੈ, ਪ੍ਰਭ ਪਰਮੇਸ਼ਰ ਮਾਲਕ ਹੈ ਸਾਰਿਆਂ ਦਾ, ਦਇਆਲਾ ਦਿਆਲੂ ਹੈ, ਦਇਆ ਦਾ ਘਰ ਹੈ, ਜਿਸ ਕਰਕੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ।
ਸ਼ਿਵ ਕੈ ਬਾਣ ਸਿਰ ਕਾਟਿਓ,
ਇਸ ਕਰਕੇ ਸੁਲੀ ਦੇ ਹੱਥ ਵਿੱਚ ਫੜੇ ਹੋਏ ਜਿਹੜਾ ਤਵਰ ਸੀ ਨਾ, ਉਹ ਸ਼ਿਵ ਜੀ ਦੇ ਤਰਸੂਲ ਦੇ ਨਾਲ ਉਹ ਕਾਫੀ ਉਹਦਾ ਨਕਸ਼ਾ ਮਿਲਦਾ ਹੈ। ਸ਼ਿਵ ਕੈ ਸ਼ਿਵ ਜੀ ਦੇ ਤਰਸੂਲ ਦੀ ਤਰ੍ਹਾਂ ਉਹਦੀ ਬਣਤਰ ਬਣੀ ਹੋਈ ਹੈ ਬਾਣ, ਤਵਰ ਜਿਹੜਾ ਗੰਢਾਸੇ ਦੀ ਸ਼ਕਲ ਹੈ, ਉਹ ਗੰਢਾਸੇ ਨਾਲ ਉਹਦਾ ਸਿਰ ਕਾਟਿਓ ਕੱਟਿਆ ਗਿਆ ਸੀ। ਆਪ ਕੀ ਹੋਇਆ, ਜਿਸ ਵੇਲੇ ਘੋੜਾ ਤਰਵ ਗਿਆ, ਬਹੁਤ ਤਿੱਖਾ ਤਵਰ ਸੀ ਜਿਹੜਾ ਮੋਢੇ ਤੇ ਰੱਖਿਆ ਸੀ ਅਜੇ, ਤੇ ਆਮ ਕਰਕੇ ਇਸ ਤਰ੍ਹਾਂ ਹੁੰਦਾ ਨਹੀਂ, ਪਰ ਪਰਮੇਸ਼ੁਰ ਕੀ ਨਹੀਂ ਕਰ ਸਕਦਾ, ਜਿਹੜਾ ਤਵਰ ਲੋਕਾਂ ਦੀਆਂ ਧੌਣਾਂ ਵੱਢਣ ਵਾਸਤੇ ਚੱਕੀ ਫਿਰਦਾ ਸੀ, ਤੇ ਉਹ ਜਿਸ ਵੇਲੇ ਸੁਲਹੀ ਡਿੱਗਿਆ ਤੇ ਉਹ ਐਸਾ ਘੁੰਮ ਕੇ ਦੇ ਹੱਥੋਂ ਗਲ ਦੇ ਉੱਤੇ ਵੱਜਿਆ, ਉੱਧਰ ਘੋੜੇ ਦਾ ਵੱਜਣੇ ਦੇ ਤੇ ਆਇਆ, ਉਹਦੇ ਨਾਲ ਕੀ ਹੋਇਆ ਵੀ ਗੰਡਾਸਾ ਜਿਹੜਾ ਸੀ ਉਹਨੇ ਸਿਰ ਵੱਢ ਦਿੱਤਾ, ਸਿਰ ਲਹਿਦਾ ਹੋ ਗਿਆ ਧੜ ਦੇ ਨਾਲ। ਸ਼ਿਵ ਕੇ ਬਾਣ ਸਿਰ ਕਾਟਿਓ, ਉਹਦਾ ਸਿਰ ਕੱਟਿਆ ਗਿਆ ਸੀ ਤਵਰ ਦੇ ਨਾਲ। ਦੂਸਰਾ ਸ਼ਿਵ ਕੇ ਬਾਣ ਸਿਰ ਕਾਟਿਓ, ਸ਼ਿਵ ਜੀ ਨੇ ਕਾਲ ਰੂਪੀ ਬਾਣ ਤੀਰ ਦੇ ਨਾਲ ਸਿਰੇ ਦਾ ਕੱਟਿਆ ਗਿਆ, ਇਹ ਵੀ ਅਰਥ ਕੀਤਾ ਸੰਪਰਦਾ ਚ, ਜਾਂ ਸ਼ਿਵ ਕਲਿਆਣ ਸਰੂਪ ਗੁਰਾਂ ਦੀ ਬਾਣ ਬਾਣੀ ਕੈ ਕਰਕੇ ਇਹਦਾ ਸਿਰ ਕੱਟਿਆ ਗਿਆ, ਗੁਰਾਂ ਦੇ ਵਚਨ ਕਰਕੇ ਸੁਲੀ ਖਾਂ ਦਾ ਸਿਰ ਕੱਟਿਆ ਗਿਆ। ਭਾਵ ਸਿੱਖਾਂ ਨੇ ਸਤਿਗੁਰੂ ਨੂੰ ਕਿਹਾ ਸੀ, ਮਹਾਰਾਜ ਸੁਲੀ ਅੰਮ੍ਰਿਤਸਰ ਤੇ ਚੜ੍ਹ ਕੇ ਆ ਰਿਹਾ, ਪ੍ਰਿਥੀ ਦੀ ਮਦਦ ਲਈ ਉਹ ਚੜ੍ਹਾ ਕੇ ਲਿਆ ਰਿਹਾ, ਤਾਂ ਸਤਿਗੁਰੂ ਨੇ ਕਿਹਾ ਸੀ ਸੁਲੀ ਅੰਮ੍ਰਿਤਸਰ ਸਾਹਿਬ ਤੱਕ ਨਹੀਂ ਆਉਣਾ ਪਵੇਗਾ। ਇਹ ਸੁਭਾਵਕ ਵਚਨ ਜਿਹੜੇ ਕੀਤੇ ਸੀ ਉਹ ਆਵ ਵਿੱਚ ਪੈ ਕੇ ਸੜ ਗਿਆ, ਸਿਰ ਵੱਢਿਆ ਗਿਆ। ਇਉਂ ਫਿਰ ਸ਼ਿਵ ਕਲਿਆਣ ਸਰੂਪ ਸਤਿਗੁਰਾਂ ਦੀ ਜਿਹੜੀ ਬਾਣ ਬਾਣੀ ਸੀ, ਵਚਨ ਨਿਕਲੇ ਸੀ, ਉਹਨਾਂ ਦੇ ਨਾਲ ਇਹ ਖਤਮ ਹੋ ਗਿਆ। ਜਾਂ ਸ਼ਿਵ ਕੇ ਬਾਣ ਸਿਰ ਕਾਟਿਓ, ਜਿਨ੍ਹਾਂ ਦੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸਤਿਗੁਰੂ ਜੀ ਦਿਆਲੂ ਹੋਏ ਹਨ, ਪਾਰ ਵਹਿਮ ਪ੍ਰਭ ਦਿਆਲਾ, ਤੇ ਸ਼ਿਵ ਕੇ ਬਾਣ ਸਿਰ ਕਾਟਿਓ, ਉਹਨਾਂ ਦਾ ਹੰਕਾਰ ਰੂਪੀ ਸਿਰ ਸ਼ਿਵ ਕਲਿਆਣ ਸਰੂਪ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸਤਿਗੁਰਾਂ ਨੇ ਕੱਟ ਦਿੱਤਾ ਹੈ। ਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਕਾਲ ਜਾਲ ਜਮ ਜੋਹੇ ਨਾ ਸਾਕੇ,
ਸਾਰਿਆਂ ਦਾ ਜਿਹੜਾ ਕਾਲ ਕਰਨ ਵਾਲਾ ਜਮਕਾਲ ਉਹ ਜਾਲ ਲੈ ਕੇ ਕਾਲ ਜਾਲ ਜਮ ਜੋ ਹੈ ਨਾ ਸਕਿਆ ਉਹ ਫਿਰਦਾ ਸਾਰਿਆਂ ਨੂੰ ਫਸਾਉਂਦਾ ਪਰ ਭਗਤਾਂ ਦੇ ਵੱਲ ਜੋਹੇ ਨਾ ਸਕੇ ਦੇਖ ਵੀ ਨਹੀਂ ਸਕਦਾ ਜਾਂ ਮਹਾਰਾਜ ਕਹਿੰਦੇ ਸਾਡੇ ਵੱਲ ਜੋਹੇ ਵੇਖ ਵੀ ਨਹੀਂ ਸਕਦਾ ਜਾਂ ਫਿਰ ਇਹ ਸਮਝੋ ਵੀ ਜਾਲ ਪਾ ਕੇ ਜੋਹੇ ਤਾੜ ਨਹੀਂ ਸਕਦਾ ਕਿਉਂਕਿ ਭਗਤ ਜਨ ਜਿਹੜੇ ਹਨ
ਸੱਚ ਕਾ ਪੰਥਾ ਥਾਟਿਓ
ਭਗਤ ਜਨਾ ਅਸਾਂ ਨੇ ਸੱਚ ਦੀ ਪ੍ਰਾਪਤੀ ਦਾ ਭਗਤੀ ਰੂਪੀ ਪੰਥਾ ਰਸਤਾ ਥਾਟਿਓ ਨਾਮ ਬਣਾਇਆ ਇਹ ਬਣਾਉਣਾ ਕੀਤਾ ਹੈ
ਖਾਤ ਖਰਚਤ ਕਿਛ ਨਿਖੁਟਤ ਨਾਹੀ
ਜੋ ਆਪ ਖਾਂਦਿਆਂ ਤੇ ਹੋਰਨਾਂ ਨੂੰ ਖਰਚਦੇ ਆ ਪਾਪ ਵੰਡਦੇ ਆ ਕਿਸ ਕੁਝ ਵੀ ਨਿਖੁੱਟ ਤੋਂ ਮੁੱਕਦਾ ਨਹੀਂ ਹੈ
ਰਾਮ ਰਤਨ ਧਨ ਖਾਟਿਓ
ਐਸਾ ਪਰਮੇਸ਼ਰ ਦੇ ਨਾਮ ਦਾ ਰਤਨਾਂ ਨਾਲੋਂ ਵੀ ਅਮੋਲਕ ਜਿਹੜਾ ਖਜ਼ਾਨਾ ਸੀ ਇਹ ਖਾਟਿਓ ਖਟਿਆ ਹੈ ਪ੍ਰਾਪਤ ਕੀਤਾ ਹੈ
ਭਸਮ ਭੂਤ ਹੋਆ ਖਿਨ ਭੀਤਰ
ਇਹ ਜਿਹੜਾ ਗੁਰੂ ਘਰ ਦਾ ਨਿੰਦਕ ਸੀ ਸੁਲੇਖਾਂ ਉਹ ਇੱਕ ਛਿਨ ਮਾਤਰ ਦੇ ਵਿੱਚ ਹੀ ਸੜ ਕੇ ਭਸਮਾ ਸਵਾਹ ਹੋ ਗਿਆ ਭਸਮ ਹੋ ਗਈ ਉਸ ਦੀ ਰਾਖ ਹੋ ਗਈ ਤੇ ਭੂਤ ਰੂਪ ਹੋ ਗਿਆ ਤੇ ਇਸ ਕਰਕੇ ਇੱਕ ਛਿਨ ਦੇ ਵਿੱਚ ਇਹ ਸੜ ਕੇ ਭੂਤ ਜੂਨ ਨੂੰ ਪ੍ਰਾਪਤ ਹੋ ਗਿਆ ਕਿਉਂਕਿ ਮੁਸਲਮਾਨਾਂ ਦਾ ਵਿਸ਼ਵਾਸ ਹੈ ਵੀ ਜਿਹੜਾ ਨਾਪਾਕ ਹੋ ਗਿਆ ਜਾਣੀ ਅੱਗ ਦੇ ਵਿੱਚ ਸੜ ਕੇ ਮਰ ਗਿਆ ਜਿਹੜਾ ਉਹ ਪ੍ਰੇਤ ਜੂਨੀ ਨੂੰ ਪ੍ਰਾਪਤ ਹੁੰਦਾ ਮਹਾਰਾਜ ਨੇ ਉਸ ਭਾਵ ਦੇ ਨਾਲ ਇੱਥੇ ਕਹਿ ਲਿਆ ਵੀ ਉਹ ਭੂਤ ਹੋਇਆ ਇੱਕ ਛਿਨ ਦੇ ਵਿੱਚ ਸੁਆਹ ਹੋ ਕੇ ਅਗਲੀ ਪ੍ਰੇਤ ਜੂਨ ਦੇ ਵਿੱਚ ਚਲਿਆ ਗਿਆ ਹੈ
ਆਪਣਾ ਕੀਆ ਪਾਇਆ
ਉਸਨੇ ਆਪਣੇ ਕੀਤੇ ਕਰਮਾਂ ਦਾ ਫਲ ਭਾਈ ਪ੍ਰਾਪਤ ਕਰ ਲਿਆ ਕਰਮਾਂ ਦਾ ਫਲ ਵਾਹਿਗੁਰੂ ਦਿੰਦਾ ਹੈ
ਆਗਮ ਨਿਗਮ ਕਹਿ ਜਨ ਨਾਨਕ
ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਗੱਲ ਨੂੰ ਆਗਮ ਸ਼ਾਸਤਰ ਤੇ ਨਿਗਮ ਨਾਮ ਹੈ ਵੇਦਾਂ ਦਾ ਵੇਦ ਕਹਿ ਕਥਨ ਕਰਕੇ ਸੁਣਾਉਂਦੇ ਹਨ ਕਰਦੇ ਹਨ ਕਿ ਪਰਮਾਤਮਾ ਆਪਣਿਆਂ ਜਨ ਦਾਸਾਂ ਦਾ ਆਪ ਲੋਕ ਪ੍ਰਲੋਕ ਦੇ ਰਾਖਾ ਹੁੰਦਾ ਤੇ ਨਿੰਦਕਾਂ ਦਾ ਬੁਰਾ ਹਾਲ ਕਰਦਾ ਹੈ ਇਹ ਗ੍ਰੰਥਾਂ ਚ ਵੇਦਾਂ ਸ਼ਾਸਤਰਾਂ ਪਹਿਲਾਂ ਹੀ ਲਿਖਿਆ ਹੋਇਆ ਇਸ ਕਰਕੇ
ਸਭ ਦੇਖੈ ਲੋਕ ਸਵਾਇਆ
ਪਰ ਇਸ ਗੱਲ ਨੂੰ ਸਭ ਸਾਰੇ ਤਰ੍ਹਾਂ ਨਾਲ ਸਵਾਇਆ ਸਾਰੇ ਲੋਕਾਂ ਨੇ ਪ੍ਰਤੱਖ ਕਰਕੇ ਦੇਖੈ ਵੇਖ ਲਿਆ ਜਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਆਗਮ ਨਿਗਮ ਕਹੇ ਜਨ ਨਾਨਕ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਭ ਸਾਰੇ ਨਿਗਮ ਵੇਦਾਂ ਦੇ ਵਿਚਾਰ ਨੇ ਤੋਂ ਆਗਮ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਸਾਰੇ ਲੋਕਾਂ ਨੇ ਫਿਰ ਉਹਨੂੰ ਸਭ ਦੇਖਿਆ ਲੋਕ ਸਵਾਇਆ ਪ੍ਰਤੱਖ ਕਰਕੇ ਵੀ ਤੁਸੀਂ ਦੇਖ ਲਿਆ ਕਿ ਨਿੰਦਕ ਪੁਰਖ ਦਾ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਬੁਰਾ ਹਾਲ ਹੁੰਦਾ ਹੈ ਇਸੇ ਪ੍ਰਕਾਰ ਜੇ ਨਿੰਦਕ
ਗੁਰ ਕਿਰਪਾ ਤੇ ਹਟਿਓ
ਨਿੰਦਿਆ ਕਰਨ ਵਾਲੇ ਅਗਿਆਨ ਸਤਿਗੁਰਾਂ ਦੀ ਕਿਰਪਾ ਕਰਨ ਤੇ ਸਾਡੇ ਹਟਿਓ ਹਟ ਗਿਆ ਨਿਵਿਰਤ ਹੋ ਗਿਆ ਅਗਿਆਨ
ਪਾਰ ਬ੍ਰਹਮ ਪ੍ਰਭ ਭਈ ਦਇਆਲਾ
ਜਦੋਂ ਪਾਰ ਬ੍ਰਹਮ ਪਰਮੇਸ਼ਰ ਸਾਡੇ ਤੇ ਦਇਆਲਾ ਦਿਆਲੂ ਭਏ ਹੋ ਗਏ ਹਨ ਉਸ ਵੇਲੇ
ਸਿਵਕੈ ਬਾਣ ਸਿਰ ਕਾਟਿਓ
ਸਿਵ ਕਲਿਆਣ ਸਰੂਪ ਗੁਰਾਂ ਦੀ ਸਤਨਾਮ ਰੂਪੀ ਬਾਣ ਬਾਣੀ ਦੁਆਰਾ ਅਗਿਆਨ ਦਾ ਸਿਰ ਕਿਹੜਾ ਸੀ ਹੰਕਾਰ ਉਹ ਵੱਢਿਆ ਗਿਆ ਅਗਿਆਨ ਕਰਕੇ ਹੰਕਾਰ ਹੁੰਦਾ ਹੈ ਹੰਕਾਰ ਰੂਪੀ ਸਿਰ ਕਾਟਿਓ ਕੱਟਿਆ ਗਿਆ ਹੈ ਇਸ ਕਰਕੇ ਜਾਂ ਸਿਵ ਕਲਿਆਣ ਸਰੂਪ ਪਰਮੇਸ਼ਵਰ ਦੇ ਸ਼ਬਦ ਰੂਪੀ ਬਾਣ ਤੀਰ ਦੇ ਨਾਲ ਅਗਿਆਨ ਜਾਂ ਹੰਕਾਰ ਰੂਪੀ ਸਿਰ ਕੱਟਿਆ ਗਿਆ ਭਾਵ ਹੰਕਾਰ ਮਿਟ ਗਿਆ ਹੈ ਅਸਥਾਈ ਦੇ ਕੇ ਫਰਮਾਉਂਦੇ ਜੀ
ਕਾਲ ਜਾਲ ਜਮ ਜੋਹੇ ਨਾ ਸਕੈ
ਸਾਰਿਆਂ ਦਾ ਕਾਲ ਕਰਨ ਵਾਲਾ ਜਮਦੂਤ ਵੀ ਜਾਲ ਪਾ ਕੇ ਸਾਡੇ ਤਾਈਂ ਜੋਹੇ ਤਾੜ ਨਹੀਂ ਸਕਦਾ ਹੁਣ ਕਿਉਂਕਿ ਅਸੀਂ
ਸੱਚ ਕਾ ਪੰਥਾ ਥਾਟਿਓ
ਕਿਉਂਕਿ ਸੱਚ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪੀ ਰਸਤਾ ਥਾਟਿਓ ਬਣਾਇਆ ਹੈ
ਖਾਤ ਖਰਚਤ ਕਿਛ ਨਿਖੁੱਟਤ ਨਾਹੀ
ਜੋ ਆਪ ਖਾਂਦਿਆਂ ਭਾਵ ਨਾਮ ਦਾ ਆਪ ਜਪਣਾ ਹੋਰਨਾਂ ਅਧਿਕਾਰੀਆਂ ਨੂੰ ਖਰਚਦਿਆਂ ਭਾਵ ਵੰਡਦਿਆਂ ਉਹਨਾਂ ਤੋਂ ਨਾਮ ਜਪਾਉਣਾ ਇਹ ਮੁੱਕਦਾ ਨਹੀਂ ਹੈ ਕਿਸੇ ਪ੍ਰਕਾਰ ਵੀ ਹਾਂਜੀ
ਰਾਮ ਰਤਨ ਧਨ ਖਾਟਿਓ
ਕਿਉਂਕਿ ਅਸੀਂ ਰਾਮ ਪਰਮੇਸ਼ਰ ਦੇ ਰਤਨ ਮਾਨਕਾਂ ਦੀ ਨਿਆਈ ਅਮੋਲਕ ਨਾਮ ਰੂਪੀ ਧਨ ਦੀ ਖੱਟੀ ਨੂੰ ਖਟਿਆ ਹੈ
ਭਸਮਾ ਭੂਤ ਹੋਆ ਕਿਨ ਪੀਤਰ।
ਅਗਿਆਨ ਇੱਕ ਛਿਨ ਦੇ ਵਿੱਚ ਹੀ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਸੜ ਕੇ ਸਵਾਹ ਰੂਪ ਹੋ ਗਿਆ, ਭਾਵ ਨਾਸ ਹੋ ਗਿਆ ਹੈ। ਅਤੇ ਜੋ ਅਗਿਆਨ ਰੂਪੀ ਸ਼ਤਰੂ ਸਾਨੂੰ ਹਮੇਸ਼ਾ ਦੁੱਖ ਦੇਣ ਵਾਲਾ ਸੀ, ਭੈ ਦੇਣ ਵਾਲਾ ਸੀ, ਜਾਂ ਫਿਰ ਆਪਣੇ ਸੰਤਾਂ ਭਗਤਾਂ ਨੂੰ ਦੁੱਖ ਦੇਣਾ ਚਾਹੁੰਦਾ ਸੀ, ਜਿਹੜਾ ਇੱਕ ਖਿੰਦੇ ਵਿੱਚ ਹੀ ਸੜ ਗਿਆ ਹੈ।
ਆਪਣਾ ਗਿਆ ਪਾਇਆ,
ਇਹ ਅਗਿਆਨ ਨੇ ਆਪਣੇ ਕਰਮ ਦਾ ਫਲ ਪਾ ਲਿਆ, ਬ੍ਰਹਮ ਗਿਆਨ ਹੋਣ ਤੋਂ ਸੜ ਜਾਂਦਾ ਹੈ।
ਆਗਮ ਨਿਗਮ ਕਹਿ ਜਨ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਜੋ ਪਰਮੇਸ਼ਰ ਨਿਗਮ ਵੇਦਾਂ ਤੋਂ, ਪਰਮੇਸ਼ਰ ਵੇਦਾਂ ਤੋਂ ਵੀ ਆਗਮ ਅਗਮ ਹੈ, ਵੇਦਾਂ ਦੀ ਵੀ ਪਹੁੰਚ ਨਹੀਂ ਹੈ ਉੱਥੇ, ਉਸਦੇ ਸਰੂਪ ਨੂੰ ਮਹਾਰਾਜ ਸਾਹਿਬ ਕਹਿੰਦੇ ਮੈਂ ਜਨ ਦਾਸ ਕਹਿ ਕਥਨ ਕਰਦਾ ਹਾਂ।
ਸਭ ਦੇਖੈ ਲੋਕ ਸਵਾਇਆ,
ਸਭ ਸਾਰੇ ਲੋਕ, ਲੋਕ ਤੋਂ ਭਾਵ ਹੈ ਲੋਹ ਭਾਵ ਪ੍ਰਕਾਸ਼ ਵਾਲੇ ਤਤਵੇ ਤੇ ਮਹਾਤਮਾ, ਸਵਾਇਆ ਸਾਰੇ ਪਸਾਰੇ ਅੰਦਰ ਉਸੇ ਦੇ ਸਰੂਪ ਨੂੰ ਹੀ ਦੇਖੈ ਵੇਖਦੇ ਹਨ।
ਟੋਡੀ ਮਹੱਲਾ ਪੰਜਵਾ,
ਟੋਡੀ ਰਾਗਣੀ ਦੇ ਅੰਦਰ ਇਹ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਆ ਜੀ।
ਕਿਰਪਨ ਤਨ ਮਨ ਕਿਲ ਵੇਖ ਭਰੇ,
ਹੇ ਕਿਰਪਨ ਸੋਮ, ਕਿਰਪਨ ਦਾ ਅਰਥ ਹੈ ਸੋਮ, ਐ ਸੋਮ ਪੁਰਖਾ, ਕਿਉਂਕਿ ਸਵਾਸਾਂ ਰੂਪੀ ਪੂੰਜੀ ਨੂੰ ਸੋਮ ਉਹਨੂੰ ਕਹਿੰਦੇ ਜਿਹਦੇ ਕੋਲ ਧਨਤਾ ਹੋਵੇ ਪਰ ਖਰਚੇ ਨਾ, ਕਹਿੰਦੇ ਵੀ ਬੜਾ ਸੋਮ ਹੈ। ਹੁਣ ਸਵਾਸ ਤਾਂ ਹੈ ਜੀਵ ਦੇ ਕੋਲ, ਇਹਨਾਂ ਨੂੰ ਭਜਨ ਸਿਮਰਨ ਵਾਲੇ ਪਾਸੇ ਨਹੀਂ ਖਰਚਦਾ, ਇਸ ਕਰਕੇ ਸੋਮ ਕਿਹਾ, ਕਿਰਪਨ ਤਾਂ ਕਿਹਾ, ਭਜਨ ਵਾਲੇ ਪਾਸੇ ਨਾ ਖਰਚਣ ਦੇ ਕਾਰਨ। ਤੇ ਤੇਰਾ ਤਨ ਸਰੀਰ ਤੇ ਮਨ ਕਿਲ ਵਿਖ ਪਾਪਾਂ ਕਰਕੇ ਭਰੇ ਭਰ ਗਏ ਹੈ, ਇਹ ਤੇਰਾ ਹਾਲ ਹੋ ਗਿਆ ਹੈ।
ਸਾਧ ਸੰਗ ਭਜਨ ਕਰ ਸੁਆਮੀ,
ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ ਮਿਲ ਕੇ ਤੂੰ ਸਵਾਮੀ ਮਾਲਕ ਪਰਮੇਸ਼ਰ ਦਾ ਭਜਨ ਸਿਮਰਨ ਕਰ, ਕਿਉਂਕਿ ਤੇਰੇ ਜਿਹੜੇ ਔਗਣ ਉਹਨਾਂ ਨੂੰ ਮੇਟਣ ਵਾਸਤੇ ਇਹੀ ਇੱਕ ਤਰੀਕਾ ਹੈ।
ਢਾਕਣ ਕੋ ਇੱਕ ਹਰੇ,
ਤੇਰੇ ਔਗਣਾਂ ਨੂੰ ਮੇਟ ਕੇ ਲੋਕ ਪ੍ਰਲੋਕ ਵਿੱਚ ਤੇਰੇ ਪਰਦੇ ਢਾਕਣ ਢੱਕਣ ਕੋ ਨਿਵਾਸ ਤੇ, ਢੱਕਣ ਨੂੰ ਇੱਕ ਹਰੇ ਪਰਮੇਸ਼ਰ ਦਾ ਨਾਮ ਹੀ ਸਮਰੱਥ ਹੈ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਇਉਂ ਸਤਿਗੁਰੂ ਨਾਮ ਜਪਾ ਕੇ ਪਰਦੇ ਢਕਦੇ ਹਨ।
ਰਹਾਉ
ਅੱਗੇ ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਅਨਕ ਛਿਦਰ ਬੋਹਿਤ ਕੇ ਛੁਟਕਤ,
ਹੁਣ ਇੱਕ ਦ੍ਰਿਸ਼ਟਾਂਤ ਦਿੰਦੇ ਆ ਕਿ ਜਿਵੇਂ ਬੋਹਿਤ ਨਾਮ ਹੈ ਜਹਾਜ਼ ਦਾ, ਜਹਾਜ਼ ਦੇ ਵਿੱਚ ਅਨੇਕਾਂ ਛਿਦਰ ਛੇਕ ਹੋਣ, ਉਹਨਾਂ ਦੇ ਕਾਰਨ ਉਸ ਵਿੱਚ ਪਾਣੀ ਜਿਹੜਾ ਹੈ ਉਹ ਛੁਟਕਤ ਛੁੱਟ ਪਵੇ, ਭਾਵ ਪਾਣੀ ਸਿਮਣਾ ਸ਼ੁਰੂ ਹੋ ਜਾਵੇ, ਜਹਾਜ਼ ਦੇ ਅਨੇਕ ਛੇਕ ਛੁਟਕਤ ਖੁੱਲ ਜਾਣ, ਭਾਵ ਜਹਾਜ਼ ਬਹੁਤਾ ਪੁਰਾਣਾ ਹੋਣ ਕਰਕੇ ਨਾ ਇਸ ਪ੍ਰਕਾਰ ਉਹ ਫਟ ਜਾਵੇ। ਸਮੁੰਦਰ ਦਾ ਪਾਣੀ ਜਹਾਜ਼ ਦੇ ਵਿੱਚ ਜਦੋਂ ਪੈਣ ਲੱਗ ਜਾਂਦਾ ਹੈ ਉਹ ਬੜੇ ਖਤਰੇ ਦੀ ਬਾਤ ਫਿਰ ਹੋ ਜਾਂਦੀ ਹੈ ਜੇ ਕੋਈ ਨੂੰ ਰੋਕਣ ਵਾਸਤੇ।
ਥਾਮ ਨਾ ਜਾਹੀ ਕਰੇ,
ਜੇ ਕੋਈ ਕਰੇ ਹੱਥਾਂ ਦੇ ਨਾਲ ਜਾਂ ਪੈਰਾਂ ਦੇ ਨਾਲ ਉਹਨੂੰ ਥੰਮਣਾ ਚਾਹੇ, ਰੋਕਣਾ ਚਾਹੇ ਛੇਕਾਂ ਚ ਵੀ ਪਾਣੀ ਨਾ ਪਵੇ ਤਾਂ ਰੁਕ ਨਹੀਂ ਸਕਦਾ ਉਹ ਜਹਾਜ਼ ਦੇ ਪਾਣੀ ਭਰ ਕੇ ਜਹਾਜ਼ ਡੁੱਬ ਜਾਂਦਾ, ਖਤਮ ਹੋ ਜਾਂਦੀ ਹੈ ਕਹਾਣੀ। ਕਹਿੰਦੇ ਜੀ ਫਿਰ ਕੀ ਕਰਨਾ ਚਾਹੀਦਾ, ਇਹ ਦ੍ਰਿਸ਼ਟਾਂਤ ਹੈ, ਦਾਦ੍ਰਿਸ਼ਟਾਂਤ ਵਿੱਚ ਹੋਏਗਾ ਇਸਦਾ। ਕਹਿੰਦੇ ਫਿਰ ਇੱਕੋ ਹੀ ਉਪਾਅ ਹੈ,
ਜਿਸ ਕਾ ਬੋਹਿਤ ਤਿਸ ਆਰਾਧੇ,
ਜਿਹਦਾ ਇਹ ਬੋਹਿਤ ਜਹਾਜ਼ ਹੈ, ਜਹਾਜ਼ ਦਾ ਜੋ ਮਾਲਕ ਹੈ ਉਹਨੂੰ ਸੂਚਿਤ ਕਰੇ, ਅਰਾਧੇ ਉਹਨੂੰ ਵੀ ਭਾਈ ਆਹ ਕੁਛ ਹੋ ਗਿਆ। ਉਹ ਉਹਨਾਂ ਦੇ ਕੋਲ ਸਾਰਾ ਸਮਾਨ ਰੱਖਿਆ ਹੁੰਦਾ ਵੀ ਚੱਲਦੇ ਜਹਾਜ਼ ਦੀ ਟਾਕੀ ਕਿਵੇਂ ਲਾ ਕੇ ਛੇਕ ਬੰਦ ਕਿਵੇਂ ਕਰਨਾ, ਤੇ ਇਸ ਕਰਕੇ ਫਿਰ ਉਹ ਖੋਟੇ ਜਹਾਜ਼ ਨੂੰ ਵੀ ਕਿਨਾਰੇ ਲਾਉਣ ਰੂਪ ਫਿਰ ਇਹ ਕੰਮ ਕਰਦੇ ਹੈ।
ਖੋਟੇ ਸੰਗ ਖਰੇ,
ਉਹ ਖਰਿਆਂ ਦੀ ਤਰ੍ਹਾਂ ਹੀ ਖੋਟੇ ਜਹਾਜ਼ ਜਿਹੜਾ ਛੇਕਾਂ ਵਾਲਾ ਸੀ ਕਿਨਾਰੇ ਲਾਉਣ ਦਾ ਕੰਮ ਕਰ ਲੈਂਦਾ ਜੇ ਉਹਨੂੰ ਸੂਚਿਤ ਕੀਤਾ ਜਾਏ। ਹੁਣ ਇਹ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਇਸੇ ਪ੍ਰਕਾਰ ਜੇ ਅਨਕ
ਅਨਕ ਛਿਦਰ ਬੋਹਿਤ ਕੇ ਛੁਟਕਤ,
ਇਸੇ ਪ੍ਰਕਾਰ ਮਨੁੱਖਾ ਦੇ ਰੂਪੀ ਜਹਾਜ਼ ਦੇ ਵਿੱਚ ਇੰਦਰੀਆਂ ਦੇ ਛੇਕਾਂ ਨੂੰ ਬੰਦ ਕਰ ਲੈਣ ਦੇ ਨਾਲ, ਜੇ ਕਹੀਏ ਵੀ ਇਹ ਛੇਕ ਬੰਦ ਕਰ ਲਈਏ ਤੇ ਫਿਰ ਉਹ ਜਿਵੇਂ ਪਾਣੀ ਨਹੀਂ ਰੋਕਿਆ ਜਾ ਸਕਦਾ, ਇਹ ਅੰਤਰੀ ਭਾਵ ਦੇ ਵਿੱਚ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਜਿਵੇਂ ਉਹ ਸੀ ਵੀ ਹੱਥਾਂ ਦੇ ਨਾਲ ਉਹ ਛੇਕ ਨਹੀਂ ਰੋਕੇ ਜਾ ਸਕਦੇ। ਅੰਦਰਲੇ ਜਿਹੜੇ ਸੰਸਕਾਰ ਸੰਕਲਪ ਉਹ ਮਿਟਦੇ ਨੇ। ਕੋਈ ਨੇਤਰ ਬੰਦ ਕਰ ਲੂਗਾ, ਦੇਖਣ ਦੀ ਇੱਛਾ ਤਾਂ ਬਣੀ ਰਹੂਗੀ ਫਿਰ ਵੀ, ਤੇ ਕੰਨਾਂ ਤੇ ਜੇ ਬੋਲਾ ਉਹਨੂੰ ਪੁੱਛੋ ਵੀ ਸੁਣਨ ਦੀ ਇੱਛਾ, ਕਹੂਗਾ ਹਾਂ ਮੇਰੀ ਤਾਂ ਮਜਬੂਰੀ ਹੈ, ਸੁਣਦਾ ਨਹੀਂ। ਤੇ ਜਿਹੜਾ ਗੂੰਗਾ ਉਹ ਬੋਲਣਾ ਚਾਹੁੰਦਾ ਹੈ ਪਰ ਬੋਲਿਆ ਨਹੀਂ ਜਾਂਦਾ, ਤੇ ਜਿਹੜਾ ਗੁਣਗਣਾ ਹੈ ਉਹ ਸੁਗੰਧੀ ਲੈਣਾ ਚਾਹੁੰਦਾ ਹੈ, ਅੰਦਰ ਇੱਛਾ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਇਹ ਛੇਕ ਜਿਹੜੇ ਨੇ ਬਾਹਰ ਤੋਂ ਬੰਦ ਕਰਨ ਦੇ ਨਾਲ, ਤੇ ਉਹ ਪਾਣੀ ਪੈਣ ਤੋਂ ਜਿਵੇਂ ਜੇ ਕੋਈ ਕਰ ਹੱਥਾਂ ਦੇ ਨਾਲ ਕੇ, ਇਹ ਤਾਂ ਭਾਈ ਐਸਾ ਹੋ ਨਹੀਂ ਸਕਦਾ ਹੈ, ਰੋਕਿਆ ਨਹੀਂ ਜਾ ਸਕਦਾ। ਉਹ ਜਿਹੜਾ ਪਾਣੀ ਪੈ ਰਿਹਾ ਬਾਹਰੋਂ, ਹੱਥਾਂ ਪੈਰਾਂ ਨਾਲ ਨਹੀਂ ਰੁਕਦਾ ਹੈ, ਜਾਣੀ ਇੰਦਰੀਆਂ ਦੁਆਰਾ ਬੰਦ ਕਰਨ ਦੇ ਨਾਲ ਰੁਕਦਾ ਨਹੀਂ ਹੈ। ਅੰਤਰੀ ਭਾਵ ਹੈ ਇਹ, ਜੋ ਆਪਣੇ ਮਨ ਵਾਧੂ ਰੂਪੀ ਹੱਥਾਂ ਦੇ ਨਾਲ ਇਹਨੂੰ ਥੰਮਿਆਂ ਚ ਆਉਣਾ ਚਾਹੁੰਦੇ ਨਾ, ਪਰ ਇਹ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ
ਥਾਮਨਾ ਜਾਹੀ ਕਰੇ।
ਉਹ ਮਨ ਵਾਧੂ ਰੂਪੀ ਹੱਥਾਂ ਦੇ ਨਾਲ ਥੰਮਣਾ ਚਾਹੇ, ਜਿਹੜੀਆਂ ਵਾਸ਼ਨਾਵਾਂ ਇੰਦਰੀਆਂ ਦੁਆਰਾ ਬਾਹਰ ਦੇਖਣ ਦਾ ਬਾਹਰ ਮੁੱਖ ਹੋਣਾ ਚਾਹੁੰਦਾ, ਉਹ ਥੰਮਿਆਂ ਨਹੀਂ ਜਾ ਸਕਦਾ। ਕਹਿੰਦੇ ਜੀ ਫਿਰ ਕੀ ਕੀਤਾ ਜਾਏ? ਕਹਿੰਦੇ ਉਹਦੇ ਲਈ ਅਰਦਾਸ ਕਰੇ,
ਜਿਸ ਕਾ ਬੋਹਿਤ ਤਿਸ ਆਰਾਧੇ।
ਇਹ ਸਰੀਰ ਰੂਪੀ ਬੋਹਿਤ ਜਹਾਜ਼ ਜੀ ਨੇ ਬਣਾਇਆ ਹੈ, ਉਹ ਕੌਣ ਹੈ? ਵਾਹਿਗੁਰੂ। ਉਸ ਨੂੰ ਦਿਲ ਵਿੱਚ ਭਾਵਨਾ ਨਾਲ ਯਾਦ ਕਰੀਏ ਤਾਂ ਫਿਰ ਉਹ ਵਾਹਿਗੁਰੂ ਕਿਰਪਾ ਕਰਦਾ।
ਖੋਟੇ ਸੰਗ ਖਰੇ,
ਉਹ ਫਿਰ ਖਰੇ ਚੰਗੇ ਮਹਾਤਮਾ ਜਨਾਂ ਦੇ ਸੰਗ ਨਾਲ ਮੇਲ ਕੇ, ਖੋਟੇ ਪੁਰਸ਼ਾਂ ਦੇ ਸਰੀਰ ਰੂਪੀ ਜਹਾਜ਼ ਨੂੰ ਵੀ, ਖੋਟੇ ਮਨ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਜਿਵੇਂ ਉਹ ਜਹਾਜ਼ ਦਾ ਸੀ ਭਾਵ, ਇਸੇ ਤਰ੍ਹਾਂ ਉਹਨਾਂ ਨੂੰ ਵੀ ਪਾਰ ਲੰਘਾ ਦਿੰਦਾ ਹੈ।
ਗੱਲੀ ਸੈਲ ਉਠਾਵਤ ਚਾਹੇ,
ਜਿਸ ਪ੍ਰਕਾਰ ਕੋਈ ਪੁਰਸ਼ ਇਹਨੂੰ ਪਾਏ, ਜਿਹੜਾ ਗੱਲੀ ਥੋੜਾ ਜਿਹਾ ਕੱਸ ਕੇ ਬੋਲਣਾ, ਇਸ ਨੂੰ ਗੱਲਾਂ ਤੋਂ ਵੀ ਭਾਵ ਹੈ, ਤੇ ਜਿਵੇਂ ਅੱਧੀ ਕੁ ਬਿੰਦੂ ਸਮਝ ਲਵੇ ਬੋਲੇ, ਪੂਰੀ ਵੀ ਨਹੀਂ, ਪੂਰੀ ਵੀ ਲੱਗ ਜਾਵੇ, ਕੋਈ ਇਹਦਾ ਨੁਕਸਾਨ ਵਾਲੀ ਤਾਂ ਬਾਤ ਹੈ ਨਹੀਂ, ਕਿਉਂਕਿ ਗੱਲਾਂ ਤੋਂ ਭਾਵ ਹੈ। ਜਿਸ ਕਰਕੇ ਕੋਈ ਵੀ ਪੁਰਸ਼ ਗੱਲਾਂ ਨਾਲ ਸੈਲ ਪਰਬਤ ਨੂੰ ਉਠਾਵਤ ਉਠਾਉਣਾ ਚਾਹੇ ਪਰ ਉਹ ਚੁੱਕਿਆ ਨਹੀਂ ਜਾ ਸਕਦਾ ਹੈ।
ਓਏ ਊਹਾ ਹੀ ਹੈ ਧਰੇ,
ਉਹ ਗੱਲਾਂ ਨਾਲ ਜੋ ਮਰਜ਼ੀ ਕਹੀ ਜਾਵੇ ਪਰ ਉਹ ਪਰਬਤ ਊਹਾ ਉੱਥੇ ਉਸੇ ਜਗ੍ਹਾ ਹੀ ਧਰੇ ਪਏ ਰਹਿੰਦੇ ਹੈ, ਚੁੱਕਿਆ ਨਹੀਂ ਜਾ ਸਕਦਾ। ਤੇ ਇਸ ਕਰਕੇ ਕੋਈ ਪੁਰਖ ਤੇ ਕੋਈ ਜਵਾਨੀ ਗਿਆਨ ਦੀਆਂ ਗੱਲਾਂ ਤੇ ਕਰਕੇ ਕਾਮ ਕਰੋ ਆਦਿਕ ਨੂੰ, ਇਹਨਾਂ ਪਰਬਤਾਂ ਨੂੰ ਉਠਾਉਣਾ ਚਾਹੇ ਅਪਾਪ ਕਰਨਾ ਚਾਹੇ, ਕਰ ਨਹੀਂ ਸਕਦਾ। ਉਹ ਤਾਂ ਉਸੇ ਤਰ੍ਹਾਂ ਉੱਥੋਂ ਹਿਲਦੇ ਨਹੀਂ ਹਨ। ਤੋ ਇਸ ਕਰਕੇ ਤੇ ਭਾਵ ਕੀ ਹੈ ਵੀ ਇਹਦੇ ਦੀ ਇੱਕ ਦ੍ਰਿਸ਼ਟਾਂਤ ਦੇ ਨਾਲ ਜ਼ਿਆਦਾ ਸੌਖਾ ਸਮਝ ਆਉਂਦਾ। ਕਿਤੇ ਸੱਥ ਦੇ ਵਿੱਚ ਬੰਦੇ ਬੈਠੇ ਸੀ, ਉੱਥੇ ਕਿਸੇ ਸ਼ਾਹੂਕਾਰ ਦੀ ਹਵੇਲੀ ਬਣਾਈ ਸੀ ਬਹੁਤ ਵੱਡੀ। ਉਹ ਸ਼ਾਹੂਕਾਰ ਕੋਈ ਹੰਕਾਰੀ ਹੈ ਜਾਂ ਸੀ, ਤੇ ਉਹ ਤੰਗ ਕੀਤਾ ਕਿਸੇ ਨੂੰ, ਉਹ ਬੜਾ ਉਹਦੇ ਨਾਲ ਈਰਖਾ ਕਰਦਾ ਸੀ ਵੀ ਪੇਸ਼ ਨਹੀਂ ਸੀ ਜਾਂਦੀ, ਇਹ ਹਵੇਲੀ ਗਲਤ ਜਗ੍ਹਾ ਦੇ ਉੱਤੇ ਬਣ ਗਈ ਹੈ, ਜੇ ਕਿਤੇ ਢਹਿ ਜਾਏ। ਪਰ ਹੁਣ ਕਿਸੇ ਦੇ ਕਿਹਾ ਥੋੜ੍ਹੀ ਢਹਿੰਦੀ ਹੁੰਦੀ। ਉਹ ਸੱਥ ਦੇ ਵਿੱਚ ਬੈਠੇ ਲੋਕ ਸਾਰੇ ਗੱਲਾਂ ਬਾਤਾਂ ਕਰਦੇ ਆ, ਤੇ ਇੱਕ ਬੜਾ ਭੁੱਖਾ ਸੀ ਬਹੁਤ ਜ਼ਿਆਦਾ, ਉਹਨੇ ਗੱਲ ਸੁਣ ਲਈ ਵੀ ਇਹਨਾਂ ਨੂੰ ਤਕਲੀਫ ਹੈ ਇਹਦੀ ਹਵੇਲੀ ਦੀ। ਉਹ ਆ ਕੇ ਕਹਿੰਦਾ ਵੀ ਕਿਆ ਬਾਤ ਹੈ? ਕਹਿੰਦੇ ਜੀ ਆ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਵੀ ਇਹ ਹਵੇਲੀ ਬੜੀ ਦੁਖਦਾਇਕ ਹੈ ਸਾਨੂੰ, ਬੜਾ ਵਿਭਚਾਰ ਪਾਪ ਕਰਮ ਹੁੰਦਾ ਹੋਰ ਹੈ। ਉਹ ਕਹਿੰਦਾ ਲੈ ਇਹ ਕਿੱਡੀ ਕੁ ਬੜੀ ਗੱਲ ਹੈ, ਮੈਂ ਤਾਂ ਇਹਨੂੰ ਸਿਰ ਤੇ ਚੱਕ ਕੇ ਦਰਿਆ ਛੱਡ ਦੂੰ ਇਹ। ਉਹ ਕਹਿੰਦੇ ਜੀ ਐਂ ਦਰਿਆ ਛੱਡ ਦੇਗਾ ਵੀ ਹੋਰ ਸਾਨੂੰ ਕੀ ਚਾਹੀਦਾ? ਉਹ ਕਹਿੰਦਾ ਪਰ ਗੱਲ ਇਹ ਹੈ ਵੀ ਮੈਂ ਹਾਂ ਭੁੱਖਾ, ਭੁੱਖੇ ਬੰਦੇ ਤਾਂ ਨਹੀਂ ਭਾਰ ਚੱਕ ਹੁੰਦਾ। ਉਹਨੂੰ ਲੱਗੀ ਸੀ ਭੁੱਖ, ਕਹਿੰਦਾ ਵੀ ਮੈਂ ਤਾਂ ਦੋ ਦਿਨ ਦਾ ਭੁੱਖਾ, ਮੇਰੇ ਤਾਂ ਤੁਰ ਮਸਾਂ ਹੁੰਦਾ, ਕੋਈ ਮੈਨੂੰ ਰੋਟੀ ਖਵਾ ਦਿਉ ਮੈਂ ਚੱਕ ਕੇ ਛੱਡਿਆ। ਉਹ ਜਿਹੜਾ ਈਰਖਾ ਕਰਦਾ ਸੀ ਉਹਦੇ ਨਾਲ ਕਹਿੰਦਾ ਵੀ ਯਾਰ ਰੋਟੀ ਤਾਂ ਮੈਂ ਖਵਾ ਦਿੰਦਾ। ਉਹਨੇ ਕਿਹਾ ਵੀ ਇਹ ਏਡਾ ਬੜਾ ਇਹਨੇ ਕੰਮ ਕਰਨਾ, ਉਹਨੇ ਤਾਂ ਖੰਡ ਘਿਓ ਰਲਾਇਆ, ਰੋਟੀਆਂ ਚੋਪੜੀਆਂ, ਬੜੀ ਸੇਵਾ ਖਾਈ ਗਿਆ, ਜਿੰਨਾ ਪਦਾਰਥੀ ਰੱਜ ਰੁੱਜ ਕੇ। ਕਹਿੰਦਾ ਚੱਲ ਵੀ ਹੁਣ ਹਵੇਲੀ ਚੱਕ ਲੈ। ਕਹਿੰਦਾ ਚੱਲ ਹਵੇਲੀ ਕਿਹੜੇ ਚੱਕਣੀ, ਸਿਰ ਲਾ ਕੇ ਖੜਾ ਹੋ ਗਿਆ। ਉਹ ਕਹਿੰਦਾ ਸਿਰ ਲਾਈ ਖੜਾ ਤੂੰ ਇਹਨੂੰ ਚੱਕ? ਉਹ ਕਹਿੰਦਾ ਵੀ ਗੱਲ ਇਹ ਹੈ ਮੇਰੇ ਸਿਰ ਤੇ ਤਾਂ ਰੱਖੋ, ਚੱਕ ਕੇ ਤਾਂ ਮੈਂ ਸਿੱਟ ਕੇ ਆਉਂ, ਮੇਰਾ ਵਾਅਦਾ ਤੁਹਾਡੇ ਨਾਲ, ਪਰ ਇਹ ਸਿਰ ਦੇ ਉੱਤੇ ਤਾਂ ਚੁਕਾਓ ਤਾਂ ਸਹੀ ਨਾ, ਜੇ ਭਾਰੀ ਪੰਡ ਹੋਵੇ ਤਾਂ ਉਸ ਵੇਲੇ ਚੁਕਾਉਣ ਵਾਲਾ ਵੀ ਤਾਂ ਚਾਹੀਦਾ, ਤੁਸੀਂ ਚੱਕ ਕੇ ਮੇਰੇ ਸਿਰ 'ਤੇ ਰੱਖੋ, ਮੈਂ ਸਿੱਠਿਆ ਹੋਣਾ। ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਚੱਕ ਕੇ ਸਿਰ ਰੱਖ ਸਕਦੇ। ਕਹਿੰਦੇ ਫਿਰ ਇੱਕ ਨਹੀਂ ਹੋਇਆ, ਮੈਂ ਸਿੱਟ ਸਕਦਾ, ਉਹ ਤਾਂ ਰੋਟੀ ਖਾਣੀ ਸੀ, ਰੋਟੀ ਖਾ ਕੇ ਡੰਡੀ ਪਿਆ। ਅਤੇ ਇਸ ਤਰ੍ਹਾਂ ਜਿਹੜਾ ਗੱਲਾਂ ਕਰਨ ਦੇ ਨਾਲ ਆ, ਜਿਹੜੇ ਪਖੰਡੀ ਲੋਕ ਨਾ ਹਵੇਲੀ ਚੁੱਕਣ ਦੀ ਨਿਆਏ, ਜਿਹੜੇ ਪੁਰਸ਼ ਨੇ ਕਹਿੰਦੇ ਅਸੀਂ ਜੀ ਵਿਕਾਰ ਜਿੱਤ ਲਏ, ਸਾਨੂੰ ਹੁਣ ਬ੍ਰਹਮ ਗਿਆਨ ਹੋ ਗਿਆ, ਸਾਨੂੰ ਔਗੁਣ ਕੋਈ ਨਹੀਂ, ਅੰਦਰੋਂ ਵਿਕਾਰ ਨਹੀਂ ਮਿਟਦੇ ਉਹਨਾਂ ਦੇ, ਇਹ ਹਵੇਲੀ ਚੁੱਕਣ ਵਾਂਗੂ ਐਵੇਂ ਪਦਾਰਥ ਖਾ ਕੇ ਝੂਠੀਆਂ ਲੋਕਾਂ ਦੇ ਜ਼ਿੰਮੇਵਾਰੀਆਂ ਲੈਣ ਵਾਲੇ ਨੇ। ਇਹ ਉਹ ਦ੍ਰਿਸ਼ਟਾਂਤ ਦਿੱਤਾ ਹੈ ਵੀ ਉਹ ਗੱਲਾਂ ਦੇ ਨਾਲ ਇਹ ਭਾਰੀ ਜਿਹੜਾ ਪਰਬਤ ਦੀ ਗੱਲ ਕੀਤੀ ਹੈ, ਇੱਥੇ ਹਵੇਲੀ ਦਾ ਦ੍ਰਿਸ਼ਟਾਂਤ ਲੱਗਿਆ, ਉਹ ਤਾਂ ਉੱਥੇ ਹੀ ਟਿੱਕੀ ਰਹੀ ਨਾ ਹਵੇਲੀ, ਬਾਸ਼ਨਾ ਤਾਂ ਉਸੇ ਤਰ੍ਹਾਂ ਟਿੱਕੀਆਂ ਰਹੀਆਂ, ਇਹ ਗੱਲਾਂ ਦੇ ਨਾਲ ਨਹੀਂ ਕੁਛ ਵੀ ਹੋਣ ਵਾਲਾ।
ਜੋਰ ਸਕਤ ਨਾਨਕ ਕਿਸ ਨਾਹੀ,
ਸਤਿਗੁਰੂ ਜੀ ਕਥਨ ਕਰਦੇ ਆ ਸਾਡੇ ਵਿੱਚ ਨਾਹੀ ਨਾ ਹੀ ਸਰੀਰਕ ਜ਼ੋਰ ਬਲ ਹੈ, ਜਾਂ ਫਿਰ ਕੋ ਵੀ ਬੁੱਧੀ ਦੇ ਅੰਦਰ ਗਿਆਨ ਰੂਪੀ ਬਲ ਨਹੀਂ ਹੈ, ਤੇ ਨਾ ਹੀ
ਪ੍ਰਭ ਰੱਖੋ ਸਰਨ ਪਰੇ।
ਦੁਬਾਰੇ ਬੋਲੋ ਜੀ, ਜ਼ੋਰ ਸਖਤ।
ਜੋਰ ਸਕਤ ਨਾਨਕ ਕਿਸ ਨਾਹੀ,
ਸਤਿਗੁਰੂ ਜੀ ਕਥਨ ਕਰਦੇ ਸਾਡੇ ਵਿੱਚ ਤੇ ਨਾ ਹੀ ਨਾ ਤਾਂ ਸਰੀਰਕ ਜ਼ੋਰ ਬਲ ਹੈ, ਜਾਂ ਬੁੱਧੀ ਦੇ ਅੰਦਰ ਗਿਆਨ ਰੂਪੀ ਬਲ ਨਹੀਂ ਹੈ, ਨਾ ਹੀ ਕੁਛ ਕੋਈ ਸਾਧਨਾ ਦੀ ਸ਼ਕਤ ਜਿਹੜੀ ਸ਼ਕਤੀ ਹੈ ਕਿ ਵਿਕਾਰਾਂ ਨੂੰ ਰੋਕ ਸਕੀਏ।
ਪ੍ਰਭ ਰੱਖੋ ਸਰਨ ਪਰੇ,
ਬਸ ਐਂ ਬੇਨਤੀ ਕਰੇ ਮਹਾਰਾਜ, ਹੇ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਨ ਓਟ ਵਿੱਚ ਆਇਆ, ਸਾਡੀ ਮਹਾਰਾਜ ਲਾਜ ਰੱਖਣਾ ਕਰੋ ਜੀ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਕਿ
ਹਰ ਕੇ ਚਰਨ ਕਮਲ ਮਨ ਧਿਆਓ,
ਹੇ ਭਾਈ ਹਰ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਮਨ ਹਿਰਦੇ ਦੇ ਵਿੱਚ ਧਿਆਓ, ਧਿਆਉਣਾ ਕਰੋ, ਧਿਆਕਾਰ ਬਿਰਤੀ ਬਣਾਓ ਤੇ ਉਹਦੇ ਨਾਲ ਧਿਆਉਣਾ ਕਰੋ।
ਕਾਢ ਕੁਠਾਰ ਪਿਤ ਬਾਤ ਹੰਤਾ,
ਪਰਮੇਸ਼ਰ ਦੇ ਨਾਮ ਦਾ ਜੋ ਮੁਖੋਂ ਕਾਢ ਕੱਢਣਾ ਭਾਵ ਉਚਾਰਨ ਕਰਨਾ ਹੈ, ਇਹ ਹੰਕਾਰ ਰੂਪੀ ਗੇਲੀ ਜਿਹੜੀ ਹੈ ਉਹਦੇ ਕੱਟਣ ਨੂੰ ਕੁਠਾਰ ਕੁਹਾੜੇ ਦੀ ਨਿਆਈ ਹੈ। ਗੇਲੀ ਹੈ ਜਿਹੜਾ ਬਿਰਸ਼ ਦਾ ਧੜ ਹੁੰਦਾ ਹੈ, ਜਾਣੀ ਗੋਲਾਕਾਰ ਤੇ ਲੰਮੀ ਤੇ ਮੋਟੀ ਲੱਕੜ ਹੁੰਦੀ ਹੈ ਨਾ, ਉਹਨੂੰ ਗੇਲੀ ਕਹਿ ਦਿੰਦੇ ਹੈ। ਤੇ ਜਿਵੇਂ ਉਸ ਨੂੰ ਕੱਟਣ ਵਾਸਤੇ ਕੁਠਾਰ ਕੁਹਾੜਾ ਹੈ, ਕੱਟ ਦਿੰਦਾ ਹੈ, ਤੇ ਇਸੇ ਤਰ੍ਹਾਂ ਤੇ ਜਿਹੜਾ ਕ੍ਰੋਧ ਰੂਪੀ ਜਾਂ ਫਿਰ ਅੱਗੇ ਜਿਹੜਾ ਕਾੜ ਕੁਠਾਰ ਪਿਤ, ਆ ਜਿਹੜਾ ਪਿਤ ਸ਼ਬਦ ਆ ਭਾਈ, ਪਿਤ ਨਹੀਂ ਬੋਲਣਾ, ਪਿਤ ਨਾਮ ਪਿਤਾ ਦਾ ਹੋ ਜਾਂਦਾ ਹੈ। ਪਿਤ ਜਿਵੇਂ ਕਹਿੰਦੇ ਫਲਾਣੇ ਦੀ ਪਿਤ ਨਿਕਲੇਗੀ, ਇਹ ਤਾਂ ਨਹੀਂ ਕਹਿੰਦੇ ਵੀ ਪਿਤ ਨਿਕਲਿਆ ਜੀ, ਤੇ ਇਸ ਕਰਕੇ ਪਿਤ ਪਾਠ ਹੈ ਇਹ। ਤੇ ਇਹਦੇ ਵਿੱਚ ਇਹ ਹੈ ਵੀ ਕ੍ਰੋਧ ਰੂਪੀ ਤਾਂ ਪਿੱਤ ਹੈ, ਗਰਮੀ ਦਾ ਰੋਗ ਹੁੰਦਾ ਹੈ। ਲੋਭ ਰੂਪੀ ਬਾਤ ਵਾਯੂ ਹੈ, ਕਾਮ ਰੂਪੀ ਕਫ ਹੈ, ਵਾਏ ਪਿਤ ਕਫ। ਇਹ ਜਿਹੜੀ ਇਸ ਤਰ੍ਹਾਂ ਦੀਆਂ ਇਹ ਤ੍ਰਿਦੋਖ ਕਹਿੰਦੇ ਨੇ, ਤਿੰਨ ਤਰ੍ਹਾਂ ਦੇ ਰੋਗ ਜਿਹੜੇ ਨੇ ਇਹਨਾਂ ਨੂੰ ਹੰਤਾ ਨਾਸ ਕਰਨ ਵਾਸਤੇ
ਔਖਦ ਹਰ ਕੋ ਨਾਮ,
ਹਰ ਪਰਮੇਸ਼ਰ ਦਾ ਨਾਮ ਹੀ ਔਖਦ ਔਸ਼ਧੀ ਹੈ, ਔਸ਼ਧੀ ਰੂਪ ਹੈ। ਸਰਬ ਰੋਗ ਕਾ ਔਖਦ ਨਾਮ, ਇਹਦੇ ਅਰਥ ਤਾਂ ਭਾਵੇਂ ਕਈ ਪਾਸੇ ਲਾਉਂਦੇ ਆ ਆਪਣੀ ਆਪਣੀ ਉਹਦੇ ਬੁੱਧ ਦੇ ਵੱਲ ਅਨੁਸਾਰ, ਪਰ ਇਹ ਰੋਗ ਨੇ ਜਿਨ੍ਹਾਂ ਨੂੰ ਇਹਨਾਂ ਸਾਰੇ ਰੋਗਾਂ ਨੂੰ ਖਤਮ ਕਰਨ ਵਾਲਾ ਹੈ, ਸਰਬ ਰੋਗ ਕਾ ਔਖਦ ਨਾਮ। ਤੋ ਇਸ ਕਰਕੇ ਇਹ ਸਰੀਰ ਦੇ ਵਿੱਚ ਪ੍ਰਕਿਰਤੀ ਦੀਆਂ ਖਿਲਤਾਂ ਵਿਗੜਦੀਆਂ ਹਨ, ਵਾਏ ਪਿਤ ਕਫ ਰੁਦਰ ਵਿਗਾਰ, ਇਹਦੇ ਨਾਲ ਬਿਮਾਰੀਆਂ ਲੱਗਦੀਆਂ ਹਨ। ਤੇ ਇਸ ਤਰ੍ਹਾਂ ਅੰਤਰੀ ਭਾਵ ਦੇ ਵਿੱਚ ਤੇ ਇਹ ਜਿਹੜਾ ਕ੍ਰੋਧ ਰੂਪੀ ਪਿਤ ਹੋ ਗਈ, ਲੋਭ ਰੂਪੀ ਤੇ ਇਹ ਜਿਹੜੀ ਬਾਤ ਵਾਯੂ ਹੋ ਗਈ, ਕਾਮ ਰੂਪੀ ਕਫ ਹੋ ਗਈ, ਇਹਨਾਂ ਦੋ ਰੋਗਾਂ ਨੂੰ ਖਤਮ ਕਰਨ ਵਾਸਤੇ ਪਰਮੇਸ਼ੁਰ ਦਾ ਨਾਮ ਔਸ਼ਧੀ ਹੈ, ਦਵਾਈ ਹੈ। ਅੱਗੇ ਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਤੀਨੇ ਤਾਪ ਨਿਵਾਰਨ ਹਾਰਾ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਵੀ ਤਿੰਨੇ ਤਾਪ ਜਿਹੜੇ ਨੇ, ਆਦ ਵਿਆਦ ਉਪਾਦ, ਇਹਨਾਂ ਨੂੰ ਅਧਿਆਤਮ, ਅਧਿਦੈਵ, ਅਧਿਭੂਤ ਕਿਹਾ ਜਾਂਦਾ ਹੈ। ਤੇ ਅਧਿਆਤਮ ਇਹ ਮਨ ਦੇ ਸਹਾਰੇ ਰਹਿਣ ਵਾਲੇ, ਜਾਣੀ ਮਨ ਨੂੰ ਤਪਾਉਣ ਵਾਲੇ, ਉਹਦੇ ਕਾਮ ਕਰੋ ਲੋਭ ਮੋਹੰਕਾਰ, ਮਾਨਸਿਕ ਰੋਗ ਵੀ ਇਹਦੇ ਵਿੱਚ ਆਉਂਦਾ ਹੈ, ਜਿਹਦੇ ਵਿੱਚ ਮਨ ਤੜਫਦਾ, ਸਰੀਰ ਤੰਦਰੁਸਤ ਹੈ ਪਰ ਮਨ ਬਿਮਾਰ ਹੈ, ਇਹ ਤਾਪ ਹੈ ਚੜਿਆ ਹੋਇਆ। ਤੇ ਅਧਿਆਤਮ ਅਧਿਦੈਵ ਤੇ ਅਧਿਭੂਤ, ਇਹ ਵੱਖਰੇ ਵੱਖਰੇ ਹੈ। ਤੇ ਇਸ ਕਰਕੇ ਜਿਹੜਾ ਸਰੀਰ ਦੀਆਂ ਖਿਲਤਾਂ ਵਿਗੜ ਜਾਣੀਆਂ ਹਨ, ਤੇ ਇਹਦੇ ਵਿੱਚ ਵਾਏ ਪਿਤ ਕਾਫਰ ਜਿਹੜੇ ਰੁਦਰ ਵਿਗਾਰ ਆਦਿ ਤੇ ਇਸ ਪ੍ਰਕਾਰ ਇਹ ਅਧਿਭੂਤ ਹੈ ਅਧਿਦੈਵ ਜਿਹੜਾ ਪ੍ਰੇਤ ਪੀੜਾ ਹੋ ਗਈ ਜਾਂ ਬਾਹਰ ਤੋਂ ਕਿਸੇ ਪ੍ਰਕਾਰ ਦੀ ਲੜਾਈ ਝਗੜੇ ਪੈ ਗਏ ਅਧਿਆਤਮ ਅਧਿਦੈਵ ਅਧਿਭੂਤ ਤੇ ਇਸ ਪ੍ਰਕਾਰ ਫਿਰ ਇਹਨਾਂ ਸਾਰਿਆਂ ਨੂੰ ਤਿੰਨੇ ਤਾਪ ਨਿਵਾਰਨ ਹਾਰਾ ਦੱਸਦੇ ਨੇ ਤਿੰਨੇ ਤਾਪਾਂ ਨੂੰ ਖਤਮ ਕਰਨ ਵਾਲਾ
ਦੁੱਖ ਹੰਤਾ ਸੁਖ ਰਾਸ
ਦੁੱਖਾਂ ਦੇ ਹੰਤਾ ਨਾਸ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਸੁਖਾਂ ਦੀ ਰਾਸ ਪੂੰਜੀ ਹੈ
ਤਾਂ ਕਾ ਵਿਘਨ ਨਾ ਕੋ ਲਾਗੈ
ਤਾਂ ਉਸ ਪੁਰਖ ਨੂੰ ਉਹਦੇ ਤਾਂ ਕੋਈ ਵੀ ਰੋਗ ਰਾਗ ਦਵੈਸ਼ ਆਦਿ ਕੋਈ ਵੀ ਵਿਘਨ ਨਹੀਂ ਲੱਗਦਾ ਹੈ
ਜਾ ਕੀ ਪ੍ਰਭ ਆਗੈ ਅਰਦਾਸ
ਜਿਹਦੀ ਸਮਰੱਥ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਹੈ
ਸੰਤ ਪ੍ਰਸਾਦ ਵੈਦ ਨਾਰਾਇਣ
ਅਸੀਂ ਜਿਨ੍ਹਾਂ ਨੇ ਮਹਾਰਾਜ ਸਾਹਿਬ ਕਹਿੰਦੇ ਹੈ ਤੇ ਕਹਿੰਦੇ ਸੰਤ ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਸਾਰੇ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਸਾਰੀ ਬੋਲਦੇ ਜੀ ਇਕੱਠੀ
ਕਰਨ ਕਾਰਨ ਪ੍ਰਭ ਏਕ
ਸਾਰੀ ਪੰਕਤੀ ਇੱਕ ਵਾਰੀ
ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ
ਅਸੀਂ ਜਿਨ੍ਹਾਂ ਨੇ ਸੰਤ ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੀ ਕਿਰਪਾ ਦੁਆਰਾ ਹੀ ਸਾਰਿਆਂ ਕਰਨ ਕਾਰਜਾਂ ਦੇ ਕਰਨ ਵਾਲਾ ਏਕ ਇੱਕ ਪ੍ਰਭ ਅਕਾਲ ਪੁਰਖ ਤੇ ਨਾਰਾਇਣ ਤੇ ਵਾਹਿਗੁਰੂ ਪਰਮੇਸ਼ਰ ਉਹ ਵੈਦ ਪਾ ਲਿਆ ਹੈ ਜੋ ਏਕ ਇੱਕ ਅਦਵੈਦ ਸਰੂਪ ਪ੍ਰਭ ਪਰਮੇਸ਼ਰ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਅਤੇ ਸੰਤਾਂ ਭਗਤਾਂ ਦੀ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਸੰਤਾਂ ਭਗਤਾਂ ਦੀ ਕਿਰਪਾ ਦ੍ਰਿਸ਼ਟੀ ਕਰਦਾ ਉਹ ਨਾਰਾਇਣ ਪਰਮੇਸ਼ਰ ਸਾਡਾ ਵੈਦ ਬਣ ਗਿਆ ਹੈ ਮੇਰਾ ਵੈਦ ਗੁਰੂ ਗੋਬਿੰਦ
ਬਾਲ ਬੁੱਧ ਪੂਰਨ ਸੁਖਦਾਤਾ
ਅਜੇ ਅਸੀਂ ਜਗਿਆਸੂ ਜਨ ਬਾਲ ਅਗਿਆਨ ਵਾਲੀ ਬੁੱਧ ਵਾਲੇ ਹਾਂ ਭਾਵ ਕੀ ਤੁੱਛ ਸਮਝ ਵਾਲੇ ਹਾਂ ਜਾਂ ਕਹੋ ਵੀ ਸਾਨੂੰ ਬਾਲ ਬਾਲਕ ਵਰਗੀ ਬੁੱਧ ਬੁੱਧੀ ਅਸੀਂ ਇਹੋ ਜਿਹੀ ਬੁੱਧੀ ਬੱਚੇ ਦੀ ਜਿਹੀ ਜਿਹੀ ਬੁੱਧ ਹੁੰਦੀ ਹੈ ਤੇ ਉਸ ਤਰ੍ਹਾਂ ਦੇ ਜਗਿਆਸੂ ਜਨਾਂ ਨੂੰ ਤੇ ਮਹਾਰਾਜ ਸਾਰਿਆਂ ਥਾਵਾਂ ਦੇ ਵਿੱਚ ਤੇ ਤੁਸੀਂ ਮਹਾਰਾਜ ਪੂਰਨ ਵਿਆਪਕ ਪਰਮੇਸ਼ਰ ਸੁਖਾਂ ਦੇ ਦਾਤਾ ਸੁਖ ਦੇਣ ਵਾਲੇ ਹੋ ਜਾਂ ਪਰਮੇਸ਼ਰ ਬੁੱਧੀ ਦੇ ਅੰਦਰ ਵਿਵੇਕ ਦਾ ਬਲ ਦੇਣ ਵਾਲਾ ਅਤੇ ਪੂਰਨ ਸੁਖਾਂ ਦਾ ਦਾਤਾ ਹੈ
ਨਾਨਕ ਹਰ ਹਰ ਟੇਕ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਵਾਹਿਗੁਰੂ ਦੀ ਸਾਨੂੰ ਟੇਕ ਓਟ ਹੈ
ਟੋਡੀ ਮਹੱਲਾ ਪੰਜਵਾ
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ
ਹਰ ਹਰ ਨਾਮ ਸਦਾ ਸਦ ਜਾਪ
ਇਹ ਭਾਈ ਜੋ ਹਰ ਪਰਮੇਸ਼ਰ ਤਤ ਪਦ ਦਾ ਲੱਖ ਅਰਥ ਰੂਪ ਜੋ ਹਰੀ ਤੁਮ ਪਦ ਦਾ ਲੱਖ ਅਰਥ ਰੂਪ ਤੇ ਉਸ ਪਰਮੇਸ਼ਰ ਦਾ ਅੰਮ੍ਰਿਤ ਨਾਮ ਅਸੀਂ ਸਦਾ ਸਦਾ ਹਮੇਸ਼ਾ ਹਮੇਸ਼ਾ ਜਾਪ ਜਪਣਾ ਕਰਦੇ ਹਾਂ ਜਪਣਾ ਕੀਤਾ ਹੈ
ਧਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ
ਤੇ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਜੋ ਪਾਪਾਂ ਤੋਂ ਪਾਰ ਪਰੇ ਹੈ ਪਾਰ ਬ੍ਰਹਮ ਬ੍ਰਹਮ ਵਿਆਪਕ ਹੈ ਪਾਪਾਂ ਪੁਨਾਂ ਤੋਂ ਪਰੇ ਬ੍ਰਹਮ ਵਿਆਪਕ ਸੁਆਮੀ ਮਾਲਕ ਹੈ ਉਹ ਪਰਮੇਸ਼ਰ ਨੇ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ
ਵਸਦੀ ਕੀਨੀ ਆਪ
ਮੇਰੇ ਹਿਰਦੇ ਦੇ ਵਿੱਚ ਦੈਵੀ ਗੁਣਾਂ ਦੀ ਨਗਰੀ ਆਪ ਹੀ ਵਸਦੀ ਵਸਾਉਣਾ ਕੀਤੀ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਜਿਸ ਕੇ ਸੇ ਫਿਰ ਤਿਨੀ ਹੀ ਸੰਭਾਲੇ
ਤੇ ਜਿਸ ਵਾਹਿਗੁਰੂ ਦੇ ਸੇਵਕ ਅਸੀਂ ਬਣੇ ਹਾਂ ਜਿਸ ਕੇ ਸੇ ਜਿਸ ਵਾਹਿਗੁਰੂ ਦੇ ਸੇਕ ਬਣੇ ਸੇਕ ਹੀ ਸੀ ਤੈਨ ਉਸੇ ਨੇ ਫਿਰ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਜਾਣ ਕੇ ਸਾਨੂੰ ਸੰਭਾਲੇ ਸੰਭਾਲ ਲਿਆ ਹੈ
ਬਿਨਸੇ ਸੋਗ ਸੰਤਾਪ
ਤੇ ਇਉਂ ਜੋ ਵਿਛੜੇ ਕਰਕੇ ਜਿਉਂ ਵਿਛੋੜੇ ਕਰਕੇ ਜਿਹੜੇ ਵਿਛੋੜੇ ਕਰਕੇ ਸੋਗ ਗਮ ਹੋਣਾ ਸੀ ਨਾ ਜਾਂ ਸਰੂਪ ਨਾ ਪ੍ਰਾਪਤੀ ਕਰਕੇ ਚਿੱਤ ਦਾ ਸੰਤਾਪ ਭਰੀ ਪ੍ਰਕਾਰ ਤਪਣਾ ਸੀ ਇਤਿਆਦਿ ਸਾਰੇ ਦੁੱਖ ਬਿਨਸੇ ਨਾਸ ਹੋ ਗਏ
ਹਾਥ ਦੀ ਰਾਖੇ ਜਨ ਆਪਣੇ
ਜਨ ਦਾਸਾਂ ਨੂੰ ਕਿਰਪਾ ਦਾ ਹਾਥ ਹੱਥ ਦੇ ਕਰਕੇ ਰਾਖੇ ਰੱਖ ਲਿਆ ਹੈ ਅਤੇ
ਹਰ ਹੋਏ ਮਾਈ ਬਾਪ,
ਹਰ ਪਰਮੇਸ਼ਰ ਆਪ ਹੀ ਮਾਈ ਮਾਤਾ ਤੇ ਬਾਪ ਪਿਤਾ ਦੀ ਨਿਆਈ ਸਾਡੇ ਰੱਖਿਅਕ ਹੋਏ, ਜਿਵੇਂ ਬੱਚੇ ਦੇ ਮਾਤਾ ਪਿਤਾ ਰੱਖਿਅਕ ਹੁੰਦੇ, ਇਉਂ ਸਾਡੇ ਰੱਖਿਅਕ ਵਾਹਿਗੁਰੂ ਜੀ ਹੋਏ।
ਜੀ ਜੰਤ ਹੋਏ ਮਿਹਰਬਾਨਾ,
ਜੀ ਅਸਥੂਲ ਜੰਤ ਸੂਖਮ, ਛੋਟੇ ਵੱਡੇ ਸਾਰੇ ਇਹ ਜਦੋਂ ਮਿਹਰਬਾਨਾ ਦਿਆਲ ਜਦੋਂ ਪਰਮੇਸ਼ਰ ਦਿਆਲੂ ਹੋਇਆ ਤਾਂ ਇਹ ਵੀ ਦਿਆਲੂ ਹੋਏ, ਭਾਵ ਕਿ ਅਨੁਸਾਰੀ ਹੋ ਗਏ।
ਦਇਆ ਧਾਰੀ ਹਰ ਨਾਥ,
ਸਾਰਿਆਂ ਦੇ ਨਾਲ ਸਵਾਮੀ ਹਰ ਪਰਮੇਸ਼ਰ ਨੇ ਸਾਡੇ ਉੱਤੇ ਆਪਣੀ ਦਇਆ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ। ਜਦੋਂ
ਨਾਨਕ ਸਰਨ ਪਰੇ ਦੁੱਖ ਭੰਜਨ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਜੰਮਣ ਮਰਨ ਦੇ ਦੁੱਖਾਂ ਨੂੰ ਭੰਜਨ ਭੰਨਣ ਭਾਵ ਨਾਸ ਕਰਨ ਵਾਲੇ ਪਰਮੇਸ਼ਰ ਦੀ ਸਰਨ ਓਟ ਲਈ ਹੈ, ਉਹਦੇ ਵਿਚ ਪਏ ਹਾਂ, ਸਰਨ ਪਰੇ ਹਾਂ ਪਏ ਹਾਂ।
ਜਾ ਕਾ ਵੱਡ ਪ੍ਰਤਾਪ,
ਜਿਸ ਵਾਹਿਗੁਰੂ ਦਾ ਸਾਰਿਆਂ ਤੋਂ ਵੱਡ ਵੱਡਾ ਪ੍ਰਤਾਪ, ਤੇਜ ਪ੍ਰਤਾਪ ਹੈ, ਤੇਜ ਪ੍ਰਭਾਵ ਹੈ।
ਟੋਡੀ ਮਹੱਲਾ ਪੰਜਵਾ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਸਵਾਮੀ ਸਰਨ ਪਰਿਓ ਦਰਬਾਰੇ,
ਸਵਾਮੀ ਮਾਲਕ ਪਰਮੇਸ਼ਰ ਜੀ, ਮੈਂ ਆਪ ਜੀ ਦੀ ਸਾਧ ਸੰਗਤ ਰੂਪੀ ਦਰਬਾਰੇ ਦਰਬਾਰ ਦੀ ਸਰਨ ਓਟ ਵਿਚ ਪਇਓ ਪਿਆ ਹਾਂ। ਜਾਇਓ ਕਹੋ ਵੀ ਗਿਆਨ ਰੂਪੀ ਦਰਵਾਜੇ ਦਰ ਬਾਰੇ ਬਾਰੇ ਦਰਵਾਜੇ ਦੇ ਦਰ ਅੰਦਰ ਇਸਤਤ ਹੋ ਕੇ ਸਰਨ ਪਿਆ ਹਾਂ।
ਕੋਟ ਅਪਰਾਧ ਖੰਡਨ ਕੇ ਦਾਤੇ,
ਕੋਟ ਕਰੋੜਾਂ ਜਨਮਾਂ ਦੇ ਅਪਰਾਧ ਗੁਨਾਹਾਂ ਨੂੰ ਖੰਡਨ ਨਾਸ ਕਰਨ ਵਾਲੇ, ਸ਼ੁਭ ਗੁਣਾਂ ਨੂੰ ਦੇਣ ਵਾਲੇ, ਇਹ ਸ਼ੁਭ ਗੁਣਾਂ ਦੇ ਦਾਤੇ ਹੋ ਜਾਂ ਨਾਮ ਦੇ ਦਾਤੇ ਪਰਮੇਸ਼ਰ ਜੀ, ਤੇ ਤੁਸੀਂ ਐਸੇ ਹੋ।
ਤੁਜ ਬਿਨ ਕੌਣ ਉਧਾਰੇ,
ਤੁਜ ਤੁਹਾਡੇ ਤੋਂ ਬਗੈਰ ਹੋਰ ਕੌਣ ਹੈ ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਉਧਾਰੇ ਤਾਰਨ ਵਾਲਾ ਹੈ, ਭਾਵ ਮੈਨੂੰ ਕੋਈ ਹੋਰ ਨਹੀਂ ਤਾਰ ਸਕਦਾ ਤੁਹਾਡੇ ਤੋਂ ਬਿਨਾ। ਅਸਾਈ ਦੇ ਕੇ ਫਰਮਾਉਂਦੇ ਹੈ,
ਖੋਜਤ ਖੋਜਤ ਬਹੁ ਪ੍ਰਕਾਰੇ,
ਬਹੁਤ ਪ੍ਰਕਾਰੇ ਢੰਗ ਤਰੀਕਾਂ ਦੇ ਨਾਲ ਖੋਜਦਿਆਂ ਲੱਭਦਿਆਂ ਲੱਭਦਿਆਂ, ਜਾਂ ਇਉਂ ਕਹੋ ਵੇਦਾਂ ਸ਼ਾਸਤਰਾਂ ਦੁਆਰਾ, ਤੇ ਫਿਰ ਇਹ ਅੱਗੇ ਦੱਸਦੇ ਸਰਬ ਅਰਥ,
ਸਰਬ ਅਰਥ ਵਿਚਾਰੇ,
ਤੇ ਬਹੁਤ ਢੰਗਾਂ ਤਰੀਕਿਆਂ ਦੇ ਨਾਲ ਖੋਜਤ ਖੋਜਤ ਬਹੁ ਪ੍ਰਕਾਰੇ, ਬਹੁ ਪ੍ਰਕਾਰ ਖੋਜਤ ਲੱਭਦਿਆਂ ਲੱਭਦਿਆਂ ਵੇਦਾਂ ਸ਼ਾਸਤਰਾਂ ਦੁਆਰਾ ਸਰਬ ਸਾਰਾ ਅਰਥ ਸਿਧਾਂਤ ਇਹੋ ਹੀ ਵਿਚਾਰੇ ਵਿਚਾਰਿਆ। ਸਰਬ ਸਾਰੇ ਧਰਮ ਅਰਥ ਕਾਮ ਮੋਖ ਆਦਿ ਇਹ ਅਰਥ ਪਦਾਰਥਾਂ ਦੇ, ਅਰਥ ਨਾਮ ਪਦਾਰਥਾਂ ਦਾ ਵੀ ਹੁੰਦੇ, ਪਦਾਰਥਾਂ ਨੂੰ ਵਿਚਾਰ ਕਰਕੇ ਸਾਰਿਆਂ ਗ੍ਰੰਥਾਂ ਦੇ ਅਰਥ ਵਿਚਾਰ ਕੇ ਇਹ ਨਿਸ਼ਚੇ ਕੀਤਾ ਕਿ ਅੱਗੇ ਦੱਸਦੇ ਨ
ਸਾਧ ਸੰਗ ਪਰਮਗਤ ਪਾਈ ਹੈ,
ਸਾਧੂਆਂ ਦੀ ਸੰਗਤ ਵਿੱਚ ਹੀ ਪਰਮਗਤ ਕੇਵਲ ਮੁਕਤੀ ਪਾਈ ਦੀ ਹੈ, ਪ੍ਰਾਪਤ ਹੁੰਦੀ ਹੈ, ਜਿਸ ਕਰਕੇ
ਮਾਇਆ ਰਚ ਬੰਧ ਹਾਰੇ,
ਜਿਸ ਕਰਕੇ ਮਾਇਆ ਦੇ ਰਚੇ ਹੋਏ ਬੰਧ ਬੰਧਨ ਵੀ ਹਾਰੇ ਹਾਰ ਜਾਂਦੇ ਨੇ। ਜੋ ਪੁਰਖ ਮਾਇਆ ਦੇ ਵਿੱਚ ਰਚ ਤਦਾਕਾਰ ਹੋਏ ਰਹਿੰਦੇ ਹਨ, ਤੇ ਉਹ ਫਿਰ ਆਪਣੇ ਆਪ ਨੂੰ ਕਰਤਾ ਭੋਗਤਾ ਦੇ ਬੰਧਨਾਂ ਚ ਬੰਨੇ ਹੋਏ, ਤੇ ਅੰਤ ਨੂੰ ਫਿਰ ਦੱਸਦੇ ਨੇ ਅੱਗੇ ਮਾਇਆ ਰਚ ਬੰਧ ਹਾਰੇ,
ਮਾਇਆ ਰਚ ਬੰਧ ਹਾਰੇ।
ਜੋ ਪੁਰਖ ਮਾਇਆ ਦੇ ਵਿੱਚ ਰਚ ਤਦਾਕਾਰ ਹੋਏ ਰਹਿੰਦੇ ਹੈ, ਉਹ ਕਰਤਾ ਭੋਗਤਾ ਦੇ ਬੰਧਨਾਂ ਚ ਬੰਨੇ ਹੋਏ, ਅੰਤ ਨੂੰ ਆਪਣੇ ਮਨੁੱਖਾ ਜਨਮ ਨੂੰ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਹਾਰ ਕੇ ਚਲੇ ਜਾਂਦੇ ਹਨ।
ਚਰਨ ਕਮਲ ਸੰਗ ਪ੍ਰੀਤ ਮਨ ਲਾਗੀ,
ਜਿਨ੍ਹਾਂ ਜਿਨ੍ਹਾਂ ਦੀ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਸੰਗ ਨਾਲ ਮਨ ਦੀ ਪ੍ਰੀਤੀ ਲਾਗੀ ਲੱਗ ਗਈ ਹੈ,
ਸੁਰਜਨ ਮਿਲੇ ਪਿਆਰੇ,
ਉਹਨਾਂ ਸੁਰਜਨ ਸ੍ਰੇਸ਼ਟ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਰ ਜੀ ਮਿਲ ਗਏ ਨੇ, ਉਹਨਾਂ ਨੂੰ ਸੁਰ ਸ੍ਰੇਸ਼ਟ ਤਾਈ ਨੂੰ ਜਨ ਪੈਦਾ ਕਰਨ ਵਾਲੇ ਪਿਆਰੇ ਅਕਾਲ ਪੁਰਖ ਜੀ ਮਿਲੇ ਮਿਲ ਗਏ ਹਨ।
ਨਾਨਕ ਆਨੰਦ ਕਰੇ ਹਰ ਜਾਪ ਜਾਪ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਗੁਰਮੁਖ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਜਾਪ ਜਾਪ ਨੂੰ ਜਪ ਕੇ ਆਤਮਕ ਆਨੰਦ ਆਨੰਦ ਨੂੰ ਮਾਨਣਾ ਕਰੇ ਕਰਦੇ ਹਨ, ਤੇ ਫਿਰ ਅੱਗੇ ਦੱਸਦੇ ਸਗਲੇ
ਸਗਲੇ ਰੋਗ ਨਿਵਾਰੇ,
ਉਹਨਾਂ ਨੇ ਸਗਲੇ ਸਾਰੇ ਅਗਿਆਨ ਦੇ ਪੈਦਾ ਕੀਤੇ ਹੋਏ ਰੋਗ ਨਿਵਾਰੇ, ਨਿਵਿਰਤ ਕਰ ਦਿੱਤੇ ਹੈ, ਨਿਵਿਰਤ ਹੋ ਗਏ ਉਹਨਾਂ ਦੇ।
ਟੋਡੀ ਮਹੱਲਾ ਪੰਜਵਾ, ਘਰ ਤੀਜਾ ਚੌਪਦੇ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਰਾਗ ਦੇ ਤੀਸਰੇ ਸੁਰਤਾਲ ਵਿੱਚ ਚੌਂ ਪਦਿਆਂ ਵਾਲਾ ਕਿਉਂ ਇਸ ਕਰਕੇ ਕਿਉਂਕਿ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਜਿਹੜੇ ਨੇ ਉਹ ਉਚਾਰਨ ਕਰਦੇ ਪਰ ਪਹਿਲਾਂ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿ ਗੁਰੂ ਚੇਤਨ ਪ੍ਰਸਾਦ ਆਨੰਦ ਸਰੂਪ ਤੇ ਇਸ ਪ੍ਰਕਾਰ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਤੇ ਅੱਗੇ ਹੁਣ ਫਰਮਾਨ ਕਰਦੇ ਹਨ।
ਹਾਂ ਹਾਂ ਲਪਟਿਓ ਰੇ ਮੂੜੇ
ਰੇ ਦਾ ਅਰਥ ਹੁੰਦਾ ਹੇ ਰੇ ਇੱਥੋਂ ਰੇ ਤੋਂ ਅਰਥ ਚੱਲਣੇ ਰੇ ਹੇ ਮੂੜੇ ਮੂਰਖ ਜੀਵ ਝੂਠੇ ਪਦਾਰਥਾਂ ਨੂੰ ਹਾਂ ਹਾਏ ਨਾ ਕਰ ਹਾ ਹਾਏ ਨਾ ਕਰ ਨਿਸ਼ਚੇ ਕਰਾ ਰਹੇ ਨ ਮਨ ਕਰਕੇ ਵੀ ਹਾਏ ਨਾ ਕਰ ਤਨ ਕਰਕੇ ਵੀ ਹਾਏ ਨਾ ਕਰ ਹੇ ਮੂਰਖ ਜੀਵ ਤੂੰ ਇਹਨਾਂ ਮਹਿਕੀ ਪਦਾਰਥਾਂ ਨੂੰ ਹੰਕਾਰ ਵਿੱਚ ਹਾਂ ਹਾਂ ਕਰਦਾ ਹੋਇਆ ਵੀ ਠੀਕ ਨੇ ਠੀਕ ਨੇ ਇਹਦੇ ਨੇ ਲਪਟਿਆ ਲੰਪਟ ਹੋ ਰਿਹਾ ਤੇ ਇਸ ਕਰਕੇ ਤੈਨੂੰ ਇਹਨਾਂ ਦੇ ਵਿੱਚੋਂ ਤੇ ਅੱਗੇ ਦੱਸਦੇ ਹਨ ਕਛੂ ਨਾ ਬੋਲੇ
ਕਛੂ ਨਾ ਥੋਰੀ
ਇਹਨਾਂ ਦੇ ਵਿੱਚੋਂ ਕੁਛ ਥੋੜੇ ਮਾਤਰ ਵੀ ਕੁਝ ਵੀ ਤੇਰਾ ਕੁਛ ਨਹੀਂ ਹੈ ਤੈਨੂੰ ਹਾਸਲ ਨਹੀਂ ਹੋਣਾ ਕੁਝ ਵੀ ਥੋੜੀ ਵੀ ਇਹਦੇ ਵਿੱਚ ਤੈਨੂੰ ਇਹ ਵੀ ਹੈ ਦੂਸਰਾ ਕਿਉਂਕਿ ਤੇਰੀ ਉਮਰ ਥੋੜੀ ਥੋੜੀ ਹੈ ਕੀ ਹਾਸਲ ਕਰੇਗਾ ਇਹਨਾਂ ਪਦਾਰਥ ਨਾਲ ਥੋੜੀ ਥੋੜੀ ਜਿਹੀ ਪ੍ਰੀਤੀ ਵੀ ਨਾ ਕਰ ਕਿਉਂਕਿ ਇਹਨਾਂ ਪਦਾਰਥਾਂ ਵਿੱਚੋਂ ਅੰਤ ਨੂੰ ਕਛੂ ਕੁਝ ਵੀ ਨਾਲ ਨਹੀਂ ਜਾਣਾ ਹੈ ਤੇ ਇਸ ਕਰਕੇ ਹੇ ਮੂਰਖ ਜੀਵ ਹਾਂ ਹਾਂ ਖਬਰਦਾਰ ਹੋ ਜਾ ਦੁਬਾਰੇ ਬੋਲ ਦੋ ਜੀ ਇੱਕ ਵਾਰੀ ਫਿਰ
ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ
ਹੇ ਮੂਰਖ ਜੀਵ ਹਾਂ ਹਾਂ ਖਬਰਦਾਰ ਹੋ ਜਾ ਖਬਰਦਾਰ ਹੋ ਕੇ ਜਿਸ ਮਾਇਆ ਵਿੱਚ ਤੂੰ ਲਪਟਿਓ ਖਚਤ ਹੋ ਰਿਹਾ ਭਾਵ ਫਸਿਆ ਹੋਇਆ ਉਹ ਕੁਝ ਥੋੜੇ ਮਾਤਰ ਵੀ ਉਹ ਤੇਰੀ ਨਹੀਂ ਹੈ
ਤੇਰੋ ਨਹੀਂ ਸੋ ਜਾਨੀ ਮੋਰੀ
ਜੋ ਮਾਇਆ ਤੇਰੀ ਨਹੀਂ ਹੈ ਉਹਨੂੰ ਮੋਰੀ ਮੇਰੀ ਭਾਵ ਆਪਣੀ ਕਰਕੇ ਮੰਨੀ ਬੈਠਾ ਹੈ ਤੂੰ ਅਗਿਆਨ ਕਰਕੇ
ਤੇਰੋ ਨਹੀਂ ਸੋ ਜਾਨੀ ਮੋਰੀ
ਜੋ ਮਾਇਆ ਤੇਰੀ ਨਹੀਂ ਹੈ ਤੇ ਸੋ ਉਹ ਤੂੰ ਮੋਰੀ ਮੇਰੀ ਭਾਵ ਆਪਣੀ ਕਰਕੇ ਇਹਨੂੰ ਜਾਨੀ ਜਾਣਿਆ ਵੀ ਮੇਰੀ ਹੈ ਐ ਮੰਨੀ ਬੈਠਾ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੇ
ਆਪਨ ਰਾਮ ਨਾ ਚੀਨੋ ਖਿਨੂਆ
ਹੇ ਪੁਰਖ ਆਪਨ ਆਪਣੇ ਰਾਮ ਪਰਮੇਸ਼ਰ ਤੋਂ ਇੱਕ ਖਿਨੂਆ ਖਿਨ ਮਾਤਰ ਵੀ ਚੀਨੋ ਜਾਣਿਆ ਨਹੀਂ ਹੈ
ਜੋ ਪਰਾਈ ਸੋ ਆਪਣੀ ਮਨੂਆ
ਜਿਹੜੀ ਪਰਾਈ ਬਗਾਨੀ ਇਸਤਰੀ ਜਾਂ ਬਗਾਨੀ ਦੇਹ ਤੱਤਾਂ ਦੀ ਬਣੀ ਹੈ ਜਿਹੜੀ ਤੇਰੇ ਕੋਲ ਦੇਹ ਹੈ ਤੇਰੀ ਥੋੜੀ ਹੈ ਤਾਂ ਬਗਾਨੀ ਹੈ ਪਰਾਈ ਜਿਹੜੀ ਮਾਇਆ ਹੈ ਈਸ਼ਵਰ ਦੀ ਹੈ ਤੂੰ ਕੀ ਲੱਗਦਾ ਮਾਇਆ ਦਾ ਤੋਂ ਉਸ ਨੂੰ ਤੂੰ ਜੋ ਪਰਾਈ ਸੋ ਆਪਣੀ ਮਨੂਆ ਤੂੰ ਉਸ ਨੂੰ ਆਪਣੀ ਮਨੂਆ ਮੰਨਿਆ ਹੋਇਆ ਕਿ ਮੇਰੀ ਹੈ
ਨਾਮ ਸੰਗੀ ਸੋ ਮਨ ਨਾ ਵਸਾਇਓ
ਜੋ ਨਾਮ ਤੇਰਾ ਪਰਲੋਕ ਦੇ ਵੀ ਸੰਗੀ ਸਾਥੀ ਹੋਣਾ ਉਸ ਨੂੰ ਤੂੰ ਮਨ ਹਿਰਦੇ ਦੇ ਵਿੱਚ ਵਸਾਉਣਾ ਨਹੀਂ ਕੀਤਾ ਹੈ
ਛੋੜ ਜਾਹੇ ਵਾਹੂ ਚਿੱਤ ਲਾਇਓ
ਜਿਹੜੇ ਸੰਬੰਧੀਆਂ ਨੂੰ ਛੱਡ ਜਾਣਾ ਉਹਨਾਂ ਦੇ ਨਾਲ ਚਿੱਤ ਲਾਇਆ ਹੋਇਆ ਹੈ ਜਿਹੜੇ ਪਦਾਰਥਾਂ ਨੂੰ ਛੱਡ ਜਾਣਾ ਉਹਨਾਂ ਦੇ ਨਾਲ ਚਿੱਤ ਲਾਇਆ ਹੋਇਆ ਹੈ ਵਾਹੂ ਉਹਨਾਂ ਦੇ ਨਾਲ ਚਿੱਤ ਨੂੰ ਲਗਾਉਣਾ ਕੀਤਾ ਹੈ ਛੋੜ ਜਾਏ ਦੁਬਾਰੇ ਬੋਲਦੇ ਹੋ
ਛੋੜ ਜਾਹੇ ਵਾਹੂ ਚਿੱਤ ਲਾਇਓ
ਜਿਹੜੀ ਮਾਇਆ ਇੱਥੇ ਛੱਡ ਜਾਣੀ ਹੈ ਉਹਦੇ ਨਾਲ ਤੂੰ ਚਿੱਤ ਲਾਇਆ ਹੋਇਆ ਹੈ
ਸੋ ਸੰਚਿਓ ਜਿਤ ਭੂਖ ਤਿਸਾਇਓ
ਤੂੰ ਸੋ ਉਹ ਧਨ ਨੂੰ ਸੰਚਿਆ ਇਕੱਠਾ ਕੀਤਾ ਜਿਤ ਜਿਸ ਦੇ ਨਾਲ ਤ੍ਰਿਸ਼ਨਾ ਰੂਪੀ ਭੁੱਖ ਜਿਹੜੀ ਹੈ ਉਹਦੇ ਕਰਕੇ ਤਿਸਾਇਓ ਪਿਆਸਾ ਹੀ ਰਹਿਣਾ ਤੂੰ ਤੇ ਉਹਨੂੰ ਸੰਚਣਾ ਕੀਤਾ ਹੈ
ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ
ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਪਰਲੋਕ ਦੇ ਤੋਸਾ ਸਫ਼ਰ ਕਰਨ ਵਾਸਤੇ ਖਰਚਾ ਤੋਸਾ ਖਰਚੇ ਨੂੰ ਕਹਿੰਦੇ ਹੈ ਉਹ ਖੁਰਾਕ ਹੈ ਨਾਮ ਦੀ ਉਸ ਨੂੰ ਤੂੰ ਪਾਇਆ ਨਹੀਂ ਹੈ ਨਹੀਂ ਪਾਇਓ ਭਾਵ ਕਿ ਇਹ ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਸਫ਼ਰ ਤੇ ਜਾਣਾ ਹੁੰਦਾ ਸੀ ਮੁਸਾਫ਼ਰ ਨੇ ਕਿਸੇ ਨੇ ਉਹ ਘਰ ਦੀਆਂ ਬੀਬੀਆਂ ਜਿਹੜੀਆਂ ਖੰਡ ਘਿਓ ਮੈਦਾ ਤਿੰਨ ਚੀਜ਼ਾਂ ਰਲਾ ਕੇ ਇੱਕ ਪ੍ਰਸ਼ਾਦਾ ਪਕਾ ਦਿੰਦੀਆਂ ਸੀ ਤੇ ਉਹਦੇ ਨਾਲ ਮੁਸਾਫ਼ਰ ਨੂੰ ਰਸਤੇ ਵਿੱਚ ਪਾਣੀ ਆਮ ਮਿਲੇ ਜਾਂਦਾ ਤੇ ਉਹਨੂੰ ਤੋਸਾ ਕਿਹਾ ਜਾਂਦਾ ਸੀ ਇਸੇ ਪ੍ਰਕਾਰ ਜੀਵ ਤੋਂ ਪਰਮੇਸ਼ੁਰ ਦੇ ਅੰਮ੍ਰਿਤ ਨਾਮ ਰੂਪੀ ਤੋਸੇ ਨੂੰ ਪਰਲੋਕ ਦੇ ਰਸਤੇ ਵਾਸਤੇ ਆਪਣੇ ਪੱਲੇ ਨਹੀਂ ਬੰਨਿਆ ਜਿਹਦੇ ਭਗਤੀ ਰੂਪੀ ਦਾ ਖੰਡ ਹੈ ਗਿਆਨ ਰੂਪੀ ਮੈਦਾ ਪ੍ਰੇਮ ਰੂਪੀ ਘਿਓ ਪਾਉਣਾ ਸੀ, ਇਹ ਤੋਸਾ ਸੀ ਪਰਲੋਕ ਦਾ, ਉਹ ਤੋਂ ਪ੍ਰਾਪਤ ਨਹੀਂ ਕੀਤਾ ਹੈ।
ਕਾਮ ਕ੍ਰੋਧ ਮੋਹ ਕੂਪ ਭਰਿਆ,
ਕਾਮ ਦੇ ਫੁਰਨੇ, ਕ੍ਰੋਧ ਦੇ ਫੁਰਨੇ, ਮੋਹ ਰੂਪੀ ਕੂਪ ਖੂਹ ਦੇ ਵਿੱਚ ਤੋਂ ਭਰਿਆ ਪਿਆ ਹੈ। ਜਾਵੇ ਕਾਮ ਕ੍ਰੋਧ ਤੇ ਕਾਮ ਕ੍ਰੋਧ ਜਿਹੜੇ ਨੇ ਮੋਹ ਆਦਿਕਾਂ ਦੀ ਬਹੁਲਤਾ ਕਰਕੇ ਤੂੰ ਸੰਸਾਰ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ ਹੈ, ਜਾਂ ਵਿਕਾਰਾਂ ਰੂਪੀ ਖੂਹ ਦੇ ਵਿੱਚ ਪਿਆ ਹੋਇਆ ਹੈ।
ਗੁਰ ਪ੍ਰਸਾਦ ਨਾਨਕ ਕੋ ਤਰਿਆ,
ਸਤਿਗੁਰੂ ਜੀ ਕਥਨ ਕਰਦੇ ਆ ਗੁਰਾਂ ਦੀ ਕਿਰਪਾ ਦੁਆਰਾ ਕੋਈ ਬਿਰਲਾ ਹੀ ਹੈ ਜਿਹੜਾ ਇਹਨਾਂ ਵਿਕਾਰਾਂ ਤੋਂ ਸੰਸਾਰ ਸਮੁੰਦਰ ਤੋਂ ਬਚ ਕੇ ਤਰ ਗਿਆ ਹੈ, ਨਹੀਂ ਡੁੱਬਿਆ ਸੰਸਾਰ ਸਮੁੰਦਰ ਵਿੱਚ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹੈ,
ਹਮਾਰਾ ਇੱਕ ਹੈ ਹਰੀ ਹਰੀ,
ਹੇ ਭਾਈ ਹਮਾਰੇ ਸਾਡੇ ਚਿੱਤ ਦੀ ਬਿਰਤੀ ਇੱਕ ਹੈ ਇੱਕ ਹਰੀ, ਪਰਮੇਸ਼ਰ ਦੇ ਨਾਮ ਕਰਕੇ ਸੁਭਗੁਣਾਂ ਦੀ ਹਰੀ ਹਰਿਆਵਲਤਾ ਸਹਿਤ ਹੋ ਗਈ ਹੈ, ਭਾਵ ਨਾਮ ਦੇ ਆਸਰੇ ਤੇ ਹਰੀ ਹੋ ਗਈ ਹੈ, ਨਾਮ ਦੇ ਆਸਰੇ ਹੋਣ ਕਰਕੇ ਇਹੀ ਹਰਿਆਵਲ ਹੈ ਭਗਤੀ ਦੀ ਜਿਹੜੀ ਆ ਗਈ ਹੈ, ਆਨੰਦ ਵਿੱਚੋਂ ਆਨੰਦ ਦੀ ਝਲਕ ਪੈਣ ਲੱਗ ਪਈ ਹੈ।
ਆਨ ਅਵਰ ਸਿਆਣ ਨਾ ਕਰੀ,
ਇਸ ਲਈ ਅਸੀਂ ਜਿਨ੍ਹਾਂ ਨੇ ਆਨ ਹੋਰ ਦਵੈਤ ਵਾਲੀ ਅਵਰ ਅਸਥਾਨ ਵਿੱਚ ਜਾ ਕੇ ਕਿਸੇ ਦੀ ਸਿਆਣ 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 ਜਿਹੜੀ ਪਹਿਚਾਣ ਨਹੀਂ ਕੀਤੀ ਹੈ, ਜਾਂ ਇਉਂ ਕਹੋ ਵੀ ਅਸੀਂ ਪਰਮੇਸ਼ੁਰ ਤੋਂ ਬਿਨਾਂ ਅਵਰ ਹੋਰ ਕਿਸੇ ਆਨ ਦੂਜੇ ਦੀ ਸਿਆਣ ਗਿਆਤ ਨਹੀਂ ਕੀਤੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਵੱਡਾ ਭਾਗ ਗੁਰ ਆਪਣਾ ਪਾਇਓ,
ਵੱਡਿਆਂ ਭਾਗ ਕਰਮਾਂ ਕਰਕੇ ਅਸੀਂ ਆਪਣੇ ਗੁਰ ਸਤਿਗੁਰੂ ਰਾਮਦਾਸ ਜੀ ਮਹਾਰਾਜ ਨੂੰ ਪਾਇਆ ਪ੍ਰਾਪਤ ਕੀਤਾ ਹੈ।
ਗੁਰ ਮੋਕਾ ਹਰ ਨਾਮ ਦਿਰੜਾਇਓ,
ਉਹਨਾਂ ਗੁਰ ਸਤਿਗੁਰਾਂ ਨੇ ਮੋਕੋ ਮੈਨੂੰ ਹਰ ਪਰਮੇਸ਼ਰ ਦੇ ਨਾਮ ਨੂੰ ਦ੍ਰਿੜਾਇਓ ਦਾ ਮਤਲਬ ਪੱਕਾ ਕਰ ਦਿੱਤਾ ਹੈ, ਕਰਵਾ ਦਿੱਤਾ।
ਹਰ ਹਰ ਜਾਪ ਤਾਪ ਬ੍ਰਤ ਨਿਮਾ,
ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਹੀ ਸਾਡਾ ਜਾਪ ਜਾਪ ਹੈ, ਤਾਪ ਤਪ ਤੇ ਬ੍ਰਤ ਨੇਮ ਆਦਿ ਜਿਹੜੇ ਨੇ ਇਹ ਸਭ ਕੁਝ ਸਾਰੀ ਸਾਧਨ ਵਾਹਿਗੁਰੂ ਦਾ ਨਾਮ ਹੈ। ਹਰੀ ਪਰਮੇਸ਼ਰ ਦਾ ਜਾਪ ਹੀ ਤਪ ਬਰਤ ਤੇ ਨੇਮ ਅਤੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ। ਹਾਂਜੀ, ਹਰ ਹਰ
ਹਰ ਹਰ ਧਿਆਈ ਕੁਸਲ ਸਭ ਖਿਮ,
ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਦਾ ਨਾਮ ਧਿਆਏ ਧਿਆਉਣੇ ਕਰਕੇ ਸਭ ਸਾਰੇ ਖੇਮਾ ਸੁਖ ਤੇ ਕੁਸਲ ਆਨੰਦ ਪ੍ਰਾਪਤ ਹੋਏ ਹੈ, ਜਾਂ ਸਾਰੇ ਕੁਸਲ ਸੁਖ ਤੇ ਖੇਮ ਨਾਮ ਰੱਖਿਆ ਹੁੰਦਾ, ਖੇਮਾ ਰੱਖਿਆ ਹੋਈ ਹੈ ਹਰ ਪ੍ਰਕਾਰ ਕਰਕੇ, ਖੇਮ ਮੁਕਤੀ ਦਾ ਨਾਮ ਵੀ ਮੁਕਤੀ ਪ੍ਰਾਪਤ ਹੋ ਗਈ ਹੈ, ਕੇਵਲ ਮੋਕਸ਼।
ਆਚਾਰ ਵਿਵਹਾਰ ਜਾਤ ਹਰ ਗੁਨੀਆ,
ਸ੍ਰੇਸ਼ਟ ਬਣਨ ਵਾਸਤੇ ਆਚਾਰ ਚੰਗੇ ਕਰਮ ਕਰਨੇ, ਬੈਕੁੰਠ ਵਿੱਚ ਜਿਹੜੇ ਬਜ਼ੁਰਗ ਚਲੇ ਗਏ ਉਹਨਾਂ ਦੇ ਪੁੰਨ ਦਾਨ ਇਹੋ ਦੇ ਵਿਹਾਰ ਆਦਿ ਕਰਨੇ, ਉਹਨਾਂ ਨੂੰ ਉਹਨੂੰ ਫਲ ਪਹੁੰਚਾਉਣ ਦੇ ਲਈ ਜਪ ਤਪ ਕਰਨਾ, ਭਜਨ ਸਿਮਰਨ ਕਰਨਾ, ਪਾਠ ਪੂਜਾ ਕਰਾਉਣੀ ਆਦਿ, ਤੇ ਆਪਣੇ ਜੀਵਨ ਨੂੰ ਸ੍ਰੇਸ਼ਟ ਬਣਾਉਣ ਵਾਸਤੇ ਆਚਾਰ ਵਿਹਾਰ ਜਾਤ ਹਰ ਗੁਨੀਆਂ, ਆਪਣੇ ਜੀਵਨ ਨੂੰ ਸ੍ਰੇਸ਼ਟ ਬਣਾਉਣ ਵਾਸਤੇ ਆਚਾਰ ਸ੍ਰੇਸ਼ਟ ਕਰਤਵ ਕਰਨੇ, ਦੂਸਰਿਆਂ ਦੀ ਕਲਿਆਣ ਕਰਨ ਵਾਸਤੇ ਕੋਈ ਪੁੰਨ ਦਾਨ ਆਦਿਕ ਵਿਹਾਰ ਵਪਾਰ ਕਰਨਾ, ਤੇ ਉੱਤਮ ਜਾਤ ਜਾਤੀ ਜਾਤ ਬੁੱਧੀ ਨੂੰ ਉੱਤਮ ਬਣਾਉਣਾ, ਇਹੋ ਹੀ ਅਸੀਂ ਹਰ ਪਰਮੇਸ਼ਰ ਦੇ ਗੁਣੀਆਂ ਵਿਚਾਰਿਆ ਹੈ, ਹਰ ਗੁਣੀਆਂ, ਤੇ ਇਸ ਨੂੰ ਅਸੀਂ ਕਹਿੰਦੇ ਇਸ ਪ੍ਰਕਾਰ ਗੁਣੀਆਂ ਵਿਚਾਰਿਆ, ਪਰਮੇਸ਼ਰ ਨੂੰ ਇਹ ਵਿਚਾਰਿਆ ਵੀ ਉਹੀ ਸਭ ਕੁਛ ਹੈ, ਇਸ ਕਰਕੇ ਸਭ ਕੁਛ ਹਰੀ ਨੂੰ ਹੀ ਵਿਚਾਰਿਆ ਹੈ।
ਮਹਾ ਆਨੰਦ ਕੀਰਤਨ ਹਰ ਸੁਣਿਆ,
ਸਾਨੂੰ ਉਦੋਂ ਦਾ ਮਹਾ ਬੜਾ ਭਾਰੀ ਆਨੰਦ ਪ੍ਰਾਪਤ ਹੋਇਆ ਜਦੋਂ ਦਾ ਹਰ ਪਰਮੇਸ਼ਰ ਦਾ ਕੀਰਤਨ ਜਾ ਸੁਣੀਏ ਸੁਣਨਾ ਕੀਤਾ ਹੈ।
ਕਹੋ ਨਾਨਕ ਜਿਨ ਠਾਕੁਰ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਨੇ ਠਾਕੁਰ ਸਵਾਮੀ ਅਕਾਲ ਪੁਰਖ ਜਿਹੜਾ ਵਾਹਿਗੁਰੂ ਅੰਤਰਜਾਮਿਆ ਉਸ ਨੂੰ ਪਾਇਆ ਪ੍ਰਾਪਤ ਕਰ ਲਿਆ ਹੈ।
ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ,
ਉਹਦੇ ਹਿਰਦੇ ਰੂਪੀ ਗ੍ਰਹਿ ਘਰ ਦੇ ਵਿੱਚ ਸਾਰਾ ਕੁਛ ਪ੍ਰਾਪਤ ਹੋ ਗਿਆ ਉਸ ਨੂੰ, ਭਾਵ ਉਸ ਨੂੰ ਧਰਮ ਅਰਥ ਕਾਮ ਮੋਗ ਸਾਰੇ ਪਦਾਰਥ ਮਿਲ ਗਏ ਹਨ।
ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁਪਦੇ।
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਜਿਹੜਾ ਸ਼ਬਦ ਹੈ ਚੌਥੇ ਸੁਰਤਾਲ ਦੇ ਵਿੱਚ ਹੈ। ਦੁਪਦੇ ਦੋ ਪਦਿਆਂ ਵਾਲੇ ਦੋ ਸ਼ਬਦ ਉਹਨਾਂ ਦੇ ਪਰਸਾਈ ਮਹਾਰਾਜ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਜਦੋਂ ਅੰਮ੍ਰਿਤਸਰ ਸਾਹਿਬ ਰਾਜਮਾਨ ਸੀ ਮਾਰਵਾੜ ਇਲਾਕੇ ਦੀ ਰਾਜਸਥਾਨ ਵਾਲੇ ਪਾਸੇ ਤੋਂ ਮਾਰਵਾੜ ਇਲਾਕਾ ਇੱਧਰ ਰਾਜਸਥਾਨ ਦੇ ਵਿੱਚ ਪੈਂਦਾ ਰੇਤਲੀ ਜ਼ਮੀਨ ਹੈ ਬਹੁਤੀ ਉੱਥੇ ਦੀ ਸੰਗਤ ਆਈ ਉਹਨੇ ਕਿਹਾ ਮਹਾਰਾਜ ਸਾਡੀ ਬੋਲੀ ਸਾਨੂੰ ਪਵਿੱਤਰ ਉਪਦੇਸ਼ ਸੁਣਾਉਣਾ ਕਰੋ। ਉਸ ਵੇਲੇ ਮਹਾਰਾਜ ਸਾਹਿਬ ਨੇ ਫਿਰ ਪਹਿਲਾਂ ਮੰਗਲ ਉਚਾਰਨ ਕਰਕੇ ਫਿਰ ਉਹਨਾਂ ਦੀ ਬੋਲੀ ਵਿੱਚ ਇਹ ਦੋ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰੂ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਰੂੜ ਮਨ ਹਰ ਰੰਗੋ ਲੋੜੈ।
ਇਹ ਭਾਈ ਇਹ ਮਨ ਵਿਸ਼ਿਆਂ ਦੀ ਕੁਸੰਗਤ ਕਰਕੇ ਬਹੁਤ ਮਲੀਨਤਾ ਅਪਵਿੱਤਰਤਾ ਵਿੱਚ ਫਸ ਗਿਆ। ਹੁਣ ਇਹ ਰੂੜੋ ਨਾਮ ਸੁੰਦਰ ਦਾ ਹੁੰਦਾ। ਰੂੜੋ ਸੁੰਦਰ ਹਰ ਪਰਮੇਸ਼ਰ ਦੇ ਰੰਗੋ ਪ੍ਰੇਮ ਨੂੰ ਲੋੜੈ ਚਾਹੁੰਦਾ ਹੈ।
ਗਾਲੀ ਹਰ ਨੀਹੋ ਨਾ ਹੋਏ।
ਤੇ ਇਉਂ ਫਿਰ ਕਮਾਈ ਕਰੇ ਤੋਂ ਬਗੈਰ ਨਿਰੀਆਂ ਗਾਲੀ ਗੱਲਾਂ ਦੇ ਨਾਲ ਹਰ ਪਰਮੇਸ਼ਰ ਦਾ ਨੀਹੋ ਨੇਹੋ ਪ੍ਰੇਮ ਪ੍ਰਾਪਤ ਨਹੀਂ ਹੁੰਦਾ ਹੈ। ਇਹ ਹੋ ਨਹੀਂ ਸਕਦਾ ਹੈ। ਗੱਲੀ ਜੇ ਸੌ ਪਾਈ ਹੈ ਤੋਤਾ ਕਿਉਂ ਫਸਿਆ ਭਾਈ ਗੁਰਦਾਸ ਨੇ ਲਿਖਿਆ ਨਾ। ਇਸ ਕਰਕੇ ਇਹਨੂੰ ਭਾਈ ਗਾਲੀ ਕਹਿਣਾ। ਜੇ ਗਾਲੀ ਕਹਿ ਦਿੱਤਾ ਤਾਂ ਬਣ ਗਿਆ ਵੀ ਫਲਾਣੇ ਨੇ ਗਾਲ ਦਿੱਤੀ ਹੈ। ਗਾਲੀ ਕੱਢਦਾ ਹੈ ਗਾਲੀ। ਇਸ ਤਰ੍ਹਾਂ ਦਾ ਪਾਠ ਉਚਾਰਨ ਕਰਨਾ ਹੈ। ਅੱਗੇ ਦੱਸਦੇ ਹਨ ਜੇ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ
ਹੋ ਟੂ ਡੇਡੀ ਦਰਸ਼ਨ ਕਾਰਨ।
ਅਸੀਂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਵੇਦਾਂ ਸ਼ਾਸਤਰਾਂ ਦੀ ਟੂ ਢੇਂਦੀ ਤੋਂ ਭਾਵ ਹੈ ਵੀ ਢੂੰਡ ਕੀਤੀ ਤੇ ਇੰਦਰੀਆਂ ਰੂਪ ਜਾਂ ਅੱਗੇ ਫਿਰ ਦੱਸਦੇ ਹਨ
ਬੀਥੀ ਬੀਥੀ ਪੇਖਾ।
ਇਹ ਢੂੰਡ ਕੀਤੀ ਤੇ ਇੰਦਰੀਆਂ ਰੂਪ ਜਾਂ ਸਾਧਨਾ ਰੂਪੀ ਬੀਥੀ ਬੀਥੀ। ਇੰਦਰੀਆਂ ਰੂਪ ਵੀ ਗਲੀਆਂ ਹਨ। ਬੀਥੀ ਨਾਮ ਗਲੀ ਦਾ ਹੁੰਦਾ। ਸਾਧਨਾ ਰੂਪੀ ਬੀਥੀ ਗਲੀ ਗਲੀ ਦੁਆਰਾ ਉਸ ਦੇ ਸਰੂਪ ਨੂੰ ਪੇਖਾ ਪੇਖਣਾ ਚਾਹੁੰਦੇ ਸੀ। ਬਿਰਤੀ ਰੂਪ ਗਲੀਆਂ ਗਲੀਆਂ ਵਿੱਚ ਉਸਦੇ ਸਰੂਪ ਨੂੰ ਵੇਖਦੇ ਫਿਰਦੇ ਸੀ ਪਰ ਦਰਸ਼ਨ ਨਾ ਹੋ ਸਕੇ।
ਗੁਰ ਮੇਲ ਭਰਮ ਗਵਾਇਆ ਹੈ।
ਪਰ ਪੂਰੇ ਸਤਿਗੁਰਾਂ ਦੇ ਨਾਲ ਮਿਲਣ ਕਰਕੇ ਭੇਦ ਪਰਮ ਕਰਤੱਤ ਪਰਮ ਪੁਨ ਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ। ਇਹ ਸਾਰੇ ਭਰਮ ਗਵਾਇਆ ਗਵਾ ਦਿੱਤੇ ਪੰਜ ਪ੍ਰਕਾਰ ਦਾ ਜੋ ਭਰਮ ਸੀ।
ਗੁਰ ਮਿਲ ਭਰਮ ਗਵਾਇਆ ਹੈ
ਤੇ ਪਰ ਪੂਰੇ ਸਤਿਗੁਰਾਂ ਦੇ ਮਿਲ ਮਿਲਣ ਕਰਕੇ ਇਹ ਜਿਹੜਾ ਪੰਜ ਪ੍ਰਕਾਰ ਦਾ ਭਰਮ ਸੀ ਭੇਦ ਪਰਮ ਕਰਤੱਤ ਪਰਮ ਪੁਨਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ। ਇਹਨਾਂ ਨੂੰ ਗਵਾਇਆ ਹੈ ਕਿ ਇਹ ਹੈ ਗਵਾ ਦਿੱਤਾ ਹੈ।
ਇਹ ਬੁੱਧ ਪਾਈ ਮੈਂ ਸਾਧੂ ਕੰਨਹ।
ਇਹ ਸ੍ਰੇਸ਼ਟ ਬੁੱਧ ਬੁੱਧੀ ਜਿਹੜੀ ਹੈ ਉਹਦੀ ਦਾਤ ਮੈਂ ਸੰਤ ਜਨਾਂ ਦੇ ਕੰਨੋ ਪਾਸੋਂ ਪਾਈ ਹੈ ਉਹਨਾਂ ਤੋਂ ਪ੍ਰਾਪਤ ਹੋਈ ਹੈ।
ਲੇਖ ਲਿਖਿਓ ਤੁਰ ਮਾਥੇ।
ਮਾਥੇ ਮਸਤਕ ਦੇ ਤੁਰ ਆਦੋਂ ਈਸ਼ਵਰ ਨੇ ਪੂਰਵੀ ਪੁੰਨਾਂ ਦੇ ਪ੍ਰੇਰੇ ਹੋਏ ਸਰੂਪ ਦੀ ਪ੍ਰਾਪਤੀ ਦਾ ਲੇਖ ਲਿਖਿਓ ਲਿਖਿਆ ਹੋਇਆ ਸੀ।
ਇਹ ਬਿਦ ਨਾਨਕ ਹਰ ਨੈਣ ਅਲੋਏ।
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇਹ ਇਸ ਬਿਦ ਤਰੀਕੇ ਦੇ ਨਾਲ ਅਸੀਂ ਹਰ ਪਰਮੇਸ਼ਰ ਦੇ ਦਰਸ਼ਨਾਂ ਨੂੰ ਤੇ ਜਾਂ ਫਿਰ ਇਹ ਬਿਦ ਨਾਨਕ ਹਰ ਨੈਣ ਅਲੋਏ ਦੁਆਰੇ ਬੋਲੋ ਜੀ ਪੰਕਤੀ।
ਇਹ ਬਿਦ ਨਾਨਕ ਹਰ ਨੈਣ ਅਲੋਏ
ਤੇ ਇਹ ਬਿਦ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਇਸ ਬਿਦ ਤਰੀਕੇ ਦੇ ਨਾਲ ਅਸੀਂ ਹਰ ਪਰਮੇਸ਼ਰ ਦੇ ਦਰਸ਼ਨਾਂ ਨੂੰ ਮਨ ਅਤੇ ਬੁੱਧ ਰੂਪੀ ਨੈਣਾ ਨੇਤਰਾਂ ਦੇ ਨਾਲ ਅਲੋਏ ਦੇਖਿਆ ਦੇਖਣਾ ਕੀਤਾ ਜਾਂ ਹਰ ਨੈਣ ਅਲੋਏ ਬੈਰਾਗ ਵਿਵੇਕ ਰੂਪੀ ਨੈਣ ਨੇਤਰਾਂ ਦੇ ਨਾਲ ਅਲੋਏ ਦੇਖਣਾ ਕੀਤਾ ਹੈ। ਜਿਹੜਾ ਕਹਿੰਦੇ ਨਾਨਕ ਛੇ ਅੱਖੜੀਆਂ ਬਿਆਨ ਜਿੰਨੀ ਦਿਸਣ ਦੋ ਮਾਂ ਤੇਰੀ ਉਹ ਇਹੀ ਅੱਖਾਂ ਹਨ।
ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੇ
ਗਰਭ ਗਹਿਲੜੋ।
ਤੇ ਮਹਾਰਾਜ ਕਹਿੰਦੇ ਹੇ ਭਾਈ ਇਹ ਜਿਹੜਾ ਜੀਵ ਹੈ ਨਾ ਹੰਕਾਰ ਬੜਾ ਕਰਦਾ ਓਹਦੇ ਵਿਚ ਗਰਸਿਆ ਹੋਇਆ ਹੈ।
ਮੂਡੋ ਹੀਓ ਰੇ
ਭਾਈ, ਜਿੰਨੇ ਵੀ ਤੁਸੀਂ ਪੋਥੀਆਂ ਵਾਲੇ ਗੁਰਮੁਖੋਂ ਇਹ ਰਾੜੇ ਨ ਔਖੇ ਹੁੰਦੇ ਆ, ਇਹ ਸ਼ਬਦ ਵੀ ਉਹਨਾਂ ਸ਼ਬਦਾਂ ਚੋਂ ਆਏ ਆ, ਧਿਆਨ ਦੇਣਾ ਸੰਥਿਆ ਪੜ੍ਹਨੀ। ਗਰਭ ਗਹਿ ਲੜੋ ਤੇ ਮੂਡੋੜੋ, ਦੋ ਦੋ ਰਾੜੇ ਨੇ, ਇਸ ਕਰਕੇ ਇੱਕ ਰਾੜਾ ਲੋਪ ਨਾ ਹੋ ਜਾਵੇ। ਰੇ ਹੇ ਭਾਈ, ਇਹ ਮੂਡੋੜੋ ਮੂਰਖ ਜੀਵ ਦਾ ਹੀ ਉਹ ਹਿਰਦਾ ਗਰਭ ਹੰਕਾਰ ਆਦਿਕਾਂ ਦੀ ਉਹਦੇ ਵਿੱਚ ਗਹਿਲੜੋ ਪਕੜਿਆ ਹੋਇਆ ਹੈ। ਹੰਕਾਰ ਦੇ ਵਿੱਚ ਇਹ ਫਿਰ ਗਹਿਲੜੋ ਭਾਵ ਬਾਵਰਾ ਹੀ ਹੋਇਆ ਫਿਰਦਾ ਹੈ।
ਹੀ ਉਹ ਮਹਾਰਾਜ ਰੀ ਮਾਇਓ,
ਹੇ ਭਾਈ, ਮਹਾਰਾਜ ਤੋਂ ਭਾਵ ਹੈ ਪਰਮੇਸ਼ਰ ਜੀ ਦੀ ਪੈਦਾ ਕੀਤੀ ਜਿਹੜੀ ਮਾਇਓ ਮਾਇਆ ਹੈ, ਇਸ ਜੀਵ ਦੇ ਹੀ ਉਹ ਹਿਰਦੇ ਵਿੱਚ ਇਹ ਜਿਹੜੀ ਹੈ ਨਾ, ਇਹ ਬਸੀ ਹੋਈ ਹੈ। ਇਹ ਬਸੀ ਹੋਈ ਹੋਣ ਕਰਕੇ ਹਿਰਦੇ ਦੇ ਵਿੱਚ
ਡਿਹਰ ਨਿਆਈ ਮੋਹੇ ਫਾਕਿਓ ਰੇ।
ਰੇ ਹੇ ਭਾਈ, ਇਉਂ ਡਿਹਰ ਡੈਣ ਨੂੰ ਕਹਿੰਦੇ ਨੇ। ਇਹ ਡੈਣ ਦੀ ਨਿਆਈ, ਜਾਣੀ ਉਹਦੇ ਨਿਆਈ ਵਾਂਗ ਉਹਦੀ ਤਰ੍ਹਾਂ ਮਾਇਆ ਦੇ ਮੋਹ ਨੇ ਜੀਵ ਦੇ ਹਿਰਦੇ ਨੂੰ ਫਾਂਕਿਓ ਤੇ ਫਾਕਿਓ ਕੀ ਫੱਕ ਭਾਵ ਫੱਕ ਲਿਆ, ਤੇ ਇਸ ਤਰ੍ਹਾਂ ਮੋਹ ਰੂਪੀ ਮੋਹ ਦੇ ਵਿੱਚ ਪਾ ਕੇ ਇਸ ਜੀਵ ਜਾਂ ਇਹ ਸਾਰਿਆਂ ਦਾ ਫੱਕਾ ਹੀ ਮਾਰ ਲਿਆ, ਫਾਕਿਓ ਨਾਸ ਕਰ ਦਿੱਤਾ। ਜਿਵੇਂ ਮੱਛੀ ਮਾਸ ਦੇ ਲਾਲਚ ਕਰਕੇ ਕੁੰਡੀ ਨੂੰ ਆਪਣੇ ਮੂੰਹ ਦੇ ਵਿੱਚ ਫੱਕ ਲੈਂਦੀ ਹੈ, ਕੋਈ ਚੀਜ਼ ਕਹਿੰਦਾ ਵੀ ਫੱਕਾ ਮਾਰ ਲੈ, ਇਉਂ ਚੀਵਰ ਝੱਟ ਹੀ ਪਾਣੀ ਤੋਂ ਬਾਹਰ ਕੱਢ ਕੇ ਮਾਰ ਲੈਂਦਾ। ਇਸੇ ਪ੍ਰਕਾਰ ਜੀਵ ਰੂਪੀ ਮੱਛੀ ਪਦਾਰਥਾਂ ਦੇ ਲਾਲਚ ਵਾਸ਼ਨਾ ਮੋਹ ਵਿਸ਼ੇ ਸੁੱਖ ਰੂਪੀ ਕੁੰਡੀ ਦੇ ਵਿੱਚ ਫਸ ਕੇ ਹਿਰਦੇ ਰੂਪੀ ਮੁੱਖ ਨੂੰ ਫਸਾ ਲੈਂਦਾ, ਤਾਂ ਕਾਲ ਰੂਪੀ ਝੀਵਰ ਜਿਹੜਾ ਸਵਾਸਾਂ ਰੂਪੀ ਪਾਣੀ ਤੋਂ ਬਾਹਰ ਕੱਢ ਕੇ ਮਾਰ ਲੈਂਦਾ ਇਸ ਨੂੰ। ਇਸ ਕਰਕੇ ਫਿਰ ਡੀਹਰ ਕਬਰ, ਡੀਹਰ ਕਬਰ ਦਾ ਨਾਮ ਵੀ ਹੈ। ਉਹ ਕਬਰ ਮੁਰਦਿਆਂ ਨੂੰ ਆਪਣੇ ਵਿੱਚ ਜਿਵੇਂ ਢੱਕ ਲੈਂਦੀ ਹੈ, ਕਬਰ ਮੁਰਦਾ ਦੇ ਵਿੱਚ ਪਿਆ ਤਾਂ ਦਿਸਦਾ ਤਾਂ ਨਹੀਂ ਹੁੰਦਾ, ਤੇ ਇਉਂ ਕਬਰ ਦੀ ਨਿਆਈ ਮਾਇਆ ਨੇ ਸਭ ਜੀਵਨ ਨੂੰ ਆਪਣੇ ਵਿੱਚ ਢੱਕ ਲਿਆ, ਤੇ ਇਸ ਨੂੰ ਭਾਵ ਮੜੀ ਦੀ ਤਰ੍ਹਾਂ ਜਿਵੇਂ ਉਹ ਕਬਰ ਮੜੀ ਹੁੰਦੀ ਹੈ, ਮੜੀ ਚਲੋ ਉਹਨੂੰ ਕਹਿੰਦੇ ਜਿੱਥੇ ਸੰਸਕਾਰ ਹੁੰਦਾ, ਉਹਦੇ ਵਿੱਚ ਆਪਣੇ ਵਿੱਚ ਸਮੋਇਆ ਹੋਇਆ, ਤੇ ਉਹ ਮੋਇਆਂ ਨੂੰ ਜਿਵੇਂ ਮੜੀ ਜਿਹੜੀ ਆ ਫੂ ਕੇ ਸਵਾਹ ਕਰ ਹੋਈ ਪਈ ਹੁੰਦੀ ਹੈ, ਉੱਥੇ ਹੋਰ ਤਾਂ ਕੁਛ ਨਹੀਂ ਹੁੰਦਾ, ਮਿੱਟੀ ਨੇ ਆਪਣੇ ਵਿੱਚ ਢੱਕ ਲਿਆ ਉਹਦੇ ਸਰੀਰ ਨੂੰ। ਇਸ ਤਰ੍ਹਾਂ ਮਾਇਆ ਨੇ ਜੀਵਾਂ ਨੂੰ, ਜਿਉਂਦਿਆਂ ਨੂੰ, ਉਹ ਤਾਂ ਮਰਿਆਂ ਨੂੰ ਫੂ ਕੇ ਸਵਾਹ ਕਰਦੀ ਹੈ, ਜੀਵਦਿਆਂ ਨੂੰ ਇਹ ਐਂ ਢੱਕ ਲਿਆ ਹੈ, ਸਰੂਪ ਨੂੰ ਢੱਕ ਲਿਆ, ਆਤਮ ਸਰੂਪ ਨੂੰ ਮੋਹ ਦੇ ਵਿੱਚ ਫਸਾਇਆ ਹੋਇਆ ਹੈ ਇਸ ਨੇ। ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ
ਘਣੋ 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 ਸਦ ਲੋੜ ਹੈ।
ਇਹ ਜੀਵ ਹਰ ਵਕਤ, ਘਣੋ ਦਾ ਅਰਥ ਹੈ ਬਹੁਤਾ, ਘਣੋ ਬਹੁਤੇ ਪਦਾਰਥ ਹੋਣ ਮੇਰੇ ਕੋਲ, ਬਹੁਤੇ ਪਦਾਰਥ, ਘਣੋ ਬਹੁਤੇ ਸੁੱਖ ਹੋਣ ਮੇਰੇ ਕੋਲ, ਘਣੋ ਬਹੁਤਾ ਜਿਉਂਦਾ ਰਹਾਂ ਮੈਂ ਸਦ ਹਮੇਸ਼ਾ ਹੀ, ਇਹਨਾਂ ਚੀਜ਼ਾਂ ਨੂੰ ਸਦ ਲੋੜ ਹੈ, ਚਾਹੁੰਦਾ ਰਹਿੰਦਾ ਹਰ ਵੇਲੇ। ਜਾਂ ਫਿਰ ਬਾਲਕ ਅਵਸਥਾ ਵਿੱਚ ਵੀ ਘਣੋ ਪਦਾਰਥਾਂ ਨੂੰ ਲੋੜਦਾ, ਜਵਾਨੀ ਦੇ ਘਣੋ ਬਹੁਤੇ ਪਦਾਰਥਾਂ ਨੂੰ ਵੀ ਲੋੜਦਾ, ਬੁਢਾਪੇ 'ਚ ਕਿਹੜਾ ਪਦਾਰਥ ਚਾਹ ਦਿੰਦਾ, ਉਹਦੇ ਵਿੱਚ ਸਦਾ ਇਹ ਘਣੇ ਪਦਾਰਥ ਨੂੰ ਲੋੜੇ ਚਾਹੁੰਦਾ ਰਹਿੰਦਾ ਹੈ। ਘਣੋ 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 ਸਦ ਲੋੜ ਹੈ, ਘਣੋ ਬਹੁਤੇ ਪੁਰਖਾਂ ਨਾਲ ਮਿਲ ਕੇ, ਘਣੋ ਬਹੁਤੇ ਯਤਨ ਕਰਕੇ, ਘਣੋ ਬਹੁਤਿਆਂ ਪਦਾਰਥਾਂ ਨੂੰ ਸਦਾ ਹੀ ਲੋੜੇ ਚਾਹੁੰਦਾ ਰਹਿੰਦਾ ਹੈ। ਪਰ
ਬਿਨ ਲਹਿਣੇ ਕੈਠ ਪਾਇਓ ਰੇ,
ਪਰ ਇਹ ਭਾਈ ਲਹਿਣੇ ਨਾਮ ਭਾਗਾਂ ਤੋਂ ਬਿਨਾਂ ਕੀ ਲੈ ਲੇਗਾ ਤੂੰ, ਤੇ ਲਹਿਣੇ ਭਾਗਾਂ ਕਹਿੰਦੇ ਲੈਣੇ ਦੇਣੇ ਦੇ ਸੰਬੰਧ ਨਾ, ਲਹਿਣੇ ਭਾਗਾਂ ਤੋਂ ਬਿਨ ਬਗੈਰ ਕੈਠ ਹੈ, ਕਿਸ ਤਰ੍ਹਾਂ ਕਿੱਥੋਂ ਪਾਇਆ ਪ੍ਰਾਪਤ ਕਰ ਸਕਦਾ, ਤੇ ਲਹਿਣੇ ਪ੍ਰਾਪਤੀ ਦੇ ਲੇਖ ਬਿਨਾਂ ਕਿਸ ਤਰ੍ਹਾਂ ਪਾ ਸਕਦਾ, ਨਹੀਂ ਪਾ ਸਕਦਾ।
ਮਹਿਰਾਜ ਰੋ ਗਾਥ ਵਾਹੋ ਸਿਓ ਲੁਬੜਿਓ,
ਰੇ ਹੇ ਭਾਈ, ਕਹਿੰਦੇ ਦੇ ਸਾਰੀ ਪੰਕਤੀ ਇਕੱਠੀ ਬੋਲ ਦੋ ਜੀ।
ਮਹਿਰਾਜ ਰੋ ਗਾਥ ਵਾਹੋ ਸਿਓ ਲੁਬੜਿਓ, ਨਿਹ ਭਾਗੜੋ ਭਾਹੀ ਸੰਜੋਯੋ ਰੇ।
ਰੇ ਹੇ ਭਾਈ, ਮਹਾਰਾਜ ਤੇ ਮਹਾਰਾਜ ਪਰਮੇਸ਼ਰ ਦੀ ਜੋ ਗਾਥ ਮਾਇਆ ਹੈ ਨਾ, ਜੋ ਪਰਮੇਸ਼ਰ ਰੋ ਦਾ ਗਾਥ ਪਦਾਰਥ ਸਰੀਰ ਦਿੱਤਾ ਹੋਇਆ ਹੈ, ਵਾਹੂ ਉਸ ਦੇ ਸਿਉ ਨਾਲ ਹੀ ਇਹ ਜੀਵ ਲੁਬੜਿਓ ਲੁਭਾਏਵਾਨ ਹੋ ਰਿਹਾ। ਨਿਹ ਭਾਗੜੋ ਭਾਗ, ਭਾਗਾਂ ਤੋਂ ਹੀਣ ਪੁਰਖਾਂ, ਭਾਗਾਂ ਤੋਂ ਹੀ ਜਿਹੜਾ ਪੁਰਖ ਤ੍ਰਿਸ਼ਨਾ ਕ੍ਰੋਧ ਮਾਇਆ ਇਤਿਆਦਿ ਮਾਤਾ ਦੇ ਗਰਭ ਦੀ ਭਾਹੇ ਅਗਨੀ ਦੇ ਸੰਜੋਇਆ ਮਿਲਿਆ ਰਹਿੰਦਾ ਹੈ।
ਸੁਣ ਮਨ ਸੀਖ ਸਾਧੂ ਜਨ ਸਗਲੋ।
ਇਸ ਲਈ ਕਹਿੰਦੇ ਸੁਣ ਮਨ ਸੀਖ, ਕਹਿੰਦੇ ਹੇ ਭਾਈ ਤੇ ਇਹ ਮਨ ਨੂੰ ਸਿੱਖਿਆ ਦੇਣ ਵਾਸਤੇ ਤੂੰ ਸਿੱਖ ਸਾਧੂਆਂ ਦੀ ਸਿੱਖਿਆ ਸਗਲ ਹੈ ਸਾਰੀ ਜਿਹੜੀ ਹੈ ਜਿੰਨੇ ਸਾਧੂ ਜਨ ਹਨ।
ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ
ਰੇ ਹੇ ਭਾਈ ਸਗਲੋ ਸਾਰੇ ਸਾਧੂ ਸ੍ਰੇਸ਼ਟ ਜਨਾਂ ਦੀ ਮਨ ਚਿੱਤ ਲਗਾ ਕੇ ਜੇ ਸਿੱਖ ਸਿੱਖਿਆ ਸੁਣ ਸੁਣਿਆ ਕਰ ਤੂੰ, ਜਿਸ ਕਰਕੇ ਥਾਰੇ ਇਹ ਇੱਧਰ ਬੋਲੀ ਜਿਹੜੀ ਪੁਆਧ ਵਾਲੇ ਪਾਸੇ ਦੀ ਬੋਲੀ ਹੈ, ਆਪਾਂ ਤੇਰੇ ਕਹਿੰਦੇ ਹਾਂ ਉਹ ਕਹਿੰਦੇ ਥਾਰੇ, ਤੇ ਉਹ ਥਾਰੇ ਤੇਰੇ ਸਗਲੇ ਸਾਰੇ ਪ੍ਰਾਸ਼ਤ, ਪ੍ਰਾਸ਼ਤ ਨਾਮ ਪਾਪਾਂ ਦਾ ਮਿਟਿਓ ਮਿਟ ਜਾਣਗੇ। ਪ੍ਰਾਸ਼ਤ ਦੇ ਦੋ ਅਰਥ ਹੁੰਦੇ ਆ, ਪਾਪ ਦੂਰ ਕਰਨ ਵਾਸਤੇ ਕੀਤੇ ਕਰਮ ਜਿਹੜੇ ਨੇ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਸਾਧਾਰਨ ਪ੍ਰਾਸ਼ਤ ਅਸਾਧਾਰਨ ਪ੍ਰਾਸ਼ਤ ਇਹ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਉਹਨਾਂ ਨੂੰ ਪ੍ਰਾਸ਼ਚਿਤ ਕਰਮ ਕਿਹਾ ਜਾਂਦਾ। ਪਰ ਇੱਥੇ ਪ੍ਰਾਸ਼ਚਿਤ ਦਾ ਦੂਸਰਾ ਅਰਥ ਪਾਪ ਹੈ, ਇੱਥੇ ਪਾਪ ਦਾ ਹੀ ਅਰਥ ਹੈ, ਤੇਰੇ ਸਾਰੇ ਪਾਪ ਮਿਟ ਜਾਣਗੇ ਹੇ ਭਾਈ।
ਜਾ ਕੋ ਲਹਿਣੋ ਮਹਿਰਾਜਰੀ ਗਾਠੜੀਓ।
ਸਤਿਗੁਰੂ ਜੀ ਇਹ ਹੁਣ ਕਹਿੰਦੇ ਹੇ ਭਾਈ, ਕਹਿੰਦੇ ਦੇਖ ਜਿਸ ਜਾਂ ਜਿਸ ਕੋ ਦਾ ਅਰਥ ਨੂੰ ਜਿਸ ਨੂੰ ਮਹਾਰਾਜ ਪਰਮੇਸ਼ਰ ਦੀ ਭਗਤੀ ਰੂਪੀ ਜਿਹੜੀ ਗਠੜੀ ਗੁਰਾਂ ਦੁਆਰਾ ਇਹ ਲਹਿਣੋਂ ਪ੍ਰਾਪਤ ਹੋਈ ਹੈ, ਜਿਸ ਨੂੰ ਰੇਦੇ ਰੂਪੀ ਗਠੜੀ ਵਿੱਚ ਪਰਮੇਸ਼ਰ ਦੀ ਲਹਿਣ ਪ੍ਰਾਪਤ ਮਤਲਬ ਲਹਿਣੋਂ ਪ੍ਰਾਪਤ ਹੋਈ ਹੈ, ਭਗਤੀ ਪ੍ਰਾਪਤ ਹੋਈ ਹੈ, ਤੇ ਇਸ ਕਰਕੇ ਜਿਸ ਨੂੰ ਰੇਦੇ ਰੂਪੀ ਗਠੜੀ ਪਰਮੇਸ਼ਰ ਦੀ ਲਹਿਣੋਂ ਪ੍ਰਾਪਤੀ ਦੀ ਭਗਤੀ ਰੂਪ ਪਦਾਰਥ ਪ੍ਰਾਪਤ ਹੋਇਆ ਹੈ।
ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਸਤਿਗੁਰੂ ਜੀ ਕਥਨ ਕਰਦੇ ਰੇ ਹੇ ਭਾਈ, ਉਹ ਜਨ ਪੁਰਖ ਫਿਰ ਮਾਤਾ ਦੇ ਗਰਭਾਸ ਗਰਭ ਵਿੱਚ ਨਹੀਂ ਪੌੜਿਓ ਪੈਦਾ ਨਹੀਂ ਹੁੰਦਾ ਹੈ।
ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੁਪਦੇ।
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਰਾਗ ਦੇ ਪੰਜਵੇਂ ਸੁਰਤਾਲ ਵਿੱਚ ਦੋ ਪਦੇ, ਦੋ ਪਦਿਆਂ ਵਾਲਾ ਸ਼ਬਦ ਹੈ, ਇਸ ਕਰਕੇ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰਦਿਆਂ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਤੇ ਸਤ ਨਾਸ ਤੋਂ ਰਹਿ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤ ਚੇਤਨ ਆਨੰਦ ਜੋ ਵਾਹਿਗੁਰੂ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਤੇ ਇਹੋ ਮੰਗਲ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਉਪਕਾਰ ਜਣਾਉਣਗੇ। ਹੁਣ ਇਹ ਸ਼ਬਦ ਵਿੱਚ ਜਗਿਆਸੂ ਵੱਲੋਂ ਨਿਮਰਤਾ ਸਹਿਤ ਇਹ ਭਾਵ ਪ੍ਰਗਟ ਕਰਦੇ ਹੋਏ ਉਚਾਰਦੇ ਹਨ।
ਐਸੋ ਗੁਣ ਮੇਰੋ ਪ੍ਰਭ ਜੀ ਕੀਨ,
ਤੇ ਮੇਰੇ ਉੱਤੇ ਪ੍ਰਭ ਪਰਮੇਸ਼ਰ ਜੀ ਐਸੋ ਅਜਿਹਾ ਗੁਣ ਉਪਕਾਰ ਕੀਨ ਕੀਤਾ ਹੈ, ਤੁਸੀਂ ਐਸਾ ਮਹਾਰਾਜ ਕੀਤਾ ਕਿਰਪਾ ਕੀਤੀ ਹੈ। ਕਹਿੰਦੇ ਫਲਾਣੇ ਨੇ ਮੇਰਾ ਗੁਣ ਨਹੀਂ ਜਾਣਿਆ, ਮਤਲਬ ਕੀ ਹੁੰਦਾ ਵੀ ਉਪਕਾਰ ਨਹੀਂ ਜਾਣਿਆ, ਮੈਂ ਭਲਾ ਕੀਤਾ ਸੀ ਜਾਣਿਆ ਨਹੀਂ ਇਹਨੇ, ਇਸ ਕਰਕੇ ਗੁਣ ਉਪਕਾਰ ਕੀਨ ਕੀਤਾ ਹੈ ਮਹਾਰਾਜ। ਤੇ ਇਹ ਭਾਵ ਜਗਿਆਸੂ ਦੀ ਉਸ ਵੇਲੇ ਅਵਸਥਾ ਦਾ ਹੈ ਜਦੋਂ ਹਿਰਦੇ ਸਾਰੇ ਵਿਕਾਰ ਮੇਟ ਕੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ, ਫਿਰ ਵਾਹਿਗੁਰੂ ਦੇ ਧੰਨਵਾਦ ਵਿੱਚ ਕਹਿੰਦਾ ਹੈ ਮਹਾਰਾਜ,
ਪੰਜ ਦੋਖ ਅਰ ਅਹੰ ਰੋਗ।
ਪੰਜ ਜਿਹੜੇ ਦੋਖ ਸੀ, ਸ਼ਬਦ ਸਪਰਸ਼ ਰੂਪ ਰਸ ਗੰਧ, ਤੇ ਇਹ ਫਿਰ ਜਾਂ ਅਵਿਦਿਆ ਸਮਤਾ ਰਾਗ ਦਵੈਸ਼ ਅਭਿਨਿਵੇਸ਼, ਅਤੇ ਇਹਨਾਂ ਦੇ ਨਾਲ ਅਹੰ ਹੰਗਤਾ ਦਾ ਜਿਹੜਾ ਰੋਗ ਆਦਿ, ਇਹ ਸਾਰੇ ਜਿੰਨੇ ਸਨ ਪੰਜ ਦੋਖ ਅਰ ਅਹੰ ਰੋਗ, ਇਹ ਸਾਰੇ ਹੀ
ਪੰਜ ਦੋਖ ਅਰ ਅਹੰ ਰੋਗ,
ਤੇ ਪੰਜ ਦੋਖ ਅਵਿਦਿਆ ਸਮਤਾ ਰਾਗ ਦਵੈਸ਼ ਅਭਿਨਿਵੇਸ਼, ਇਹ ਦੋਖ ਹੁੰਦੇ ਹੈ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜ ਦੋਖ ਅਰ ਅਰ ਔਰ ਇਹਨਾਂ ਦੇ ਨਾਲ, ਅਤੇ ਇਉਂ ਕਹਿ ਲੋ ਅਹੰ ਰੋਗ ਜੋ ਹੰਗਤਾ ਦਾ ਰੋਗ ਆਦਿ ਸੀ।
ਇਹ ਤਨ ਤੇ ਸਗਲ ਦੂਰ ਕੀਨ,
ਸਗਲ ਸਾਰੇ ਤਨ ਸਰੀਰ ਤੋਂ ਅੰਤਸ਼ ਕਰਨ ਤੋਂ ਹਿਰਦੇ ਚੋਂ ਦੂਰ ਕੀਨ ਕਰ ਦਿੱਤੇ, ਸਰੀਰ ਤੋਂ ਬਾਹਰ ਕੱਢ ਦਿੱਤੇ, ਤੁਸੀਂ ਐਸੀ ਕਿਰਪਾ ਕੀਤੀ। ਕਾਮ ਕ੍ਰੋਧ ਅਰ ਲੋਭ ਬਹੁ ਬਿਨਸ ਜਾਏ ਉਮੇਵ, ਨਾਨਕ ਪ੍ਰਭ ਸਰਨਾਤੀ ਕਰ ਪ੍ਰਸਾਦ ਗੁਰਦੇ। ਇਹ ਤੁਹਾਡੀ ਕਿਰਪਾ ਹੋਏ
ਰਹਾਉ।
ਅੱਗੇ ਅਸਥਾਈ ਦੇ ਕੇ ਫਰਮਾਨ ਕਰਨਗੇ ਹੁਣ
ਬੰਧਨ ਤੋਰ ਛੋਰ ਵਿਖਿਆ ਤੇ।
ਪਰਮੇਸ਼ਰ ਜੀ ਨੇ ਜੰਮਣ ਮਰਨ ਦੇ ਬੰਧਨ ਜੰਜਾਲ ਤੋੜ ਤੋੜ ਕੇ ਵਿਖਿਆ ਮਾਇਆ ਤੋਂ ਖਹਿੜਾ ਛੋੜ ਛੁਡਾ ਕਰਕੇ।
ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ।
ਗੁਰੂ ਨਾਨਕ ਦੇਵ ਜੀ ਦੇ ਸ਼ਬਦ ਉਪਦੇਸ਼ ਨੂੰ ਮੂਲ ਮੰਤਰ ਨੂੰ ਗੁਰਮੰਤਰ ਨੂੰ ਸਾਡੇ ਹਿਰਦੇ ਦੇ ਵਿੱਚ ਵਸਾ ਦਿੱਤਾ ਹੈ।
ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ।
ਗੁਰਾਂ ਦੇ ਉਪਦੇਸ਼ ਸਦਕਾ ਤੇ ਮੋਰੋ ਮੇਰਾ ਸੋਹਣਾ ਰੂਪ ਜਾਣੀ ਰੂਪ ਸਰੂਪ ਅਤੇ ਅਨਰੂਪ ਕੁਰੂਪ ਭਾਵ ਸੁੰਦਰਤਾ ਤੋਂ ਰਹਿਤ ਜਾਂ ਸੁੰਦਰਤਾ ਦੇ ਸਹਿਤ ਇਹ ਕੁਛ ਕੁਝ ਵੀ ਨਹੀਂ ਵਿਚਾਰਿਓ, ਵਿਚਾਰਨਾ ਨਹੀਂ ਕੀਤਾ ਹੈ। ਭਾਵ ਇਹ ਕੀ ਵਿਚਾਰ ਨਹੀਂ ਕੀਤੀ ਹੈ ਕਿ ਇਹਦਾ ਰੂਪ ਦਿਲ ਦੀ ਸਫਾਈ ਵਾਲਾ ਹੈ ਜਾਂ ਫਿਰ ਬੇਸਫਾਈ ਵਾਲਾ। ਮੋਹੇ ਮੈਨੂੰ ਸਤਿਗੁਰਾਂ ਨੇ ਪਰ ਇਹ ਕਿਰਪਾ ਕਰ ਦਿੱਤੀ ਹੈ।
ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ।
ਤੇ ਮੈਨੂੰ ਸਤਿਗੁਰਾਂ ਨੇ ਪ੍ਰੇਮ ਵਿੱਚ ਗਹਿਓ ਪਕੜਿਆ ਹੋਇਆ ਦੇਖ ਕੇ ਹਰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਰੰਗ ਪ੍ਰੇਮ ਵਿੱਚ ਭੀਨ ਭਿਉ ਲਿਆ। ਤੇ ਜਦੋਂ ਪਰਮੇਸ਼ਰ ਨੇ ਪ੍ਰੇਮ ਨਾਲ ਮੋਹੇ ਮੈਨੂੰ ਪਕੜ ਲਿਆ ਤਾਂ ਆਪ ਹੀ ਹਰ ਹਰੀ ਸਾਡੇ ਪ੍ਰੇਮ ਵਿੱਚ ਭਿੱਜ ਗਿਆ। ਜਾਇਓ ਕਿ ਮੈਨੂੰ ਗੁਰਾਂ ਨੇ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ ਜਾਣ ਕੇ ਪ੍ਰੇਮ ਦੇ ਨਾਲ ਪਕੜ ਕੇ ਉਸ ਦੇ ਸਰੂਪ ਚ ਏਕਤਾ ਕਰਾ ਦਿੱਤੀ ਹੈ।
ਪੇਖਿਓ ਲਾਲਨ ਪਾਠ ਵਿੱਚ ਖੋਏ।
ਜਿਸ ਵੇਲੇ ਗੁਰਾਂ ਨੇ ਹਿਰਦੇ ਦੇ ਵਿੱਚ ਵਿੱਚੋਂ ਭਰਮ ਪੰਜ ਕੋਸ਼ਾਂ ਆਦਿ ਦੇ ਪਾਠ ਪੜਦੇ ਜਿਹੜੇ ਸੀ ਤੇ ਇਹਨਾਂ ਨੂੰ ਖੋਏ ਦੂਰ ਕਰ ਦਿੱਤਾ। ਪੇਖਿਓ ਲਾਲਨ ਤੇ ਲਾਲਨ ਪਿਆਰੇ ਪਰਮੇਸ਼ਰ ਨੂੰ ਫਿਰ ਪੇਖਿਓ ਵੇਖ ਲਿਆ ਹੈ, ਉਹਦੀ ਸਿਖਿਆਤਾ ਹੋ ਗਈ ਹੈ।
ਆਨੰਦ ਚਿੱਤਾ ਹਰਖੇ ਪਤੀਨ।
ਇਹਨੂੰ ਚਿਤਾ ਨਹੀਂ ਕਰਨਾ ਪਾਈ ਚਿੱਤਾ, ਇਹ ਚਿੱਤ ਤੋਂ ਭਾਵ ਹੈ। ਜਿਵੇਂ ਕਹਿੰਦਾ ਵੀ ਮੇਰਾ ਚਿੱਤ ਨਹੀਂ ਲੱਗਦਾ, ਚਿੱਤ ਨਹੀਂ ਲੱਗਦਾ, ਇੱਕ ਤਾਂ ਇਹ ਪਾਠ ਕਹਿੰਦਾ ਚਿੱਤ ਨਹੀਂ ਲੱਗਦਾ, ਐਕਣ ਤਾਂ ਕੋਈ ਵੀ ਨਹੀਂ ਕਹਿੰਦਾ ਚਿੱਤ। ਤੇ ਇਸ ਕਰਕੇ ਪਾਠ ਦਾ ਥੋੜਾ ਜਿਹਾ ਇੰਨਾ ਕੰਤਰਾ ਸਮਝਣਾ। ਆਨੰਦ ਚਿੱਤਾ ਹਰਖੇ ਪਤੀ, ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ। ਹੁਣ ਆਨੰਦ ਸੁਖ ਸਰੂਪ ਪਰਮੇਸ਼ਰ ਵਿੱਚ ਪਤੀਨ ਭਰੋਸਾ ਹੋਣ ਕਰਕੇ ਚਿੱਤਾ ਚਿੱਤ ਜਿਹੜਾ ਹਰ ਕੇ ਪ੍ਰਸੰਨ ਹੋ ਗਿਆ, ਮੇਰਾ ਚਿੱਤ ਭਾਵ ਆਨੰਦਿਤ ਹੋ ਗਿਆ ਹੈ।
ਆਨੰਦ ਚਿੱਤਾ ਹਰ ਕੇ ਪਤੀਨ,
ਇਸ ਕਰਕੇ ਮੇਰਾ ਚਿੱਤਾ ਚਿੱਤ ਜਿਹੜਾ ਹੈ ਉਹ ਪ੍ਰਸੰਨ ਹੋ ਗਿਆ, ਇਹਦੇ ਆਨੰਦਿਤ ਹੋ ਗਿਆ ਹੈ।
ਤਿਸਹਿ ਕੋ ਗ੍ਰਿਹੋ ਸੋਈ ਪ੍ਰਭ ਨਾਨਕ।
ਸਤਿਗੁਰੀ ਕਥਨ ਕਰਦੇ ਹੈ ਕਿ ਉਸ ਪਰਮੇਸ਼ਰ ਦਾ ਹੀ ਸੰਸਾਰ ਰੂਪੀ ਗ੍ਰਿਹੋ ਘਰ ਜਾਂ ਪ੍ਰਤੱਖ ਘਰ, ਮੇਰਾ ਹਿਰਦਾ ਰੂਪੀ ਘਰ ਤੇ ਸੋਈ ਉਹੀ ਪ੍ਰਭ ਪਰਮੇਸ਼ਰ ਲੋਕ ਪ੍ਰਲੋਭ ਵਿੱਚ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਉਹ ਮੇਰਾ ਠਾਕੁਰ ਮਾਲਕ ਐਸਾ ਜੋ ਵਾਹਿਗੁਰੂ ਹੈ।
ਸੋ ਠਾਕੁਰ ਤਿਸੀ ਕੋ ਧੀਨ,
ਸੋ ਉਹੀ ਮੇਰਾ ਠਾਕੁਰ ਮਾਲਕ ਹੈ, ਤਿਸ ਉਸੇ ਦੀ ਹੀ ਧੀਨ ਅਧੀਨ ਮੈਂ ਉਸ ਕੋ ਦਾ ਅਰਥ ਹੈ ਦਾ, ਉਹਦਾ ਹੀ ਸੇਵਕ ਹਾਂ ਤੇ ਉਹੀ ਤ੍ਰਿਲੋਕੀ ਦਾ ਠਾਕੁਰ ਮਾਲਕ ਹੈ। ਸੋ ਠਾਕੁਰ ਤਿਸੀ ਕੋ ਧੀਨ, ਉਸੇ ਦੇ ਧੀਨ ਅਧੀਨ ਸਾਰੀ ਸ੍ਰਿਸ਼ਟੀ ਹੈ। ਅਧੀਨ ਧੀਨ ਦੇ ਵਿੱਚੋਂ ਅਧੀਨ ਬਣ ਜਾਂਦਾ ਹੈ। ਜਾਂ ਅਸੀਂ ਤਿਸ ਉਸ ਪਰਮੇਸ਼ਰ ਦਾ ਧੀਨ ਧਿਆਨ ਕਰਦੇ ਹਾਂ, ਭਾਵ ਨੂੰ ਧਿਆਉਂਦੇ ਹਾਂ। ਧੀਨ ਦਾ ਅਰਥ ਹੈ ਉਸੇ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਧੀਨ ਧਾਨ ਅੰਨ ਆਦਿ ਖਾਂਦੇ ਹਾਂ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਅੱਗੇ ਜੀ।
ਮਾਈ ਮੇਰੇ ਮਨ ਕੀ ਪ੍ਰੀਤ।
ਹੇ ਮਾਤਾ ਪਿਤਾ ਰੂਪ ਸੰਤ ਜਨੋ, ਮੇਰੇ ਮਨ ਦੇ ਅੰਦਰ ਵਾਹਿਗੁਰੂ ਨਾਮ ਦੀ ਪ੍ਰੀਤੀ ਹੈ।
ਇਹੀ ਕਰਮ ਧਰਮ ਜਾਪ ਇਹੀ
ਤੋਂ ਭਾਵ ਹੈ ਵੀ ਇਹੋ ਹੀ ਮੇਰੇ ਨਿੱਤ ਨਿਮਿਤ ਪ੍ਰਾਸ਼ਚਿਤ ਕਰਮ ਜਗ ਆਦਿ ਕਰਨ ਦਾ ਧਰਮ, ਧਰਮ ਨੇਮ ਦਾ ਨਾਮ ਹੈ ਇਹੀ ਨੇਮ, ਇਹੀ ਧਰਮ ਤੇ ਇਹੋ ਹੀ, ਤੇ ਸਮਝ ਲਓ ਵੀ ਜਾਪ ਜਿਹੜਾ ਹੈ ਗਾਇਤਰੀ ਆਦਿ ਦਾ ਜਿਹੜਾ ਜਾਪ ਹੈ ਸਾਡਾ ਤਾਂ ਇਹੀ ਹੈ ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਹੈ।
ਰਾਮ ਨਾਮ ਨਿਰਮਲ ਹੈ ਰੀਤ,
ਤੇ ਇਹੀ ਸਾਡਾ ਸਮਝੋ ਕਹਿੰਦੇ ਰਾਮ ਰਮੇ ਹੋਏ, ਪਰਮੇਸ਼ਰ ਰਾਮ ਰਮਿਆ ਹੋਇਆ ਉਹਦਾ ਨਾਮ ਜਪਣ ਦੀ ਨਿਰਮਲ ਉਜਲ ਰੀਤ ਮਰਿਆਦਾ ਪ੍ਰਾਪਤ ਸਾਨੂੰ ਹੋਈ ਹੈ। ਇਹੋ ਹੀ ਸਾਰੇ ਕਰਮ ਧਰਮ ਆਦਿ ਸਮਝਣੇ ਇਹਦੇ ਵਿੱਚ ਹੀ ਆ ਗਏ। ਅਸਥਾਈ ਦੇ ਕੇ ਫਰਮਾਉਂਦੇ ਆ,
ਪ੍ਰਾਣ ਆਧਾਰ ਜੀਵਨ ਧਨ ਮੋਰੈ।
ਪ੍ਰਾਣ ਪ੍ਰਾਣਾਂ ਦਾ ਆਧਾਰ ਆਸਰਾ, ਜੀਵਨ ਰੂਪ ਧਨ ਮੋਰੈ, ਮੇਰਾ ਇਹੋ ਹੀ ਜੋ ਪ੍ਰਭ ਪਰਮੇਸ਼ਰ ਦੇ ਅੱਗੇ ਦੱਸਦੇ ਨ।
ਦੇਖਣ ਕਉ ਦਰਸ਼ਨ ਪ੍ਰਭ ਨੀਤ,
ਜੋ ਪ੍ਰਭ ਪਰਮੇਸ਼ਰ ਦੇ ਦਰਸ਼ਨ ਦੀਦਾਰ ਦੇਖਣ ਨੂੰ ਨੀਤ ਨਿਤਾ ਪ੍ਰਤੀ ਚਿੱਤ ਨਾਮ ਵਿੱਚ ਜੁੜਿਆ ਰਹਿੰਦਾ ਹੈ।
ਬਾਟ ਘਾਟ ਤੋਸਾ ਸੰਗ ਮੋਰੈ,
ਦੁਨੀਆਂ ਦੇ ਵਿਹਾਰਾਂ ਜਾਂ ਦੁਨੀਆਂ ਦੇ ਵਿਹਾਰਾਂ ਦੇ ਰਸਤੇ ਦੇ ਵਿੱਚ ਚੱਲਦਿਆਂ, ਬਾਟ ਰਸਤੇ ਦਾ ਨਾਮ ਹੈ, ਵਿਵਹਾਰ ਕਰਨ ਲਈ ਜਾਂਦਾ ਹੀ ਹੈ, ਫਿਰ ਉਹਨੂੰ ਬਾਟ ਦੇ ਵਿੱਚ ਹੀ ਹੁੰਦਾ ਰਸਤੇ ਚ, ਜਾਂ ਜਮਾਂ ਦੇ ਬਾਟ ਰਸਤੇ ਤੇ ਨਦੀਆਂ ਦੇ ਘਾਟ, ਘਾਟਾਂ ਤੇ ਜਿੱਥੋਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਜਾਈਦੇ ਨੂੰ ਘਾਟ ਕਹਿ ਦਿੰਦੇ ਆ, ਜਾਂ ਗਿਆਨ ਆਦਿਕਾਂ ਦੇ ਘਾਟ ਤੇ, ਜਾਂ ਬਹਿਤਰਨੀ ਨਦੀ ਦੇ ਘਾਟ ਰਸਤਿਆਂ ਵਿੱਚੋਂ ਲੰਘਣ ਵਾਸਤੇ, ਤੇ ਜਿਹੜਾ ਪਰਮੇਸ਼ੁਰ ਦਾ ਨਾਮ ਹੀ ਹੈ, ਤੇ ਕਹਿੰਦੇ ਉਹ ਪਰਮੇਸ਼ੁਰ ਦਾ ਨਾਮ ਹੀ ਮੋਰੈ ਮੇਰੇ ਅੰਤਸ਼ਕਰਨ ਰੂਪੀ ਪੱਲੇ ਦੇ ਨਾਲ ਇਹ ਤੋਸਾ ਖਰਚ ਬੰਨਿਆ ਹੋਇਆ ਹੈ। ਤੋਸਾ ਸੰਗ ਮੋਰੈ, ਇਹ ਮੇਰੇ ਨਾਲ ਤੋਸਾ ਬੰਨਿਆ ਹੋਇਆ ਹੈ। ਹਰ ਕਾ ਨਾਮ ਉਹਾਂ ਸੰਗ ਤੋਸਾ,
ਮਨ ਆਪਣੇ ਕਉ ਮੈਂ ਹਰ ਸਖਾ ਕੀਤ,
ਹਰ ਪਰਮੇਸ਼ਰ ਦੇ ਨਾਮ ਨੂੰ ਮੈਂ ਆਪਣੇ ਮਨ ਦਾ ਸਖਾ ਮਿੱਤਰ ਬਣਾਉਣਾ ਕੀਤਾ ਹੈ।
ਸੰਤ ਪ੍ਰਸਾਦ ਭਏ ਮਨ ਨਿਰਮਲ,
ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਜੀ ਦੀ ਪ੍ਰਸਾਦ ਕਿਰਪਾ ਨਾਲ ਮਨ ਆਦਿਕ ਚਤੁਸ਼ਟੀ ਅੰਤਰ ਕਰਨ ਨਿਰਮਲ ਸ਼ੁੱਧ ਪਏ ਹੋ ਗਏ ਹਨ।
ਕਰ ਕਿਰਪਾ ਆਪਣੇ ਕਰ ਲੀਤ,
ਅਤੇ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪਣੇ ਸੇਵ ਬਣਾਉਣਾ ਕਰ ਲੀਤ ਲਿਆ ਹੈ। ਲੀਤ ਦਾ ਅਰਥ ਲਿਆ ਹੈ, ਕਰ ਲਿਆ ਹੈ।
ਸਿਮਰ ਸਿਮਰ ਨਾਨਕ ਸੁਖ ਪਾਇਆ,
ਜੋ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਕੇ ਕਹਿੰਦੇ ਸੁਖ ਪ੍ਰਾਪਤ ਹੋਇਆ ਹੈ, ਮਨ ਕਰਕੇ ਬਾਣੀ ਕਰਕੇ ਸਿਮਰਿਆ ਸੁਖ ਪ੍ਰਾਪਤ ਹੋਇਆ, ਮਹਾਰਾਜ ਕਹਿੰਦੇ
ਆਦ ਜੁਗਾਦ ਭਗਤਨ ਕੇ ਮੀਤ,
ਜੋ ਪਰਮੇਸ਼ਰ ਵਾਹਿਗੁਰੂ ਜੋ ਹੈ ਆਦ ਸ਼ੁਰੂ ਵਿੱਚ ਜੁਗਾਦ ਜੁਗ ਆਦਿਕ ਦੀ ਮਰਿਆਦਾ ਤੋਂ ਪਹਿਲਾਂ ਆਦ ਜੁਗਾਦ ਸਦਾ ਸਦਾ ਭਾਵ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਆਦਿਕ ਚੌਂ ਯੁਗਾਂ ਵਿੱਚ, ਤੇ ਫਿਰ ਭਗਤ ਨੇ ਜਿਹੜੇ ਭਗਤੀ ਕਰਨ ਵਾਲੇ ਉਹਨਾਂ ਦੇ ਮੀਤ ਮਿੱਤਰ ਹਨ ਵਾਹਿਗੁਰੂ ਜੀ। ਐਸਾ ਜੋ ਵਾਹਿਗੁਰੂ ਹੈ ਸਿਮਰ ਸਿਮਰ ਨਾਨਕ ਸੁਖ ਪਾਇਆ, ਉਹ ਸਿਮਰ ਸਿਮਰਨੇ ਯੋਗ ਪਰਮੇਸ਼ਰ ਦਾ ਸਿਮਰਨ ਕਰਕੇ ਆਤਮਕ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ।
ਸਿਮਰ ਸਿਮਰ ਨਾਨਕ ਸੁਖ ਪਾਇਆ, ਆਦਿ ਜੁਗਾਦ ਭਗਤਨ ਕੇ ਮੀਤ,
ਜੋ ਪਰਮੇਸ਼ਰ ਜੀ ਆਦਿ ਸ਼ੁਰੂ ਵਿੱਚ ਤੇ ਜੁਗਾਦ ਜੁਗ ਆਦਿਕਾਂ ਦੀ ਮਰਿਆਦਾ ਤੋਂ ਪਹਿਲਾਂ ਬਾ ਆਦਿ ਜੁਗਾਦ ਸਦਾ ਸਦਾ ਭਾਵ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਆਦਿ ਚੌਹਾਂ ਯੁਗਾਂ ਵਿੱਚ ਭਗਤਨ ਭਗਤਾਂ ਦੇ ਮੀਤ ਮਿੱਤਰ ਹਨ, ਉਸ ਨੂੰ ਸਿਮਰ ਸਿਮਰਨ ਯੋਗ ਪਰਮੇਸ਼ੁਰ ਦਾ ਸਿਮਰ ਸਿਮਰਨ ਕਰਕੇ ਆਤਮਕ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਫਰਮਾਨ ਕੀਤਾ ਹੈ ਜੇ
ਟੋਡੀ ਮਹੱਲਾ ਪੰਜਵਾਂ,
ਤੇ ਮਹਾਰਾਜ ਗੁਰੂ ਸਾਹਿਬ ਜੀ ਨੇ ਅੱਗੇ ਸਾਸ ਨੇ ਟੋਡੀ ਰਾਗਨੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ,
ਪ੍ਰਭ ਜੀ ਮਿਲ ਮੇਰੇ ਪ੍ਰਾਣ,
ਹੇ ਪ੍ਰਭ ਪਰਮੇਸ਼ਰ ਜੀ ਤੁਸੀਂ ਮੇਰੇ ਪ੍ਰਾਣ ਸਵਾਸਾਂ ਦਾ ਆਸਰਾ ਰੂਪ ਹੋ, ਮੈਨੂੰ ਮਿਲਣਾ ਕਰੋ, ਜਾਂ ਮੇਰੇ ਪ੍ਰਾਣ ਰੂਪ ਆਸਰਾ ਪਰਮੇਸ਼ਰ ਜੀ ਆਪ ਹੀ ਮੈਨੂੰ ਮਿਲਣਾ ਕਰੋ।
ਵਿਸਰ ਨਹੀਂ ਨਿਮਕ ਹੀ ਅਰੇ ਤੇ,
ਤੇ ਮਹਾਰਾਜ ਸਾਰੀ ਬੋਲ ਦੋ ਇਕੱਠੀ ਬੋਲ ਦੋ ਰਾਹਵਾਲੀ,
ਬਿਸਰ ਨਹੀਂ ਨਿਮਕ ਹੀ ਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ,
ਆਪਣੇ ਆਪ ਦੇ ਭਗਤ ਸੇਵਕਾਂ ਨੂੰ ਪੂਰਨ ਸਰੂਪ ਦੀ ਪ੍ਰਾਪਤੀ ਦਾ ਆਨੰਦ ਗਿਆਨ ਦਾ ਦਾਨ ਬਖਸ਼ੋ, ਇਹ ਮੇਰੇ ਹੀਰੇ ਹਿਰਦੇ ਤੋਂ ਨਿਮਕ ਅੱਖ ਦੇ ਖੋਲਣ ਬੰਦ ਕਰਨ ਜਿੰਨੇ ਸਮੇਂ ਵਿੱਚ ਵੀ ਬਿਸਰ ਭੁੱਲੋ ਨਾ ਮਹਾਰਾਜ, ਕਦੇ ਵੀ ਮੈਨੂੰ ਇਹ ਦਾਨ ਦੇ ਦਿਓ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਖੋਵ ਹੋ ਭਰਮ ਰਾਖ ਮੇਰੇ ਪ੍ਰੀਤਮ,
ਇਹ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਇਹ ਸਾਰੀ ਤੂੰ ਇਕੱਠੀ ਬੋਲੋ ਇਹ ਵੀ,
ਖੋਵ ਹੋ ਭਰਮ ਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੁਗੜ ਸੁਜਾਨ,
ਇਹ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਅਨਵੇ ਰੀਤ ਹੈ ਥੋੜੀ ਜਿਹੀ ਸੁਭ ਗੁਣਾਂ ਦੀ ਸੁਗੜ ਸ੍ਰੇਸ਼ਟ ਘਾੜਤ ਨੂੰ ਘੜਨ ਵਾਲੇ ਸੁਜਾਨ ਉੱਤਮ ਜਿਹੜਾ ਉੱਤਮ ਗਿਆਨ ਹੈ ਉਹਦੀ ਘਾੜਤ ਨੂੰ ਘੜਨ ਵਾਲੇ ਜਾਂ ਅਪਰੋਖ ਗਿਆਨ ਦੀ ਦਾਤ ਬਖਸ਼ਣ ਵਾਲੇ ਹੋ। ਮੇਰੇ ਪ੍ਰੀਤਮ ਪਿਆਰੇ ਪਰਮੇਸ਼ਰ ਜੀ, ਮੇਰੇ ਹਿਰਦੇ ਵਿੱਚੋਂ ਪੰਜ ਪ੍ਰਕਾਰ ਦਾ ਭਰਮ ਇਸ ਨੂੰ ਖੋਬੋ ਮੇਟ ਦਿਓ। ਮੇਰੀ ਵਿਕਾਰਾਂ ਤੋਂ ਰਾਖ ਮਹਾਰਾ ਰੱਖਿਆ ਕਰੋ, ਐਸੀ ਕਿਰਪਾ ਕਰ ਦਿਓ ਮੇਰੇ ਤੇ, ਇਹ ਮੇਰੇ ਤੇ ਮਹਾਰਾ ਕਿਰਪਾ ਕਰੋ ਜੀ।
ਕੋਟ ਰਾਜ ਨਾਮ ਧਨ ਮੇਰਾ,
ਮੇਰੇ ਹਿਰਦੇ ਚ ਆਪਦਾ ਨਾਮ ਰੂਪੀ ਧਨ ਜਿਹੜਾ ਨਾ, ਇਹੀ ਕੋਟ ਕਰੋੜਾਂ ਰਾਜਾਂ ਦੇ ਸੁਖ ਵਰਗਾ ਹੈ, ਇਹ ਕਿਰਪਾ ਕਰੋ ਨਾਮ ਹੀ ਪ੍ਰਾਪਤ ਹੋਵੇ।
ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ,
ਹੇ ਪ੍ਰਭ ਪਰਮੇਸ਼ਰ ਜੀ ਮੇਰੇ ਉੱਤੇ ਅੰਮ੍ਰਿਤ ਦ੍ਰਿਸ਼ਟੀ ਧਾਰਨ ਕਰੋ। ਹਰ ਵਕਤ ਆਪ ਜੀ ਦਾ ਜਿਹੜਾ ਮਾਨ ਮੰਨਦੇ ਰਹੀਏ ਤੇ ਆਪ ਜੀ ਨੂੰ ਮਾਨ ਮੰਨਦੇ ਰਹੀਏ, ਆਪ ਜੀ ਦਾ ਮਾਨ ਸਤਿਕਾਰ ਕਰਕੇ ਜਿਉਂਦੇ ਰਹੀਏ ਮਹਾਰਾਜ, ਇਹ ਆਪ ਜੀ ਕਿਰਪਾ ਕਰ ਦਿਓ ਹੇ ਪਰਮੇਸ਼ਰ ਜੀ।
ਆਠ ਪਹਿਰ ਰਸਨਾ ਗੁਣ ਗਾਵੇ,
ਰਸਨਾ ਜੀਵ ਜਿਹੜੀ ਸਾਡੀ ਅੱਠੇ ਪਹਿਰ ਤੁਹਾਡੇ ਗੁਣ ਜਸ ਨੂੰ ਗਾਉਂਦੀ ਰਹੇ, ਤੇ ਇਸ ਕਰਕੇ
ਜਸ ਪੂਰ ਅਗਾਵਹਿ ਸਮਰੱਥ ਕਾਨ,
ਸਮਰੱਥ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਮੇਰੇ ਕੰਨ ਆਪ ਜੀ ਦਾ ਜਸ ਕੀਰਤਨ ਸੁਣ ਕੇ ਪੂਰਨ ਅਗਾਵਹਿ ਤ੍ਰਿਪਤ ਹੋ ਜਾਣ, ਅਤੇ ਆਪ ਜੀ ਦਾ ਜਸ ਸੁਣ ਕੇ ਪੂਰੇ ਰਹਿਣ ਭਾਵ, ਤੇ ਕਿਸੇ ਵੀ ਨਿੰਦਿਆ ਆਦਿ ਦੀ ਇਹਦੇ ਚ ਵਿਕਾਰਾਂ ਦੀ ਉਹ ਆਵਾਜ਼ ਨਾ ਪਵੇ ਵਿਸ਼ਿਆ ਰਸ ਦੇ।
ਤੇਰੀ ਸਰਣ ਜੀਵਨ ਕੇ ਦਾਤੇ,
ਇਹ ਸਤਿਗੁਰੂ ਜੀ ਕਥਨ ਕਰਦੇ ਹੈ, ਸਭਨਾ ਜੀਆਂ ਦੇ ਦਾਤਾਂ ਦੇਣ ਵਾਲੇ ਮੈਂ ਤੇਰੀ ਤੁਹਾਡੀ ਸਰਨ ਓਟ ਵਿਚ ਆਇਆ ਹਾਂ।
ਸਦਾ ਸਦਾ ਨਾਨਕ ਕੁਰਬਾਨ,
ਮਹਾਰਾਜ ਸਹਿਜ ਫਰਮਾਨ ਕਰਦੇ ਸਦਾ ਸਦਾ ਹਮੇਸ਼ਾ ਹਮੇਸ਼ਾ ਮਨ ਬਾਣੀ ਸਰੀਰ ਕਰਕੇ ਕੁਰਬਾਨ ਬਲਿਹਾਰ ਜਾਂਦਾ ਹਾਂ ਜੇ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗੜੀ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ।
ਪ੍ਰਭ ਤੇਰੇ ਪੱਗ ਕੀ ਧੂਰ,
ਇਹਨੂੰ ਪਾਈ ਪੱਗ ਕਹਿਣਾ, ਪੱਗ ਨਾ ਬਣ ਜਾਵੇ, ਪੱਗ ਦਸਤਾਰ ਹੁੰਦੀ ਹੈ ਸਿਰ ਦੀ, ਪੱਗ ਪੋਲਾ ਪਾਠ ਹੈ। ਹੇ ਪ੍ਰਭ ਪਰਮੇਸ਼ਰ ਜੀ ਮੈਂ ਤੇਰੇ ਤੁਹਾਡੇ ਪੱਗ ਚਰਨਾਂ ਦੀ ਸ਼ਰਧਾ ਰੂਪੀ ਧੂੜ ਇਹ ਚਾਹੁੰਦਾ ਹਾਂ।
ਦੀਨ ਦਾਯਾਲ ਪ੍ਰੀਤਮ ਮਨ ਮੋਹਨ,
ਹੇ ਦੀਨ ਗਰੀਬਾਂ ਤੇ ਦਯਾਲ ਦਇਆ ਕਰਨ ਵਾਲੇ ਸਾਰਿਆਂ ਦੇ, ਤੇ ਮਨ ਮੋਹਨ ਦਾ ਮਤਲਬ ਹੈ ਮਨ ਨੂੰ ਮੋਹਨ ਮੋਹਿਤ ਕਰਨ ਵਾਲੇ ਹੋ, ਜਾਂ ਭਗਤਾਂ ਦੇ ਮਨ ਵਿੱਚੋਂ ਮੋਹ ਨੂੰ ਹਰਨ ਮੇਟਣ ਵਾਲੇ ਹੋ, ਤੇ ਇਸ ਕਰਕੇ ਪਰਮ ਪ੍ਰੀਤ ਦੇ ਅਸਪਦ ਰੂਪ ਪ੍ਰੀਤਮ ਪਿਆਰੇ ਹੋ। ਹੇ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰੋ,
ਕਰ ਕਿਰਪਾ ਮੇਰੀ ਲੋਚਾ ਪੂਰ,
ਤੇ ਹੇ ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਸਾਡੀ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਦੀ ਲੋਚਾ ਇੱਛਾ ਪੂਰੀ ਕਰ ਦਿਓ ਜੇ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ,
ਦਹ ਜਿਸ ਰਵ ਰਹਿਆ ਜਸ ਤੁਮਰਾ,
ਸਾਰੀ ਤੁਕ ਜੀ
ਅੰਤਰਜਾਮੀ ਸਦਾ ਹਜੂਰ,
ਹੇ ਅੰਤਰਜਾਮੀ ਸਾਰਿਆਂ ਦੇ ਘਟਾਂ ਘਟਾਂ ਦੀ ਜਾਣ ਵਾਲੇ ਪਰਮੇਸ਼ਰ ਜੀ, ਤੂੰ ਸਦਾ ਹਮੇਸ਼ਾ ਹੀ ਸਾਰਿਆਂ ਜੀਵਾਂ ਦੇ ਹਜ਼ੂਰ ਸਾਹਮਣੇ ਹੈ, ਹਾਜ਼ਰ ਹੈ, ਭਾਵ ਅੰਗ ਸੰਗ ਰਹਿੰਦਾ ਹੈ, ਤੇ ਇਸ ਕਰਕੇ ਦਹ ਦਿਸ ਦਸੋ ਦਿਸ਼ਾ ਦਿਸ਼ਾਵਾਂ ਜਿਹੜੀਆਂ ਨੇ ਪੂਰਬ ਪੱਛਮ ਉੱਤਰ ਦੱਖਣ ਚਾਰ ਦਿਸ਼ਾ ਚਾਰ ਉਪਦਿਸ਼ਾ, ਤੇ ਇਹ ਜਿਹੜੇ ਈਸਾਨ ਨੈਰਤ ਵੈਵੀ ਆਦਿ ਅਗਨ ਇਹ ਜਿਹੜੀਆਂ ਕੋਣਾਂ ਹਨ, ਤੇ ਇੱਕ ਆਕਾਸ਼ ਵਾਲਾ ਪਾਸਾ ਇੱਕ ਧਰਤੀ ਵਾਲਾ ਪਾਸਾ। ਦਹ ਦਿਸ ਰਵ ਰਿਹਾ ਜਸ ਤੁਮਰਾ, ਦਸੋ ਦਿਸ਼ਾ ਤੁਹਾਡਾ ਜਸ ਹੀ ਰਵ ਵਿਆਪਕ ਹੋਇਆ ਫੈਲ ਰਿਹਾ ਹੈ। ਹੇ ਪਰਮੇਸ਼ਰ ਵਾਹਿਗੁਰੂ ਜੀ ਅੰਤਰਜਾਮੀ,
ਜੋ ਤੁਮਰਾ ਜਸ ਗਾਵਹਿ ਕਰਤੇ,
ਹੇ ਸ੍ਰਿਸ਼ਟੀ ਦੇ ਕਰਤੇ ਰਚਣ ਵਾਲੇ ਪਰਮੇਸ਼ਰ ਜੀ, ਜਿਹੜੇ ਤੁਮਰਾ ਤੁਹਾਡਾ ਜਸ ਕੀਰਤਨ ਨੂੰ ਗਾਵੇ ਗਾਉਂਦੇ ਹਨ, ਐਸੇ ਜੋ ਗੁਰਮੁਖ ਜਨ,
ਸੇ ਜਨ ਕਬਹੁ ਨਾ ਮਰਤੇ ਝੂਰ,
ਸੇ ਉਹ ਜਨ ਪੁਰਸ਼ ਕੋ ਕਦੇ ਵੀ ਝੂਰ ਝੋਰਿਆਂ ਦੇ ਵਿੱਚ ਪੈ ਕੇ ਉਹ ਨਹੀਂ ਮਰਦੇ, ਸਦਾ ਆਨੰਦ ਦੇ ਸਹਿਤ ਰਹਿੰਦੇ ਨੇ, ਸਦਾ ਆਨੰਦ ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ।
ਧੰਦ ਬੰਦ ਬਿਨਸੇ ਮਾਇਆ ਕੇ,
ਉਹਨਾਂ ਦੇ ਹਿਰਦੇ ਚੋਂ ਮਾਇਆ ਦੇ ਬੰਦ ਬੰਧਨ ਪਾਉਣ ਵਾਲੇ ਜਿਹੜੇ ਧੰਦ ਧੰਦੇ ਵੀ ਬਿਨਸੇ ਨਾਸ ਹੋ ਗਏ, ਅਤੇ
ਸਾਧੂ ਸੰਗਤ ਮਿਟੇ ਬਸੂਰ,
ਸਾਧੂ ਸ੍ਰੇਸ਼ਟ ਜਿਨ੍ਹਾਂ ਦੀ ਸੰਗਤ ਨਾਲ ਮਿਲ ਕੇ ਅਗਿਆਨ ਆਦਿਕ ਇਹ ਜਿਹੜੇ ਬਸੂਰ ਇਹ ਦੁੱਖ ਵੀ ਜਿਹੜੇ ਮਿਟ ਗਏ ਨੇ, ਤੇ ਬਸੂਰ ਦਾ ਅਰਥ ਬੇ ਵਿਸ਼ੇਸ਼ ਕਰਕੇ ਸੂਰ ਸੂਲ ਜਿਵੇਂ ਚੁਭਦੀ ਹੈ, ਇਹ ਦੁੱਖ ਸੀ, ਸੂਲਾਂ ਦੀ ਤਰ੍ਹਾਂ ਚੁੱਭਣ ਵਾਲੇ ਇਹ ਰੋਗ ਵੀ ਮਿਟ ਗਏ ਹਨ।
ਸੁਖ ਸੰਪਤ ਭੋਗ ਇਸ ਜੀਵ ਕੇ,
ਤੇ ਇਸ ਜੀਵ ਦੇ ਜੋ ਸੰਪਤ ਹਾਥੀ ਘੋੜੇ ਆਦਿਕ ਦੇ ਸੁਖ ਨ, ਸੰਪਤਾ ਦੇ ਵਿਸ਼ਿਆਂ ਦੇ ਭੋਗ ਭੋਗਣ ਦੇ ਸੁਖ ਮੰਨੇ ਹੋਏ ਹਨ।
ਬਿਨ ਹਰ ਨਾਨਕ ਜਾਣੇ ਕੂਰ,
ਸਤਿਗੁਰੂ ਜੀ ਕਥਨ ਕਰਦੇ ਨੇ ਨਾਮ ਤੋਂ, ਨਾਮ ਜਪਣ ਤੋਂ ਬਗੈਰ ਗੁਰਮੁਖ ਜਨਾਂ ਨੇ ਹਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹਨਾਂ ਨੂੰ ਕੂਰ ਝੂਠੇ ਮੰਨਿਆ, ਨਾਸਬਨ ਝੂਠੇ ਨੂੰ ਕੁਛ ਵੀ ਨਹੀਂ ਹੈ।
ਟੋਡੀ ਮਹੱਲਾ ਪੰਜਵਾਂ,
ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੰਮ੍ਰਿਤ ਵਚਨ ਉਚਾਰਨ ਕਰਦੇ ਹਨ ਜੇ।
ਮਾਈ ਮੇਰੇ ਮਨ ਕੀ ਪਿਆਸ,
ਤੇ ਮਾਈ ਦਾ ਅਰਥ ਮਾਤਾ ਪਿਤਾ ਰੂਪ ਸੰਤ ਜਨੋ, ਮੇਰੇ ਮਨ ਚਿੱਤ ਦੇ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਤ੍ਰੇ ਲੱਗੀ ਹੋਈ ਹੈ। ਹੇ ਮਾਈ, ਮਾਇਆ ਦੇ ਪਤੀ ਪਰਮੇਸ਼ਰ ਜੀ, ਆਪ ਜੀ ਦੇ ਮਿਲਣ ਦੀ, ਦਰਸ਼ਨਾਂ ਦੀ ਮੇਰੇ ਚਿੱਤ ਦੀ ਪਿਆਸ ਤ੍ਰੇ ਲੱਗੀ ਹੋਈ ਹੈ, ਇੱਛਾ ਲੱਗੀ ਹੋਈ ਹੈ, ਇੱਛਾ ਰੂਪ ਤ੍ਰੇ ਲੱਗੀ ਹੈ।
ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ,
ਹੇ ਮੇਰੇ ਪ੍ਰੀਤਮ ਪਿਆਰੇ ਪਰਮੇਸ਼ਰ ਜੀ, ਆਪ ਜੀ ਦੇ ਦੀਦਾਰ ਕਰਨ ਤੋਂ ਬਿਨ ਬਗੈਰ ਇੱਕ ਛਿਨ ਮਾਤਰ ਵੀ ਰਹਿ ਨਾ ਸਕੋ, ਰਹਿ ਨਹੀਂ ਸਕੀਦਾ ਹੈ।
ਦਰਸ਼ਨ ਦੇਖਣ ਕੋ ਧਾਰੀ ਮਨ ਆਸ,
ਇਸ ਕਰਕੇ ਮੈਂ ਦਰਸ਼ਨ ਤੋਂ ਬਿਨਾਂ ਰਹਿ ਨਹੀਂ ਸਕਦਾ। ਆਪ ਦੀ ਦਰਸ਼ਨ ਦੀਦਾਰ ਕਰਨ ਦੀ ਮਨ ਦੇ ਵਿੱਚ ਆਸ ਉਮੀਦ ਧਾਰੀ ਹੋਈ ਹੈ ਕਿ ਤੁਸੀਂ ਮਿਲੋਗੇ, ਕਿਰਪਾ ਕਰੋ,
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ।
ਸਿਮਰੋ ਨਾਮ ਨਿਰੰਜਨ ਕਰਤੇ,
ਹੇ ਨਿਰੰਜਨ ਸ਼ੁੱਧ ਸਰੂਪ ਕਰਤੇ ਕਰਤਾ ਪੁਰਖ ਪਰਮੇਸ਼ਰ ਜੀ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਵਕਤ ਸਿਮਰੋ ਸਿਮਰਦੇ ਰਹਿੰਦੇ ਹਾਂ।
ਮਨ ਤਨ ਤੇ ਸਭ ਕਿਲ ਵਿਖ ਨਾਸ,
ਤੇਰੇ ਨਾਮ ਦੇ ਪ੍ਰਤਾਪ ਕਰਕੇ ਮੇਰੇ ਮਨ ਤਨ ਤੋਂ ਸਾਰੇ ਕਿਲ ਵਿਖ ਕਿਲ ਨਿਸ਼ਚੇ ਕਰਕੇ ਵਿਖ ਵਿਉਹ ਵਰਗੇ ਜਿਹੜੇ ਪਾਪ ਸੀ ਉਹ ਨਸ਼ਟ ਹੋ ਗਏ, ਨਾਸ ਹੋ ਗਏ ਹਨ।
ਪੂਰਨ ਪਾਰ ਬਹਿਮ ਸੁਖਦਾਤੇ,
ਇਹ ਸਾਰਿਆਂ ਦੇ ਪੇਟਾਂ ਨੂੰ ਪੂਰਤ ਕਰਨ ਵਾਲੇ, ਪੂਰਨ ਤੇ ਪਰਿਪੂਰਨ ਵੀ ਹੋ, ਪੂਰਤੀ ਕਰਨ ਵਾਲੇ ਹੋ, ਤੇ ਪਾਪਾਂ ਪੁੰਨਾਂ ਤੋਂ ਪਰੇ ਪਾਰੋ ਬ੍ਰਹਮ ਵਿਆਪਕ ਹੋ, ਪਾਪ ਪੁੰਨਾਂ ਤੋਂ ਪਰੇ ਹੋਣ ਕਰਕੇ ਵਿਆਪਕ ਸਰੂਪ ਸੁੱਖਾਂ ਦੇ ਦਾਤੇ ਹੋ। ਹੇ ਵਾਹਿਗੁਰੂ ਜੀ,
ਅਵਨਾਸੀ ਬਿਮਲ ਜਾ ਕੋ ਜਾਸ,
ਆਪ ਜੀ ਦਾ ਸਦਾ ਅਵਨਾਸੀ ਨਾਸ ਤੋਂ ਰਹਿਤ ਹੈ ਸਰੂਪ ਹੈ ਜਿਹੜਾ ਆਪ ਜੀ ਦਾ, ਆਪ ਜੀ ਸਦਾ ਅਵਨਾਸੀ ਹੋ, ਨਾਸ ਤੋਂ ਰਹਿਤ ਹੋ, ਜਾਂ ਜਿਸ ਕਰਕੇ ਆਪ ਜੀ ਦਾ ਲੋਕ ਪ੍ਰਲੋਕ ਵਿਚ ਬਿਮਲ ਉਜਲ ਜਸ ਜਸ ਹੋ ਰਿਹਾ ਹੈ।
ਸੰਤ ਪ੍ਰਸਾਦ ਮੇਰੇ ਪੂਰ ਮਨੋਰਥ,
ਸੰਤ ਸ਼ਾਂਤ ਆਤਮਾ ਵਾਲੇ ਗੁਰਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਮਨ ਦੇ ਸਾਰੇ ਮਨੋਰਥ ਸੰਕਲਪ ਪੂਰੇ ਹੋ ਗਏ। ਹੇ ਗੁਣਤਾਸ, ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ, ਤੁਸਾਂ ਆਪ ਹੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਤੇ ਮੇਰੇ ਉੱਤੇ ਇਹ ਬੜਾ ਪਰਉਪਕਾਰ ਕੀਤਾ। ਕਰ ਕਿਰਪਾ,
ਕਰ ਕਿਰਪਾ ਭੇਟੇ ਗੁਣਤਾਸ,
ਤੇ ਤੁਸੀਂ ਬੜੀ ਮਹਾਨ ਕਿਰਪਾ ਕੀਤੀ ਹੈ, ਸਾਰੇ ਜਿੱਥੇ ਸੰਕਲਪ ਪੂਰੇ ਕੀਤੇ ਨੂੰ ਗੁਣਤਾਸ, ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ, ਤੁਸੀਂ ਆਪ ਹੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸਤਿਗੁਰੂ ਰੂਪ ਜੇ ਭੇਟੇ ਮਿਲੇ ਹੋ। ਸਤਿਗੁਰੂ ਦਾ ਰੂਪ ਵੀ ਤੁਹਾਡਾ ਆਪਣਾ ਰੂਪ ਹੈ ਸਰਗੁਣ। ਹੇ ਗੁਣਤਾਸ, ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ, ਸੰਤ ਸਤਿਗੁਰਾਂ ਦੀ ਕਿਰਪਾ, ਸ਼ਾਂਤ ਆਤਮਾ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਮਨ ਦੇ ਸਾਰੇ ਸੰਕਲਪ ਪੂਰੇ ਹੋ ਗਏ, ਅਤੇ ਉਹਨਾਂ ਗੁਰਾਂ ਦੀ ਦਇਆ ਦ੍ਰਿਸ਼ਟੀ ਕਰਕੇ ਤੁਸੀਂ ਮੈਨੂੰ ਮਿਲੇ ਹੋ।
ਸ਼ਾਂਤ ਸਹਿਜ ਸੁਖ ਮਨ ਉਪਜਿਓ,
ਤੇ ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ, ਆਪ ਜੀ ਕਿਰਪਾ ਕਰਕੇ ਸਹਿਜ ਗਿਆਨ ਦੁਆਰਾ ਆਤਮਕ ਸ਼ਾਂਤ ਸ਼ਾਂਤੀ ਦਾ ਸੁਖ ਹੈ ਜਿਹੜਾ ਉਹ ਹੁਣ ਮੇਰੇ ਮਨ ਦੇ ਵਿੱਚੋਂ ਉਪਜੋ ਪ੍ਰਗਟ ਹੋ ਗਿਆ, ਜਿਸ ਕਰਕੇ ਹਿਰਦੇ ਦੇ ਵਿੱਚੋਂ ਹੁਣ
ਕੋਟ ਸੂਰ ਨਾਨਕ ਪਰਗਾਸ,
ਤੇ ਜਿਸ ਕਰਕੇ ਹੁਣ ਹਿਰਦੇ ਦੇ ਵਿੱਚ ਕੋਟ ਕਰੋੜਾਂ ਸੂਰ ਜਾਂ ਵੱਤ ਪ੍ਰਕਾਸ਼ ਚਾਨਣਾ ਹੋ ਗਿਆ, ਜਾਂ ਫਿਰ ਜਿਹੜੀਆਂ ਸਾਰੀਆਂ ਵਾਸ਼ਨਾਵਾਂ ਮਿਟ ਕੇ ਮਨ ਸ਼ਾਂਤ ਠੰਡਾ ਹੋ ਗਿਆ, ਸ਼ਾਂਤ ਸਹਿਜ ਸੁਖ ਮਨ ਉਪਜਿਓ, ਸਾਰੀਆਂ ਵਾਸ਼ਨਾਵਾਂ ਮਿਟ ਕੇ ਮਨ ਸ਼ਾਂਤ ਠੰਡਾ ਹੋ ਗਿਆ, ਸ਼ਾਂਤ ਹੋ ਗਿਆ, ਸਹਿਜ ਗਿਆਨ ਦੀ ਪ੍ਰਾਪਤੀ ਹੋ ਗਈ, ਗਿਆਨ ਦੀ ਪ੍ਰਾਪਤੀ ਕਰਕੇ ਮਨ ਦੇ ਵਿੱਚ ਆਪ ਜੀ ਦਾ ਬ੍ਰਹਮਾਨੰਦ ਰੂਪੀ सुख है जिहड़ा ओ फिर सुख प्रगट हो गया, जिस करके कोट सूर नानक प्रकाश करोड़ां सूरजां वत हिरदे विच ब्रह्म ज्ञान दा प्रकाश हो गया है। ये सतगुरु महाराज साहब ने महान कृपा की है। आओ हुण इत्थे समाप्ति है जी, भुलां चुकां दी सतगुरु खेमा करन जी, सब दी हाजरी दरगाहे प्रवान करन सतगुरु।
संत प्रसाद मेरे पूरन होरथ, कर कृपा भेटे गुण दास, सांत सहज सुख मन उपजियो, कोट सूर नानक परगास।
वाहिगुरु जी का खालसा,
वाहिगुरु जी की फतेह।